ਸਤਿ ਸ਼੍ਰੀ ਅਕਾਲ ਦੋਸਤੋ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਮੇਰਾ ਨਾਮ ਹੈ ਚੰਦਵੀਰ ਸਿੰਘ ਢਿੱਲੋਂ। ਅਤੇ ਦੋਸਤੋ, ਅੱਜ ਦਾ ਜਿਹੜਾ ਪੋਡਕਾਸਟ ਹੋਣ ਜਾ ਰਿਹਾ, ਤੁਸੀਂ ਟਾਈਟਲ 'ਤੇ ਦੇਖ ਲਿਆ ਹੋਊਗਾ, ਅੱਜ ਦਾ ਪੋਡਕਾਸਟ ਹੋਣ ਜਾ ਰਿਹਾ ਐਜੂਕੇਸ਼ਨ ਦੇ ਉੱਤੇ, ਆਈਲੈਟਸ ਦੇ ਉੱਤੇ, ਇੰਗਲਿਸ਼ ਦੇ ਉੱਤੇ। ਅਤੇ ਅੱਜ ਸਾਡੇ ਨਾਲ ਬਾਈ ਜੁੜਨੇ ਨੇ, ਜੁਗਰਾਜ ਸਿੰਘ ਫਰੋਮ ਕੈਨੇਡਾ। ਅਤੇ ਬਾਈ ਜੀ ਹੁਣੇ ਇੰਗਲਿਸ਼ ਐਕਸਪਰਟ ਨੇ, ਇੰਗਲਿਸ਼ ਆਈਲੈਟਸ ਦੀ ਕੋਚਿੰਗ ਵੀ ਕਰਦੇ ਨੇ। ਅਤੇ ਅੱਜ ਸਭ ਬਾਈ ਜੀ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਅਤੇ ਸਭ ਤੋਂ ਪਹਿਲਾਂ ਬਾਈ ਜੀ ਉਹਨਾਂ ਦਾ ਚੈਨਲ ਵੀ ਹੈ ਯੂਟਿਊਬ, ਉਹ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਪਾਇਆ ਹੋਇਆ ਵਾ, ਤਾਂ ਤੁਹਾਨੂੰ ਸਕਰੀਨ 'ਤੇ ਵੀ ਸ਼ੋਅ ਹੁੰਦਾ ਹੋਊਗਾ, ਜਾ ਕੇ ਸਬਸਕ੍ਰਾਈਬ ਕਰ ਲਿਓ, ਤੁਹਾਨੂੰ ਉੱਥੇ ਹੋਰ ਵੀ ਨੌਲੇਜ ਭਰੀਆਂ ਵੀਡੀਓ ਮਿਲਣਗੀਆਂ ਇੰਗਲਿਸ਼ ਦੇ ਉੱਤੇ, ਆਈਲੈਟਸ ਉੱਤੇ, ਹਾਊ ਟੂ ਕਰੈਕ, ਹਨਾ, ਬ੍ਰੈਂਡ ਸਕੋਰ ਅਚੀਵ ਕਿਸ ਤਰ੍ਹਾਂ ਕਰੀਏ ਆਪਾਂ, ਸਭ ਕੁਝ ਤੁਹਾਨੂੰ ਉੱਥੇ ਮਿਲ ਜੂਗਾ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਪੋਡਕਾਸਟ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇਹ ਗੱਲ ਕਹਿ ਦਿੰਦਾ ਵੀ ਸਭ ਤੋਂ ਪਹਿਲਾਂ ਮਾਂ ਬੋਲੀ ਨੂੰ ਪਿਆਰ ਕਰੋ, ਆਪਣਾ ਗਲੀ ਮੁਹੱਲਾ ਸਟੇਟ, ਆਪਣੇ ਦੇਸ਼ ਨੂੰ ਪਿਆਰ ਕਰੋ, ਮਾਪਿਆਂ ਨੂੰ ਪਿਆਰ ਕਰੋ, ਫਿਰ ਆਪਾਂ ਕਿਸੇ ਹੋਰ ਭਾਸ਼ਾ ਨੂੰ ਪਿਆਰ ਕਰੀਏ ਅਤੇ ਕਿਸੇ ਹੋਰ ਦੇਸ਼ ਨੂੰ ਪਿਆਰ ਕਰੀਏ। ਅਤੇ ਅੱਜ ਦਾ ਆਪਾਂ ਸ਼ੁਰੂਆਤ ਕਰ ਲੈਂਦੇ ਫਿਰ ਪੋਡਕਾਸਟ ਦੀ। ਅਤੇ ਸਾਡੇ ਨਾਲ ਬਾਈ ਜੁਗਰਾਜ ਸਿੰਘ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਸਭ ਤੋਂ ਪਹਿਲਾਂ ਤਾਂ
ਸਤਿ ਸ਼੍ਰੀ ਅਕਾਲ ਜੀ।
ਅਤੇ ਬਾਈ ਹੋਰ ਸੁਣਾਓ, ਮੌਸਮ ਕਿੱਦਾਂ, ਫਿਰ ਸਿਹਤਾਂ ਕਿੱਦਾਂ, ਠੀਕ ਠਾਕ?
ਮੌਸਮ ਵਧੀਆ, ਸਿਹਤਾਂ ਵੀ ਵਧੀਆ, ਤੁਸੀਂ ਦੱਸੋ?
ਬਸ ਵਧੀਆ, ਠੰਡ ਦੀ ਸ਼ੁਰੂਆਤ ਹੋ ਗਈ, ਅਸੀਂ ਪਾਲੀਆਂ ਜੈਕਟਾਂ ਸ਼ੈਕਟਾਂ ਤੇ ਬੈਠੇ, ਵਿੱਚ ਵਿੱਚ ਗਰਮੀ ਵੀ ਲੱਗੀ ਜਾਂਦੀ। ਠੀਕ ਹੈ ਜੀ, ਤੇ ਕਰੀਏ ਫਿਰ ਅੱਜ ਦਾ ਜਿਹੜਾ ਪੋਡਕਾਸਟ ਸਾਡਾ ਹੋਣ ਜਾ ਰਿਹਾ, ਮਤਲਬ ਕਿ ਪਹਿਲਾ ਕੁਐਸਚਨ ਤੁਹਾਡੇ ਅੱਗੇ ਪੇਸ਼ ਕਰੀਏ ਫਿਰ ਵੀ, ਹੈ ਨਾ, ਤੁਸੀਂ ਦਰਸ਼ਕਾਂ ਨੂੰ ਵਧੀਆ ਜਿਹਾ ਜਵਾਬ ਦਿਓ ਵੀ ਸ਼ਾਇਦ ਉਹਨਾਂ ਦੇ ਜਿਹੜੇ ਦਿਮਾਗ 'ਚ ਕੋਈ ਜਵਾਬ, ਜਿਹੜਾ ਕਿਸੇ ਉਹਨਾਂ ਦੇ ਕਈ ਸਵਾਲ ਫਸੇ ਹੁੰਦੇ ਆ, ਉਹ ਆਪਾਂ ਨੂੰ ਕਿਸੇ ਵੀ ਰੈਂਡਮ ਵੀਡੀਓ ਦੇ ਵਿੱਚ ਮਿਲ ਜਾਂਦੇ ਆ। ਤਾਂ ਅਫਕੋਰਸ ਐਜੂਕੇਸ਼ਨ ਦੇ ਵੀਡੀਓ ਬਹੁਤ ਨੇ ਨੈੱਟ 'ਤੇ, ਅਤੇ ਅਸੀਂ ਇੱਕ ਸਵਾਲ ਤੁਹਾਡੇ ਫਿਰ ਪਹਿਲਾਂ ਪੇਸ਼ ਕਰਦੇ ਹਾਂ ਵੀ ਇੰਗਲਿਸ਼ ਕੌਣ ਸਿੱਖ ਸਕਦਾ, ਕੌਣ ਕੌਣ ਬੰਦਾ ਸਿੱਖ ਸਕਦਾ, ਕਿਸੇ ਮਤਲਬ ਕਿ ਕਿਹੜਾ ਬੰਦਾ ਜਿਹਨੂੰ ਮਤਲਬ ਕਿ ਤਾਂ 12 ਕਰਨ ਤੋਂ ਬਾਅਦ ਸਿੱਖਦਾ ਬੰਦਾ, ਜਾਂ 12 ਕਰਨ ਤੋਂ ਪਹਿਲਾਂ ਵੀ ਸਿੱਖ ਸਕਦਾ ਵਾ, ਹਨਾ, ਕਕਸ਼ਾ ਜਿਹੜੀ 12 ਕਲਾਸ ਕੀਤੀਆਂ ਹੁੰਦੀਆਂ ਬੰਦੇ ਨੇ, ਜਾਂ ਐਜੂਕੇਸ਼ਨ ਕਰਦੇ ਕਰਦੇ ਵਿੱਚ ਬੰਦਾ ਸਿੱਖ ਸਕਦਾ ਵਾ, ਅਤੇ ਇਹਨੂੰ ਸਿੱਖਣ ਦੇ ਕੀ ਫਾਇਦੇ ਨੇ, ਅਤੇ ਹੋਰ ਵੀ ਭਾਸ਼ਾ ਨੇ, ਆਪਾਂ ਉਹਨਾਂ ਨੂੰ ਕਿਉਂ ਨਹੀਂ ਸਿੱਖਦੇ, ਇਹ ਵੀ ਥੋੜ੍ਹਾ ਜਿਹਾ ਮੈਨੂੰ ਵਿੱਚ ਕਲੀਅਰ ਕਰ ਦਿਓ।
ਓਕੇ, ਸੋ ਤੁਸੀਂ 3 ਕੁਐਸਚਨਸ ਪੁੱਛ ਲਏ ਐਕਚੁਅਲੀ, ਪਹਿਲੇ ਦਾ ਮੈਂ ਆਨਸਰ ਦਵਾਂਗਾ ਸਭ ਤੋਂ ਪਹਿਲਾਂ।
ਹਾਂਜੀ,
ਇੰਗਲਿਸ਼ ਕੌਣ ਕੌਣ ਸਿੱਖ ਸਕਦਾ? ਸਭ ਤੋਂ ਪਹਿਲਾਂ ਤੇ ਇੰਗਲਿਸ਼ ਸਿੱਖਣ ਲਈ ਤੁਹਾਨੂੰ ਆਪਣੀ ਭਾਸ਼ਾ ਦੀ ਥੋੜੀ ਜਿਹੀ ਸਮਝ ਹੋਣੀ ਚਾਹੀਦੀ ਹੈ, ਪੰਜਾਬੀ ਪੜ੍ਹਨੀ ਲਿਖਣੀ ਆਉਂਦੀ ਹੋਵੇ, ਤੇ ਇੰਗਲਿਸ਼ ਜੇ ਲਿਖੀਏ ਕਿਤੇ ਤਾਂ ਥੋੜਾ ਬਹੁਤ ਪੜ੍ਹ ਸਕਦੇ ਹੋ, ਜਿੱਦਾਂ ਤੁਹਾਡੇ ਸਾਹਮਣੇ ਕੋਈ ਨਾ ਕੋਈ ਵਰਡਸ ਲਿਖੇ ਹੁੰਦੇ ਆ, ਕੰਧ ਤੇ ਲਿਖਿਆ ਹੋਵੇ ਵੈਲਕਮ, ਤੇ ਤੁਸੀਂ ਵੈਲਕਮ ਪੜ੍ਹ ਸਕੋ, ਸਿਰਫ ਇੰਨਾ। ਇਸ ਤੋਂ ਇਲਾਵਾ ਤੁਹਾਨੂੰ ਠੀਕ ਠਾਕ ਸਮਝ ਹੋਣੀ ਚਾਹੀਦੀ ਹੈ ਚੀਜ਼ਾਂ ਨੂੰ ਲੈ ਕੇ, ਤੁਹਾਡੀ ਜਿਹੜੀ ਬੁੱਧੀ ਹੈ, ਮਤਲਬ ਤੁਹਾਡਾ ਆਈਕਿਊ ਲੈਵਲ ਠੀਕ ਠਾਕ ਹੋਣਾ ਚਾਹੀਦਾ ਹੈ। ਉਹ ਕਿੰਨਾ ਕੁ ਹੋਣਾ ਚਾਹੀਦਾ? ਤੁਸੀਂ ਦੁਕਾਨਦਾਰ ਨੂੰ ਮੰਨ ਲਓ 5 ਰੁਪਏ ਦਾ ਨੋਟ ਦਿੱਤਾ, ਤੁਸੀਂ 2 ਰੁਪਏ 25 ਪੈਸੇ ਦੀ ਕੋਈ ਚੀਜ਼ ਲਈ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 2 ਰੁਪਏ 75 ਪੈਸੇ ਵਾਪਿਸ ਆਉਣੇ। ਜੇ ਇੰਨੀ ਕੁ ਸਮਝ
ਆ,
ਤੇ ਦੈਟ ਮੀਨਸ ਕਿ ਤੁਸੀਂ ਇੰਗਲਿਸ਼ ਸਿੱਖਣ ਦੇ ਕਾਬਿਲ। ਸੈਕਿੰਡ ਜਿਹੜਾ ਪੁਆਇੰਟ ਹੈ, ਸੈਕਿੰਡ ਪੁਆਇੰਟ ਇਹ ਹੈ ਕਿ ਤੁਹਾਡੇ 'ਚ ਹਿੰਮਤ ਹੋਣੀ ਚਾਹੀਦੀ ਹੈ ਸਿੱਖਣ ਦੀ। ਦੇਖੋ, ਜਦੋਂ ਆਪਾਂ ਬਚਪਨ ਦੇ ਵਿੱਚ ਚੱਲਣਾ ਸ਼ੁਰੂ ਕਰਦੇ ਹਾਂ ਨਾ, ਬਾਰ ਬਾਰ ਆਪਾਂ ਡਿੱਗਦੇ ਹਾਂ, ਬਾਰ ਬਾਰ ਡਿੱਗ ਕੇ ਫੇਰ ਉੱਠਦੇ ਹਾਂ, ਡਿੱਗ ਕੇ ਰੋਂਦੇ ਹਾਂ ਫੇਰ ਉੱਠਦੇ ਹਾਂ, ਫਿਰ ਜਦੋਂ ਆਪਾਂ ਸਾਈਕਲ ਚਲਾਉਣਾ ਸਿੱਖਦੇ ਹਾਂ ਰਗੜਾ ਲਵਾਉਂਦੇ ਹਾਂ ਆਪਾਂ, ਹਨਾ, ਕਿੰਨੀ ਵਾਰੀ ਆਪਾਂ ਛਿੱਲੇ ਜਾਂਦੇ ਹਾਂ, ਬਟ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਜੇ ਉਹੀ ਆਪਾਂ ਹਿੰਮਤ ਹਾਰ ਕੇ ਬੈਠ ਜਾਈਏ ਤੇ ਆਪਾਂ ਕਦੀ ਸਿੱਖ ਨਹੀਂ ਪਾਵਾਂਗੇ, ਕਦੀ ਆਪਾਂ ਸਾਈਕਲਿੰਗ ਨਹੀਂ ਸਿੱਖ ਪਾਉਣੀ। ਕਈ ਲੋਕ ਦੇਖਿਆ ਨਾ, ਸਾਈਕਲ ਸਿੱਖ ਹੀ ਨਹੀਂ ਪਾਉਂਦੇ ਸਾਰੀ ਜ਼ਿੰਦਗੀ, ਉਹ ਕਿਉਂ? ਕਿਉਂਕਿ ਉਹ ਹਿੰਮਤ ਹਾਰ ਚੁੱਕੇ ਨੇ। ਤੇ ਜੇ ਆਪਾਂ ਚੱਲਣ ਦੀ ਵੀ ਕੋਸ਼ਿਸ਼ ਨਾ ਕਰਦੇ ਤੇ ਚੱਲਣਾ ਵੀ ਨਾ ਸਿੱਖ। ਵੈਸੇ ਮੇਰੇ ਖਿਆਲ ਨਾਲ ਹੁੰਦਾ ਕੀ ਹੈ ਕਿ ਜਿੱਦਾਂ ਆਪਾਂ ਆਪਣੀ ਬੋਡੀ ਨੂੰ, ਮਸਲ ਨੂੰ ਟ੍ਰੇਨ ਕਰਦੇ ਹਾਂ, ਉੱਦਾਂ ਹੀ ਮੈਮਰੀ ਮਸਲ, ਉੱਦਾਂ ਹੀ ਆਪਾਂ ਆਪਣੇ ਦਿਮਾਗ ਨੂੰ ਵੀ ਟ੍ਰੇਨ ਕਰਦੇ ਹਾਂ ਸਮੇਂ ਦੇ ਨਾਲ ਨਾਲ। ਆਪਾਂ ਹਾਰਦੇ ਹਾਂ ਫਿਰ ਕੋਸ਼ਿਸ਼ ਕਰਦੇ ਹਾਂ, ਹਾਰਦੇ ਹਾਂ ਫਿਰ ਕੋਸ਼ਿਸ਼ ਕਰਦੇ ਹਾਂ। ਜਿਹੜੇ ਲੋਕੀ ਹਿੰਮਤ ਨਹੀਂ ਕਰਦੇ, ਜਿਹੜੇ ਲੋਕੀ ਹਿੰਮਤ ਹਾਰ ਕੇ ਬੈਠ ਜਾਂਦੇ ਆ, ਤੇ ਮੈਨੂੰ ਲੱਗਦਾ ਹਿੰਮਤ ਹਾਰ ਕੇ ਬੈਠਣਾ ਵੀ ਇੱਕ ਪਾਪ ਹੈ, ਤੇ ਉਹ ਕਦੀ ਕਾਮਯਾਬ ਨਹੀਂ ਹੋ ਸਕਦੇ। ਇਸ ਕਰਕੇ ਹਿੰਮਤ ਹੋਣੀ ਬਹੁਤ ਜ਼ਰੂਰੀ ਹੈ। ਇੱਥੇ ਮੈਨੂੰ ਆਚਾਰਿਆ ਚਨਕਿਆ ਦੀਆਂ ਵੀ ਕੁਝ ਲਾਈਨਸ ਯਾਦ ਆਉਂਦੀਆਂ। ਉਹ ਕਹਿੰਦੇ ਹੁੰਦੇ ਸੀ ਕਿ ਸੁਖਾਰਥੀ ਤੇਜ ਤੇ ਵਿਦਿਅਮ, ਵਿਦਿਆਰਥੀ ਤੇਜ ਤੇ ਸੁਖਮ, ਵਿਦਿਆਰਥੀ ਨਾ ਕੁਤੋ ਵਿਦਿਆ, ਕੁਤੋ ਵਿਦਿਆਰਥੀ ਨਾ ਸੁਖਮ। ਇਹਦਾ ਮਤਲਬ ਇਹ ਹੈ ਕਿ ਜਿਹੜਾ ਵਿਦਿਆਰਥੀ ਸੁੱਖ ਭਾਲਦਾ ਹੈ ਨਾ, ਉਹਨੂੰ ਪੜ੍ਹਾਈ ਛੱਡ ਦੇਣੀ ਚਾਹੀਦੀ ਹੈ, ਤੇ ਜਿਹੜਾ ਪੜ੍ਹਾਈ ਕਰਨਾ ਚਾਹੁੰਦਾ ਹੈ ਉਹਨੂੰ ਕਦੀ ਸੁੱਖ ਦੀ ਇੱਛਾ ਨਹੀਂ ਕਰਨੀ ਚਾਹੀਦੀ। ਤੇ ਉਸ ਤੋਂ ਬਾਅਦ ਤੀਜਾ ਪੁਆਇੰਟ ਮੈਂ ਇਹ ਕਹਾਂਗਾ ਕਿ ਤੁਹਾਡਾ ਇਨਵਾਇਰਮੈਂਟ ਵਧੀਆ ਹੋਣਾ ਚਾਹੀਦਾ, ਤੁਹਾਡੇ ਆਸ ਪਾਸ ਦਾ ਮਾਹੌਲ, ਤੁਹਾਡੇ ਆਸ ਪਾਸ ਦੇ ਲੋਕ, ਤੁਹਾਨੂੰ ਉੱਚਾ ਚੁੱਕਣ ਦੇ ਲਈ, ਤੁਹਾਨੂੰ ਉੱਚਾ ਚੁੱਕਣ ਦੇ ਲਈ ਤੁਹਾਨੂੰ ਮੋਟੀਵੇਟ ਕਰਨ। ਏਦਾਂ ਨੀ ਕਿ ਤੁਹਾਡੇ ਯਾਰ ਦੋਸਤ ਏਦਾਂ ਦੇ ਜਿਹੜੇ ਤੁਹਾਨੂੰ ਲੱਤਾਂ ਖਿੱਚਣ ਤੁਹਾਡੀਆਂ, ਤੁਹਾਨੂੰ ਰੋਕਣ ਕਿ ਬਾਈ ਤੇ ਤੂੰ ਨੀ ਸਿੱਖੀ ਜਾਣੀ, ਤੂੰ ਨੀ ਕੁਛ ਕਰ ਸਕਦਾ, ਤੁਹਾਡਾ ਈਵਨ ਮੋਬਾਈਲ ਫੋਨ ਵੀ ਤੁਸੀਂ ਉਹਨਾਂ ਲੋਕਾਂ ਨੂੰ ਫੋਲੋ ਕਰੋ ਜਿਹੜੇ ਤੁਹਾਨੂੰ ਮੋਟੀਵੇਟ ਕਰਦੇ ਨੇ ਜ਼ਿੰਦਗੀ 'ਚ ਹੋਰ ਉੱਪਰ ਜਾਣ ਦੇ ਲਈ, ਹੋਰ ਅੱਗੇ ਵਧਣ ਦੇ ਲਈ। ਤੁਹਾਡੇ ਪੇਰੈਂਟਸ ਨਹੀਂ ਕਰਦੇ ਤੇ ਤੁਹਾਡੇ
ਹਾਂਜੀ
ਯਾਰ ਦੋਸਤ ਐਟਲੀਸਟ ਤੁਹਾਨੂੰ ਅੱਗੇ ਵਧਣ ਦੇ ਲਈ ਮੋਟੀਵੇਟ ਕਰਨ ਹੀ ਕਰਨ। ਤੇ ਤੁਹਾਡਾ ਮਾਹੌਲ ਅਗਰ ਅੱਛਾ ਆ, ਕੁਝ ਕੁ ਕਿਤਾਬਾਂ ਲੈ ਕੇ ਰੱਖ ਲਓ ਘਰੇ, ਜਿੱਦਾਂ ਤੁਹਾਡੇ ਕੋਲ ਕਿਤਾਬਾਂ ਪਈਆਂ ਹੋਣੀਆਂ ਘਰੇ, ਹਨਾ। ਤੇ ਕਿਸੇ ਵੀ ਭਾਸ਼ਾ ਚ ਹੋਣ ਕਿਤਾਬਾਂ, ਜਿਹੜੀ ਤੁਹਾਡੀ ਮਾਂ ਬੋਲੀ ਹੈ ਚਾਹੇ ਉਹਦੇ ਵਿੱਚ ਹੀ ਹੋਣ, ਤੁਸੀਂ ਹਿੰਦੀ ਪੜ੍ਹਦੇ ਹੋ, ਪੰਜਾਬੀ ਪੜ੍ਹਦੇ ਹੋ, ਇੰਗਲਿਸ਼ ਪੜ੍ਹਦੇ ਹੋ, ਮੈਟਰ ਨਹੀਂ ਕਰਦਾ। ਕੁਝ ਕੁ ਕਿਤਾਬਾਂ ਲਓ, ਕਿਤਾਬਾਂ ਕਿਵੇਂ ਲੱਭਣੀਆਂ ਗੂਗਲ ਕਰੋ, ਕਿਹੜੀਆਂ ਬੈਸਟ ਸੈਲਿੰਗ ਕਿਤਾਬਾਂ ਨੇ, ਕਿਹੜੀਆਂ ਵਧੀਆ ਕਿਤਾਬਾਂ ਨੇ ਜਿਹੜੀਆਂ ਸਾਨੂੰ ਮੋਟੀਵੇਟ ਕਰਨ ਜ਼ਿੰਦਗੀ 'ਚ। ਤੇ ਵੈਸੇ ਵੀ ਕਾਫੀ ਸਾਰੇ ਲੋਕਾਂ ਦੇ ਸੁਜੈਸ਼ਨਸ ਆਨਲਾਈਨ ਮਿਲੀ ਜਾਂਦੇ ਸਾਨੂੰ, ਉਹਨਾਂ ਕਿਤਾਬਾਂ ਨੂੰ ਪੜ੍ਹਨਾ ਸ਼ੁਰੂ ਕਰੋ, ਥੋੜ੍ਹਾ ਜਿਹਾ ਮਾਹੌਲ ਬਣਾਓ ਆਪਣੇ ਆਸ ਪਾਸ। ਇਹ ਕੁਝ ਕੁ ਪੁਆਇੰਟਸ ਨੇ, ਅਗਰ ਤੁਸੀਂ ਇਹਨਾਂ ਪੁਆਇੰਟਸ ਨੂੰ ਮੀਟ ਕਰਦੇ ਹੋ ਤੇ ਉਸ ਤੋਂ ਬਾਅਦ ਜਾ ਕੇ ਇੱਕ ਚੰਗੇ ਟੀਚਰ ਦੀ ਤਲਾਸ਼ ਕਰੋ, ਤੇ ਜੇ ਤੁਹਾਨੂੰ ਚੰਗਾ ਟੀਚਰ ਵੀ ਮਿਲ ਗਿਆ ਤੇ ਤੁਹਾਨੂੰ ਇੰਗਲਿਸ਼ ਸਿੱਖਣ ਤੋਂ ਕੋਈ ਰੋਕ ਨਹੀਂ ਸਕਦਾ।
ਤੇ ਬਾਈ ਜਿਹੜਾ ਇੱਕੋ ਕੁਐਸਚਨ ਵਿੱਚ ਜਿਹੜਾ ਤੀਸਰਾ ਕੁਐਸਚਨ ਸੀਗਾ ਵੀ ਜਿਸ ਤਰ੍ਹਾਂ ਇੰਗਲਿਸ਼ ਹੀ ਕਿਉਂ ਸਿੱਖਦੇ ਨੇ ਲੋਕ, ਦੂਜੀ ਹੋਰ ਕੋਈ ਭਾਸ਼ਾ ਕਿਉਂ ਨਹੀਂ ਸਿੱਖਦੇ, ਜਿਵੇਂ ਕਿ ਹਨਾ ਫ੍ਰੈਂਚ ਹੈ, ਫ੍ਰੈਂਚ ਵੀ ਬਹੁਤ ਮਹੱਤਵਤਾ ਕੈਨੇਡਾ ਦੇ ਵਿੱਚ, ਮੈਂ ਕੈਨੇਡਾ ਦੇ ਵਿੱਚ ਸਪੈਸੀਫਿਕ ਕਹਿਣਾ ਵੀ B1 B2 ਲੈਵਲ ਦੇ ਹਿਸਾਬ ਨਾਲ ਤੁਸੀਂ ਲਾ ਕੇ ਵੇਖੋ ਤੇ ਆਪਾਂ ਨੂੰ PR ਬੜੀ ਛੇਤੀ ਮਿਲਦੀ ਹੈ। ਤੇ ਜਿਸ ਤਰ੍ਹਾਂ ਹੋਰ ਵੀ ਜਿਸ ਤਰ੍ਹਾਂ ਫ੍ਰੈਂਚ ਹੈ, ਇਟਾਲੀਅਨ ਆ, ਹਨਾ ਕਈ ਭਾਸ਼ਾ ਹੋਰ ਅੱਛੀਆਂ ਨੇ, ਉਹ ਕਿਉਂ ਨਹੀਂ ਸਿੱਖਦੇ ਆਪਾਂ? ਮੀਨਸ ਕਿ ਜ਼ਿਆਦਾ ਰੁਝਾਨ ਲੋਕਾਂ ਦਾ ਇੰਗਲਿਸ਼ ਵੱਲ ਹੀ ਕਿਉਂ ਜਾਂਦਾ ਵਾ? ਮੈਂ ਪੰਜਾਬ 'ਚ ਰਹਿਣਾ, ਮੈਂ ਪੰਜਾਬੀਆਂ ਦਾ ਹੀ ਕਹੂੰਗਾ, ਪੰਜਾਬੀਆਂ ਦਾ ਰੁਝਾਵ ਇੰਗਲਿਸ਼ ਵੱਲ ਹੀ ਕਿਉਂ ਜਾਂਦਾ ਜ਼ਿਆਦਾ?
ਸਭ ਤੋਂ ਪਹਿਲਾਂ ਦੇਖੋ, ਤੁਸੀਂ ਖੁਦ ਹੀ ਬੋਲਤਾ ਹੈ ਤੇ ਮੈਂ ਵੀ ਦੁਬਾਰਾ ਬੋਲਾਂਗਾ ਕਿ ਜਿਹੜੀ ਤੁਹਾਡੀ ਮਾਂ ਬੋਲੀ ਹੈ, ਜਿਹੜੀ ਆਪਣੀ ਪਹਿਲੀ ਭਾਸ਼ਾ ਹੈ, ਦੇਖੋ ਮਾਂ ਨੂੰ ਕਦੀ ਵੀ ਆਂਟੀਆਂ ਨਹੀਂ ਰਿਪਲੇਸ ਕਰ ਸਕਦੀ। ਤੇ ਜਿਹੜੀ ਮਾਂ ਬੋਲੀ ਹੈ ਨਾ, ਪਹਿਲਾਂ ਤਾਂ ਮੁੱਖ ਉਹ ਆਉਂਦੀ ਹੈ, ਤੁਹਾਨੂੰ ਆਪਣੀ ਮਾਂ ਬੋਲੀ ਦੀ ਸਮਝ ਹੋਣੀ ਚਾਹੀਦੀ, ਉਸ ਤੋਂ ਬਾਅਦ ਇੰਗਲਿਸ਼ ਕਿਉਂ ਸਿੱਖਣੀ ਹੈ? ਤੁਸੀਂ ਕਈ ਵਾਰੀ ਦੇਖਿਆ ਨਾ, ਕਿਤੇ ਆਪਾਂ ਹੋਸਪਿਟਲਸ ਦੇ ਵਿੱਚ ਜਾਂਦੇ ਹਾਂ ਜਾਂ ਕਦੀ ਵੀ ਕਿਸੇ ਨਾਲ ਤੁਸੀਂ ਗੱਲ ਕਰਦੇ ਹੋ, ਤਾਂ ਸ਼ਾਇਦ ਤੁਹਾਡੇ ਕੋਲ ਲੌਜਿਕ ਆ ਜਿਹੜਾ, ਸ਼ਾਇਦ ਤੁਹਾਡੇ ਕੋਲ ਸ਼ਬਦ ਉਹ ਤੋਂ ਵਧੀਆ ਹੋਣ, ਗੱਲ ਕਰਨ ਦਾ ਤਰੀਕਾ ਤੁਹਾਡਾ ਆਪਦੇ ਤੋਂ ਵਧੀਆ ਹੋਵੇ, ਤੁਸੀਂ ਕਿਸੇ ਨਾਲ ਬਹਿਸ ਕਰ ਰਹੇ ਹੋ ਤੇ ਤੁਹਾਡਾ ਆਰਗੂਮੈਂਟ ਚਾਹੇ ਤੁਹਾਡੇ ਉਹਦੇ ਨਾਲ ਕਿਤੇ ਵਧੀਆ ਹੋਵੇ, ਬਟ ਅਗਲਾ ਬੰਦਾ ਦੋ ਸ਼ਬਦ ਇੰਗਲਿਸ਼ ਦੇ ਬੋਲਦੇ ਨਾ, ਤੇ ਅਸੀਂ ਸ਼ਰਮਿੰਦੇ ਹੋ ਜਾਂਦੇ, ਉੱਥੇ ਸਾਡੀ ਉਹ ਇੱਜ਼ਤ ਲਾ ਕੇ ਸੁੱਟ ਦਿੰਦਾ ਹੈ ਬੰਦਾ। ਫਿਰ ਕਿਤੇ ਸਾਨੂੰ ਪੇਪਰਸ ਸਾਈਨ ਕਰਨ ਲਈ ਮਿਲ ਜਾਂਦੇ, ਅਸੀਂ ਬਿਨਾਂ ਪੜ੍ਹੇ ਉਹਨਾਂ ਨੂੰ ਸਾਈਨ ਕਰ ਦਿੰਦੇ। ਹੋਸਪਿਟਲਸ ਦੇ ਵਿੱਚ ਵੀ ਦੇਖਿਆ, ਹੋਸਪਿਟਲਸ ਦੇ ਵਿੱਚ ਵੀ ਲੋਕਾਂ ਦੇ ਬਿਨਾਂ ਵਜ੍ਹਾ ਤੋਂ ਆਪਰੇਟ ਕਰਨੇ ਸ਼ੁਰੂ ਕਰ ਦਿੰਦੇ, ਉਹਨਾਂ ਨੇ ਕੰਸੈਂਟ ਲਿਆ ਹੁੰਦਾ ਤੁਹਾਡਾ ਪਹਿਲਾਂ, ਪੇਪਰ ਤੇ ਸਾਈਨ ਕਰਵਾਏ ਹੁੰਦੇ ਜਿਹੜੇ ਤੁਸੀਂ ਪੜ੍ਹੇ ਨਹੀਂ ਹੁੰਦੇ। ਐਂਡ ਤੀਜੀ ਗੱਲ ਇਹ ਕਿ ਇੰਗਲਿਸ਼ ਭਾਸ਼ਾ ਦੇ ਵਿੱਚ ਦੁਨੀਆ ਦੀਆਂ ਜਿੰਨੀਆਂ ਵੀ ਲਗਭਗ ਕਿਤਾਬਾਂ ਆ ਸਾਰੀਆਂ ਟ੍ਰਾਂਸਲੇਟ ਹੁੰਦੀਆਂ। ਕੋਈ ਵੀ ਨੌਲੇਜ, ਕੋਈ ਵੀ ਇਨਫੋਰਮੇਸ਼ਨ ਵਰਲਡ ਦੇ ਵਿੱਚ ਮਿਲਦੀ ਹੈ, ਕਿਉਂਕਿ ਇੰਗਲਿਸ਼ ਹੁਣ ਇੰਨੀ ਜ਼ਿਆਦਾ ਫੈਲ ਚੁੱਕੀ ਹੈ ਕਿ ਉਹ ਪਹਿਲਾਂ ਇੰਗਲਿਸ਼ 'ਚ ਟ੍ਰਾਂਸਲੇਟ ਹੋਏਗੀ। ਤੇ ਤੁਸੀਂ ਜ਼ਿੰਦਗੀ 'ਚ ਕੁਝ ਵੀ ਸਟੱਡੀ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਇੰਗਲਿਸ਼ ਭਾਸ਼ਾ ਦੀ ਜ਼ਰੂਰਤ ਪੈਂਦੀ ਹੈ।
ਹੁਣ ਆਪਣੇ ਦੇਸ਼ 'ਚੋਂ ਨਹੀਂ, ਹੋਰ ਵੀ ਦੇਸ਼ਾਂ 'ਚ ਲੋਕ ਇੰਗਲਿਸ਼ ਸਿੱਖਦੇ ਨੇ, ਜਿਸ ਤਰ੍ਹਾਂ
ਡੈਫੀਨੇਟਲੀ
ਲਾਈਕ ਬੋਲੀ ਤੇ ਜਾਂਦੀ, ਕਿਉਂਕਿ ਸਭ ਤੋਂ ਜ਼ਿਆਦਾ ਬ੍ਰਿਟਿਸ਼ ਦਾ ਰਾਜ ਰਿਹਾ ਸਾਰੇ ਦੇਸ਼ ਦੇ ਉੱਤੇ ਨਾ, ਦੁਨੀਆ ਦੇ ਉੱਤੇ, ਤੇ ਉਹ ਸਾਨੂੰ ਤੇ ਆਪਣੇ ਦੇ ਵੀ ਰਿਹਾ, ਆਸਟ੍ਰੇਲੀਆ ਦੇ ਵੀ ਰਿਹਾ, ਬੜੀਆਂ ਹੋਰ ਕੰਟਰੀਆਂ ਜਿੰਨਾ ਤਾਂ ਹੈਗਾ ਵੀ ਹਾਲੇ ਤੱਕ। ਸੋ ਉਹਨਾਂ ਨੇ ਆਪਣਾ ਜਿਹਨੂੰ ਕਹਿੰਦੇ ਮਾਰਕੀਟਿੰਗ ਕਰਦੇ ਹਾਂ ਆਪਾਂ, ਸਪੋਜ਼ ਆਪਾਂ ਕਿਸੇ ਕੋਈ ਵੀ ਬ੍ਰਾਂਡ ਦੇ ਆਪਾਂ ਕੋਈ ਕਲੈਕਸ਼ਨ ਆਪਾਂ ਕਰਦੇ ਹਾਂ, ਜਿਸ ਤਰ੍ਹਾਂ ਕੋਈ ਲਾਈਕ ਕੱਪੜੇ ਲਾ ਲਓ, ਆਪਾਂ ਦੀ ਮਾਰਕੀਟਿੰਗ ਕਰਨੀ ਹੈ, ਇੰਨੇ ਵੱਡੇ ਲੈਵਲ ਤੇ ਕਰਨੀ ਹੈ ਕਿ ਉਹਨੂੰ ਥਾਂ ਥਾਂ ਵੇਖਣ ਲੋਕ, ਹਨਾ,
ਬਿਲਕੁਲ
ਸਿਰਫ ਵਿਖਾਉਣਾ ਹੀ ਆਪਾਂ, ਵੇਖੇ ਭਾਵੇਂ ਨਾ ਹੀ, ਉਹ ਵੀ ਇੱਕ ਹਿਸਾਬ ਦੀ ਮਾਰਕੀਟਿੰਗ ਹੁੰਦੀ। ਉਤਰਾ ਹੀ ਇੰਗਲਿਸ਼ ਨੂੰ ਹਰ ਆਪਣਾ ਤੁਸੀਂ ਲਾ ਲਓ ਵੀ ਜਿੱਥੇ ਆਪਾਂ ਨੀਲੇ ਕਾਰਡ ਬਣਦੇ ਹਨਾ, ਪੰਜਾਬੀ ਦੇਸੀ ਭਾਸ਼ਾ ਹੈਗਾ ਵਾ ਰਾਸ਼ਨ ਕਾਰਡ, ਉਹ ਵੀ ਉੱਥੇ ਮਾੜਾ ਮੋਟਾ ਇੰਗਲਿਸ਼ ਲਿਖਿਆ ਹੋਊਗਾ, ਪਹਿਲਾਂ ਪੰਜਾਬੀ ਹੁੰਦੇ ਸਾਡੇ ਬਣਦੇ ਜਿਹੜੇ ਜਿਲਤ ਵਾਲੇ, ਹਨਾ, ਹੁਣ ਇੰਗਲਿਸ਼ ਲਿਖਣ ਡੈ ਪਿਆ, ਨੈਟ ਤੇ ਚੜਨ ਡੈ ਪਿਆ ਕੰਪਿਊਟਰ, ਹਨਾ, ਕੰਪਿਊਟਰ ਆਪਾਂ ਇੱਕ ਇੰਗਲਿਸ਼ ਸਵਾਲ ਨੂੰ ਸਮਝਣ ਡੈ ਪਏ, ਅਸੀਂ ਪੰਜਾਬੀ 'ਚ ਵੀ ਟ੍ਰਾਂਸਲੇਟ ਕਰ ਸਕਦੇ ਪਰ ਕਰਦੇ ਨਹੀਂ ਹੈ। ਕਿਉਂ? ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ ਵੀ ਕਈ ਵਾਰੀ ਉਹਨਾਂ ਨੇ ਜਿਹੜਾ ਡਾਊਨਲੋਡ ਨੂੰ ਸਾਨੂੰ ਡਾਊਨਲੋਡ ਲਿਖਿਆ ਹੁੰਦਾ ਵਾ, ਕਈ ਵਾਰੀ ਡਾਊਨਲੋਡ ਨੂੰ ਠੇਠ ਪੰਜਾਬੀ 'ਚ ਲਿਖਿਆ ਹੁੰਦਾ, ਉਹਨੂੰ ਠੇਠ ਪੰਜਾਬੀ ਨਹੀਂ ਹੁੰਦੀ ਕਈ ਤਰੀਕੇ ਨਾਲ, ਮੈਂ ਖੁਦ ਕਹੂੰਗਾ ਮੈਨੂੰ ਨਹੀਂ ਹੁੰਦੀ ਹੋਊਗੀ। ਹੁਣ ਕਈ ਵਾਰੀ ਆਪਾਂ ਬੈਠ ਆਪਾਂ ਪੰਜਾਬੀ ਟ੍ਰਾਂਸਲੇਟ ਕਰ ਲੈਂਦੇ ਆਪਣਾ, ਸਾਨੂੰ ਪਤਾ ਨਹੀਂ ਲੱਗਦਾ ਵੀ ਸੈਟਿੰਗ ਚੱਲ ਇੰਗਲਿਸ਼ 'ਚ ਲਿਖਿਆ ਸੈਟਿੰਗ, ਸਾਨੂੰ ਦੇਖਣ ਦੀ ਆਦਤ ਪਾਈ ਉਹਨਾਂ ਨੇ ਵੀ ਹਾਂ ਇੰਗਲਿਸ਼ ਆ ਆ, ਸਾਨੂੰ ਵੱਧ ਵਧੀ ਦੇਖਣਾ ਪੈਂਦਾ। ਹੁਣ ਹਰ ਬੰਦੇ ਨੂੰ ਅਨਪੜ੍ਹ ਬੰਦੇ ਨੂੰ ਪਤਾ ਹੁੰਦਾ ਵੀ ਓਕੇ ਨੋ ਯੈਸ, ਇਹ ਵਰਡ ਜਿਹੜੇ ਬੇਸਿਕ ਪਤਾ ਹੁੰਦੇ,
ਬੇਸਿਕ
ਵੀ ਗੈਟ ਲੋਸਟ, ਹਨਾ, ਵੀ ਸ਼ਟ ਅਪ ਫਲਾਂ, ਇਹ ਪਤਾ ਹੁੰਦੇ ਬੇਸਿਕ ਬੰਦੇ ਨੂੰ ਵੀ, ਪਤਾ ਹੁੰਦੇ ਅਨਪੜ੍ਹ ਬੰਦੇ ਨੂੰ ਵੀ, ਕਿਉਂਕਿ ਉਹਨਾਂ ਦੀ ਮਾਰਕੀਟਿੰਗ ਐਡੀ ਤਗੜੀ, ਐਡੇ ਤਗੜੇ ਲੈਵਲ ਤੇ ਕੀਤੀ ਗਈ, ਤੇ ਸਾਡੇ ਭਾਰਤ ਦੀ ਵੀ ਮਾਂ ਬੋਲੀ ਪਈ ਇੰਗਲਿਸ਼ 'ਚ ਵੀ, ਇੰਗਲਿਸ਼ ਵੀ ਹੈਗੀ ਆ।
ਜਿਵੇਂ ਹੁਣ ਆਪਾਂ ਇੱਥੇ ਦੇਖਦੇ ਬ੍ਰੈਂਪਟਨ ਦੇ ਵਿੱਚ ਬਹੁਤ ਸਾਰੇ ਪੰਜਾਬੀ ਹਨਾ, ਤੇ ਬੇਸਿਕ ਜਿਹੜੇ ਵਰਡਸ ਨੇ ਨਾ ਪੰਜਾਬੀ ਦੇ, ਇੱਥੇ ਦੇ ਲੋਕਾਂ ਨੂੰ ਵੀ ਆਉਣ ਲੱਗ ਗਏ, ਇੱਥੇ ਕਾਲੇ ਮਿਲਦੇ ਸਾਨੂੰ, ਉਹਨਾਂ ਨੂੰ ਛੋਟੇ ਛੋਟੇ ਸ਼ਬਦ ਆਉਂਦੇ ਪੰਜਾਬੀ ਦੇ। ਸੋ ਜਿਵੇਂ ਜਿਵੇਂ ਆਪਣਾ ਤੁਸੀਂ ਡਾਇਸਪੋਰਾ ਮਤਲਬ ਆਪਣੇ ਵਰਗੇ ਲੋਕਾਂ ਨੂੰ ਹੋਰ ਜਿੰਨੇ ਜ਼ਿਆਦਾ ਆਪਾਂ ਫੈਲਦੇ ਜਾਂਦੇ, ਦੇਖੋ ਤਾਂ ਹੀ ਕਰਕੇ ਕਹਿ ਰਿਹਾ ਸੀਗਾ ਕਿ ਆਪਣੀ ਮਾਂ ਬੋਲੀ ਤੇ ਉਹ ਤਾਂ ਕਰਕੇ ਹੌਲੀ ਹੌਲੀ ਇੰਗਲਿਸ਼ ਇੰਨੀ ਜ਼ਿਆਦਾ ਸਪਰੈਡ ਹੋ ਗਈ।
ਸਹੀ ਗੱਲ, ਕਿਉਂਕਿ ਆਹ ਦੇਸ਼ ਛੱਡ ਗਿਆ ਹੁਣ, ਸਾਡੇ ਤੋਂ ਲੈ ਕੇ ਗਏ ਕਿੰਨਾ ਸੋਨਾ ਸੰਬੰਧ ਹੈ ਨਾ, ਲੈ ਕੇ ਕਹਿੰਦੇ ਵੀ ਆਪਾਂ ਜੇ ਵੇਚਣਾ ਸ਼ੁਰੂ ਕਰ ਦਈਏ ਤਾਂ ਸਾਡਾ ਡਾਲਰ ਤਿੰਨ ਆਪਣਾ ਪਾਉਂਡ ਜਿਹੜਾ 300-400 ਡਾਲਰ ਪਾਉਂਡ ਪਹੁੰਚੂਗਾ, ਬਾਕੀ ਇੰਨਾ ਸਾਡੇ ਕੋਲ ਤੁਹਾਡਾ ਲੁੱਟਿਆ ਮਟੀਰੀਅਲ ਪੈ ਇੰਡੀਆ ਵਾਲਿਆਂ ਦਾ। ਸਪੋਜ਼ ਇੰਡੀਆ 'ਚ ਲੁੱਟਿਆ, ਕਿੰਨੇ ਹੋਰ ਦੇਸ਼ਾਂ 'ਚ ਲੁੱਟਿਆ ਹੈ ਨਾ, ਜਦੋਂ ਮਕੀ ਉਹ ਸਮਾਂ ਸੀਗਾ। ਅਤੇ ਮੈਂ ਨਹੀਂ ਹਰ ਵਾਰੀ ਇਹਨੂੰ ਨੈਗੇਟਿਵ ਕਹਿਣ ਡਿਆ ਵੀ ਹੁਣ ਵੀ ਨੈਗੇਟਿਵ ਆ, ਮੈਂ ਉਹ ਸਮੇਂ ਤੁਹਾਨੂੰ ਲੈ ਕੇ ਕਹਿਣ ਡਿਆ ਹਾਂ ਵੀ ਕਿੰਨਾ ਉਹਨਾਂ ਲੁੱਟਿਆ, ਉਹਨਾਂ ਪ੍ਰਮੋਟ ਕਿੰਨਾ ਕੀਤਾ ਵਾ, ਪਾਪੂਲੇਸ਼ਨ ਵਧਾਈ, ਜਿਹਨੂੰ ਆਪਾਂ ਕਰੇਜ਼ ਕਹਿੰਦੇ ਹਾਂ ਵੀ ਕਰੇਜ਼ ਕਿੰਨਾ ਫੈਲਾਇਆ। ਹੁਣ ਇੰਗਲਿਸ਼ ਦਾ ਕਰੇਜ਼ ਲੋਕਾਂ ਨੂੰ ਜ਼ਿਆਦਾ, ਸਭ ਤੋਂ ਜ਼ਿਆਦਾ ਬੋਰਡ ਤੁਹਾਨੂੰ ਅੰਮ੍ਰਿਤਸਰ ਤੋਂ ਸ਼ੁਰੂ ਹੋ ਜਾਓ ਅਤੇ ਬਠਿੰਡਾ, ਮੋਗਾ, ਸਾਰਾ ਤੁਸੀਂ ਸ਼ਹਿਰ ਵੇਖ ਲਓ, ਆਈਲੈਂਡ ਸਾਈਲੈਂਡ ਸਾਨੂੰ ਜ਼ਿਆਦਾ ਵੇਖਣਗੇ, ਬਕਾਇਦਾ ਉੱਥੇ ਹੋਰ ਕਿਸੇ ਚੀਜ਼ ਨਾਲੋਂ ਸਕੂਲ ਤੁਹਾਨੂੰ ਗਲੀਆਂ 'ਚ ਮਿਲਣਗੇ,
ਦੇਖੋ
ਆਈਲੈਂਡ ਤੁਹਾਨੂੰ ਥਾਂ ਥਾਂ ਮਿਲਣਗੇ, ਹੈ ਨਾ, ਵੀ ਇੰਨਾ ਉਹਨਾਂ ਨੇ ਮਾਰਕੀਟਿੰਗ ਕਰਤੀ ਇੰਗਲਿਸ਼ ਦੀ ਵੀ ਤੁਹਾਨੂੰ ਇੱਧਰ ਆਉਣ ਲਈ ਵੀ ਇੰਨਾ ਤਕੜਾ ਕੰਮ ਕਰਨਾ ਪੈਣਾ। ਪਰ ਹੁਣ ਦੂਜਾ ਸਵਾਲ ਇਸੇ ਦੇ ਨਾਲ ਹੀ ਜੁੜਦਾ ਵਾ ਵੀ ਲੋਕ ਸੋਚਣ ਇਹੋ ਜਿਹੀ ਚੀਜ਼ ਡੈ ਪਿਆ ਵੀ ਇੰਗਲਿਸ਼ ਨੂੰ ਸੋਚਣ ਡੈ ਪਿਆ, ਉਹਦੇ ਇੰਗਲਿਸ਼ ਤੁਹਾਨੂੰ ਆਜੂਗੀ। ਮੈਂ ਕਿ ਜਿੱਦਾਂ ਆਪਾਂ ਕਹਿੰਦੇ ਤੂੰ ਵੇਖ ਲਈ ਕਿਤੇ ਕੋਈ ਚੀਜ਼ ਦੇਖ ਲਈ, ਆਪਾਂ ਉਹਨੂੰ ਅਨੁ ਜੀ ਆਹ ਚੀਜ਼ ਆ ਗਈ ਸੀ, ਆਪਾਂ ਜਿਮ ਦੇਖ ਲਿਆ ਘਰੇ ਡੰਬਲ ਲਾਉਂਦਾ ਕੋਈ, ਸਾਨੂੰ ਜਿਮ ਆ ਗਿਆ, ਉਹਦੇ ਨਾਲ ਡਾਇਟ ਵੀ ਫੋਲੋ ਕਰਨੀ ਪੈਂਦੀ, ਬੜੀ ਚੀਜ਼ਾਂ ਹੋਰ ਵੀ ਪਾਬੰਦੀਆਂ ਵੀ ਕਰਨੀਆਂ ਪੈਂਦੀਆਂ ਆਪਣੇ ਸਰੀਰ ਨੂੰ ਲੈ ਕੇ, ਮੂੰਹ ਨੂੰ ਲੈ ਕੇ ਨਾ, ਕੀ ਚੀਜ਼ਾਂ ਖਾਣੀਆਂ ਬੰਦ ਕਰਨੀਆਂ ਪੈਂਦੀਆਂ। ਉਸ ਤਰ੍ਹਾਂ ਹੀ ਕੋਈ ਲੋਕ ਸੋਚਦੇ ਵੀ ਇੰਗਲਿਸ਼ ਆ ਲਿਖੀ ਆ, ਇਹਨੂੰ ਪੜ੍ਹ ਲਓ ਮਾੜਾ ਜਿਹਾ ਤੇ ਬਸ ਇੰਗਲਿਸ਼ ਆ ਗਈ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ?
ਸੋ ਦੇਖੋ, ਕਈ ਬਹੁਤ ਸਾਰੇ ਇੰਗਲਿਸ਼ ਦੇ ਟੀਚਰਸ ਆ ਜਿਹੜੇ ਕਹਿੰਦੇ ਕਿ ਇੰਗਲਿਸ਼ ਦੇ ਵਿੱਚ ਸੋਚਣਾ ਸ਼ੁਰੂ ਕਰ ਤੇ ਤੁਹਾਨੂੰ ਇੰਗਲਿਸ਼ ਦੀ ਸਮਝ ਆ ਜਾਏ। ਮੈਂ ਉੱਥੇ ਇਹ ਕਹਾਂਗਾ ਕਿ ਤੁਹਾਨੂੰ ਮੈਂ ਕਹਾਂ ਕਿ ਚਾਈਨੀਜ਼ ਭਾਸ਼ਾ ਦੇ ਵਿੱਚ 5 ਸ਼ਬਦ ਸੋਚ ਲਓ, 5 ਲਾਈਨਾਂ ਸੋਚ ਲਓ, ਸੋਚ ਲਓਗੇ?
ਨਹੀਂ ਸੱਚੀ ਮਤਲਬ ਸੀ ਨਹੀਂ ਪਤਾ ਹੋਣਾ ਉਹ ਲੈ ਰਹੀ ਤਰ੍ਹਾਂ ਪਗਣੀ।
ਹਾਂ, ਸੋ ਜਿਹੜੇ ਬੱਚੇ ਨੇ ਸ਼ੁਰੂ ਤੋਂ ਸ਼ੁਰੂ ਕਰਨਾ ਹੈ ਉਹਦੇ ਲਈ ਇੰਗਲਿਸ਼ ਇੱਕ ਫੋਰਨ ਲੈਂਗੁਏਜ ਹੈ, ਉਹਦੇ ਲਈ ਇੰਗਲਿਸ਼ ਚਾਈਨੀਜ਼ ਭਾਸ਼ਾ ਦੇ ਸਮਾਨ ਹੀ ਹੈ।
ਤੁਹਾਨੂੰ ਖਾਊਗਾ ਵੀ ਕਹਿ
ਇੰਗਲਿਸ਼
ਸਕਦੇ
ਦੇ ਵਿੱਚ ਸੋਚਣਾ,
ਹਾਊਗਾ ਵੀ ਕਹਿ ਸਕਦੇ ਵੀ ਉਹਦੇ ਤੇ ਹਾਊਗਾ ਹੀ ਆ ਬੜਾ ਤਗੜਾ,
ਉਹਦੇ ਲਈ ਹਾਊਗਾ ਹੈ। ਸੋ ਉਹਦੇ ਲਈ ਸੋਚਣਾ ਬੜੀ ਵੱਡੀ ਗੱਲ ਹੈ ਇੰਗਲਿਸ਼ ਦੇ ਵਿੱਚ। ਤਾਂ ਕਰਕੇ ਇੰਗਲਿਸ਼ ਦੇ ਵਿੱਚ ਸੋਚਣਾ ਉਹਨਾਂ ਬੱਚਿਆਂ ਲਈ ਵਧੀਆ ਹੈ, ਉਹਨਾਂ ਨੂੰ ਮੈਂ ਕਹਾਂਗਾ ਜ਼ਰੂਰ ਜਿਹੜੇ ਆਲਰੇਡੀ ਇੰਗਲਿਸ਼ ਦੀ ਕੁਝ ਨੌਲੇਜ ਰੱਖਦੇ ਆਪਣੇ ਕੋਲ, ਜਿਨ੍ਹਾਂ ਦੇ ਕੋਲ ਸਮਝ ਆ ਆਲਰੇਡੀ ਇੰਗਲਿਸ਼ ਦੀ, ਤੇ ਉਹਨਾਂ ਦੀ ਲੈਂਗੁਏਜ ਦੀ ਪ੍ਰੋਫੀਸ਼ੀਐਂਸੀ ਅਗਰ ਉਹ ਵਧਾਉਣਾ ਚਾਹੁੰਦੇ, ਹੋਰ ਜ਼ਿਆਦਾ ਪ੍ਰੋਫੀਸ਼ੀਐਂਟ ਹੋਣਾ ਚਾਹੁੰਦੇ, ਤਾਂ ਇੰਗਲਿਸ਼ ਦੇ ਵਿੱਚ ਸੋਚਣਾ ਸ਼ੁਰੂ ਕਰਨ। ਜਿੰਨਾ ਵੀ ਕੁਛ ਉਹ ਕਰਦੇ ਪਏ ਨੇ ਜ਼ਿੰਦਗੀ 'ਚ, ਆਪਾਂ ਸੋਚਦੇ ਤਾਂ ਰਹਿੰਦੇ ਹਾਂ, ਉਹ ਅਗਰ ਇੰਗਲਿਸ਼ ਸੋਚਣਗੇ ਤਾਂ ਹੋਰ ਜ਼ਿਆਦਾ ਉਹ ਵਧੀਆ ਹੋ ਜਾਣਗੇ, ਬਟ ਜਿਨ੍ਹਾਂ ਨੇ ਸ਼ੁਰੂ ਕਰਨਾ ਉਹਨਾਂ ਦੇ ਲਈ ਇਹ ਚੀਜ਼ ਬਿਲਕੁਲ ਬੇਕਾਰ।
ਤੇ ਤੀਸਰਾ ਕੁਐਸਚਨ ਹੈ ਜੁਗਰਾਜ ਭਾਈ ਜੀ ਵੀ ਇੰਗਲਿਸ਼ ਸਿੱਖਣ ਨੂੰ ਸਮਾਂ ਕਿੰਨਾ ਕੁ ਲੱਗ ਜਾਂਦਾ ਵੀ, ਇੱਕ ਨੋਰਮਲ ਸਮਾਂ ਕਿੰਨਾ ਕੁ ਲੱਗ ਜਾਂਦਾ ਬੰਦਾ ਜੇ ਹੱਦੋਂ ਵੱਧ ਜੋੜ ਲਾਵੇ ਜਿਸ ਤਰ੍ਹਾਂ, ਹੈ ਨਾ, ਵੀ ਪੂਰੀ ਐਜੂਕੇਸ਼ਨ ਕਰੇ ਦੀ ਬਰਾਮ ਪੂਰਾ ਪੜ੍ਹੇ ਨੂੰ ਲਿਖੇ ਨੂੰ ਸਮਝੇ, ਕਿੰਨਾ ਕੁ ਇੱਕ ਬੇਸਿਕ ਟਾਈਮ ਲੱਗਦਾ, ਕਿੰਨਾ ਕੁ ਦਾ ਟਾਈਮ ਕੋਡ ਦਾ, ਇੱਥੋਂ ਤੱਕ ਆਪਾਂ ਸਿੱਖ ਸਕਦੇ ਇੰਨੇ ਕੁ ਟਾਈਮ ਦੇ ਸਮੇਂ ਦੇ ਵਿੱਚ, ਤੇ ਵਧੀਆ ਬੈਂਡ ਸਕੋਰ ਵੀ ਅਚੀਵ ਕਰ ਲਏ ਬੰਦਾ, ਹੈ ਨਾ, ਕਿੰਨਾ ਕੁ ਸਮਾਂ?
ਦੇਖੋ, ਡਿਪੈਂਡ ਕਰਦਾ ਹੈ ਪਰਸਨ ਟੂ ਪਰਸਨ, ਉਹਦੀ ਸਮਝ ਕਿੰਨੀ ਕੁ ਚੀਜ਼ਾਂ ਨੂੰ, ਮਾਹੌਲ ਨੂੰ ਲੈ ਕੇ ਆਸ ਪਾਸ। ਠੀਕ ਠਾਕ ਸਮਝ ਰੱਖਣ ਵਾਲਾ ਇਨਸਾਨ ਮੇਰੇ ਖਿਆਲ ਦੇ ਨਾਲ 6 ਤੋਂ 8 ਮਹੀਨੇ ਦੇ ਵਿੱਚ ਸਿੱਖ ਜਾਂਦਾ ਇੰਗਲਿਸ਼, ਜਿਹਨੇ ਸ਼ੁਰੂ ਤੋਂ ਸ਼ੁਰੂ ਕਰਨਾ ਹੋਵੇ। ਮੈਨੂੰ ਖੁਦ ਨੂੰ ਮੇਰੇ ਖਿਆਲ ਦੇ ਨਾਲ 8 ਮਹੀਨੇ ਲੱਗੇ ਸੀਗੇ ਇੰਗਲਿਸ਼ ਦੇ ਵਿੱਚ ਪ੍ਰੋਫੀਸ਼ੀਐਂਟ ਬਣਨ ਦੇ ਲਈ, ਸ਼ੁਰੂ ਤੋਂ, ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਨ ਦੇ ਲਈ। ਤੇ ਮੇਰੇ ਖਿਆਲ ਦੇ ਨਾਲ ਇੰਨਾ ਕੁ ਸਮਾਂ ਲੱਗਦਾ, ਜਿਹੜੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹੇ ਆ ਬੱਚੇ ਉਹਨਾਂ ਨੂੰ ਘੱਟ ਸਮਾਂ ਲੱਗਦਾ, ਤੇ ਜਿਹੜੇ ਗਵਰਨਮੈਂਟ ਸਕੂਲ 'ਚ ਪੜ੍ਹੇ ਉਹਨਾਂ ਨੂੰ ਜ਼ਿਆਦਾ ਸਮਾਂ ਲੱਗਦਾ, ਬਟ ਐਟ ਦੀ ਐਂਡ ਆਫ ਦੀ ਡੇ ਸਿੱਖ ਜਾਂਦਾ ਹਰ ਕੋਈ ਜਿਹੜਾ ਅਗੇਨ ਹਿੰਮਤ ਰੱਖਦਾ।
ਇੱਕ ਜੁਗਰਾਜ ਬਾਈ ਜੀ ਹੋਰ ਸਵਾਲ ਸੀਗਾ ਵੀ ਜਿਨ੍ਹਾਂ ਨੇ 4-5 ਵਾਰੀ ਕਲੀਅਰ ਕਰ ਲਈ ਹੈ, ਤੇ ਉਹਦੇ ਨਾਲ ਇੱਕ ਹੋਰ ਜੁੜਦਾ ਸਵਾਲ, ਥੋੜਾ ਨੈਗੇਟਿਵ ਸਵਾਲ ਜਿਹਾ ਕਰੂੰਗਾ ਮੈਂ ਤੁਹਾਨੂੰ ਵੀ, ਜਿਹੜਾ ਵਾਹਵਾ ਫੈਲਦਾ ਪੰਜਾਬ ਦੇ ਵਿੱਚ, ਵਾਇਰਲ ਹੁੰਦਾ ਜਿਹਨੂੰ ਕਹਿੰਦੇ, ਵੀ ਜਿਸ ਤਰ੍ਹਾਂ ਮੁੰਡੇ ਆ ਕਹਿੰਦੇ ਵੀ ਆਈਲੈਟਸ ਨਹੀਂ ਕਰਦੇ, ਜਿਹਨਾਂ ਨੇ 4-5 ਵਾਰੀ ਵੀ ਕਰ ਲਈ, ਕਈਆਂ ਨੇ ਜ਼ਿਆਦਾ ਵਾਰੀ ਵੀ ਕੀਤੀ ਆ, ਕਈਆਂ ਦੇ ਰਿਫਿਊਜ਼ਲਾਂ ਹੀ ਬੜੀਆਂ ਆਈਆਂ ਹੁੰਦੀਆਂ, ਬੜੇ ਬੜੇ ਇੱਥੇ ਬੈਠੇ ਨੇ, ਹੈ ਨਾ, ਵਿਕਰਿੰਗ ਤੇ ਜਿਹਨਾਂ ਨੂੰ ਕਹਿੰਦੇ ਬੜਾ ਬੜਾ ਠੋਕਰਾਂ ਆ ਕੇ ਬੈਠੇ ਹਰ ਪੱਖੋਂ, ਤੇ ਉਹ ਕਹਿੰਦੇ ਆ ਵੀ ਆਪਾਂ ਕੁੜੀ ਲੱਭ ਲੈਂਦੇ ਹਾਂ, ਇੱਕ ਉਹ ਵੀ ਸਵਾਲ ਆ ਵੀ ਕੁੜੀ ਲੱਭ ਲੈਂਦੇ ਹਾਂ ਜਿਹੜੀ ਸਾਲੀ, ਉਹਦਾ ਕੀ ਨੈਗੇਟਿਵ ਇੰਪੈਕਟ ਪੈਂਦਾ ਵਾ ਆਫਟਰ 4 ਏ ਆਫਟਰ 5 ਏ ਜਾਂ ਆਫਟਰ PR ਅਪਲਾਈ, ਹੈ ਨਾ, ਵੀ ਕੀ ਇਫੈਕਟ ਪੈਂਦਾ ਵਾ ਵੀ ਉਹ ਹੁੰਦੇ PR ਕਿ ਨਹੀਂ, ਵਾਪਸ ਆਉਂਦੇ, ਕੀ ਉਹਦਾ ਇਫੈਕਟ ਹੁੰਦਾ, ਕਿਉਂਕਿ ਤੁਸੀਂ ਸ਼ਾਇਦ 2-3 ਕੇਸ ਤਾਂ ਦੇਖ ਹੀ ਲਏ ਹੋਣਗੇ ਇੱਥੇ, ਕਿਉਂਕਿ ਤੁਸੀਂ ਉੱਥੇ ਰਹਿੰਦੇ ਜੀ, ਹੈ ਨਾ, ਤੇ ਮੈਂ ਤੇ ਵੈਸੇ ਉਹਨਾਂ ਨੂੰ ਤੇ ਵਾਧੂ ਦੇਖੇ ਨੇ ਤੇ ਸੁਣੇ ਵੀ ਨੇ, ਤੇ ਤੁਹਾਨੂੰ ਪਤਾ ਹੀ ਆ ਵੀ ਆਪਾਂ ਤੇ ਇਸ ਕੰਮ ਕਾਰ ਦੇ ਵਿੱਚ ਹੀ ਹਾਂ। ਤੇ ਦੂਸਰੀ ਗੱਲ ਇਹ ਵੀ ਨਾਲ ਵੀ ਇੱਕ ਜਦੋਂ 4-5 ਵਾਰੀ ਜਿਹੜੇ ਅਟੈਂਪਟ ਕਰਦੇ ਨੇ ਆਈਲੈਟਸ ਦੀ, ਉਹ ਨਹੀਂ ਕਲੀਅਰ ਕਰ ਪਾਉਂਦੇ, ਉਹਨਾਂ 'ਚ ਕੀ ਪ੍ਰੋਬਲਮ ਹੁੰਦੀ ਹੈ ਜਾਂ ਕੀ ਉਹਨਾਂ ਨੂੰ ਗਲਤੀਆਂ ਹੁੰਦੀਆਂ ਨੇ, ਤੇ ਕੀ ਚੀਜ਼ਾਂ ਨਹੀਂ ਫੋਲੋ ਕਰਦੇ ਜਾਂ ਕਿਹੜੀਆਂ ਚੀਜ਼ਾਂ ਫੋਲੋ ਕਰਨਾ ਛੱਡ ਦਿੰਦੇ ਨੇ?
ਸੋ ਦੇਖੋ, ਜਿਹੜੇ ਬੱਚੇ ਮੈਰਿਜਸ ਕਰਕੇ ਕਰਦੇ ਕਿਉਂਕਿ ਉਹਨਾਂ ਨੇ ਬਾਹਰ ਜਾਣਾ ਹੈ, ਤੇ ਜਿੱਥੇ ਪੋਜ਼ਿਟਿਵਸ ਨੇ ਉੱਥੇ ਨੈਗੇਟਿਵਸ ਵੀ ਹੈਗੇ ਹੀ ਨੇ। ਜਿਵੇਂ ਇਹ ਨਹੀਂ ਕਿ ਸਾਰੇ ਕੇਸਿਸ ਦੇ ਵਿੱਚ ਇੱਦਾਂ ਹੁੰਦਾ, ਬਟ ਕੁਝ ਕੇਸਿਸ ਇੱਦਾਂ ਦੇ ਨੇ ਜਿੱਥੇ ਉਹ ਰਿਸ਼ਤਾ ਜਿਹੜਾ ਉਹਨਾਂ ਦਾ ਕਹਿ ਲਓ ਕਿ एक चीज मैं होर कहांगा, अगर तुसी मैरिज ही सिर्फ इस करके कर रहे हो, तुहाडा मेन मकसद ही है कि तुसी बाहर जाना, ते तुहानू उस पर्सन दे नाल कोई लेना देना नहीं है, तुहानू सिर्फ ते सिर्फ वीजे दी पई है, तुहानू सिर्फ ते सिर्फ
हाँ
अपनी
सही
पीआर
गल,
दी पई है। ते ए एक तुसी कह सकदे हो कि लालच दे विच आ के तुसी रिश्ता लै रहे हो, ते उत्थे भी कुड़ी नूं भी समझना चाहीदा है कि मैनू सिर्फ वेचया जा रहा है वीजे दे लई। ते देखो अगर ते तुसी हसबेंड वाइफ प्यार कर दो, एक दूजे नूं समझ रख दो, एक दूजे नूं लैके, दैन कोई इशू नहीं है। बट अगर सिर्फ ते सिर्फ यही भावना तुहाडे मन च कि कुड़ी नूं भी है कि मेरा खर्चा पूरा आ जाएगा, ते मुंडे नूं ये आ कि मेरा वीजा लग जाएगा, पीआर आ जाएगा, ये बड़ा ज्यादा मेरे ख्याल दे नाल छोटे लेवल दा सोचना है। ते इहदे नाल बहुत सारे अगे कॉन्सिक्वेंसिस, खराब कॉन्सिक्वेंसिस भी हो सकदे तुहाडी लाइफ नूं लैके, क्योंकि तुसी अक्सर उस परसन दे नाल सारी लाइफ स्पेंड करन दा सोच रहे हो। ते सब तों पहलां ये सोचो कि वो इंसान वधिया है, ओदी समझ तुहाडी समझ नाल मैच करदी है कि नहीं। अगर नहीं है देन डेफिनेटली कुछ होर ट्राई करो। ते मैं एक चीज होर कहांगा, इहदे पॉजिटिव्स भी ने,
बिल्कुल
कुड़ियां दी भी चलो हेल्प हो जांदी, कई गरीब घरां दे विच हुंदियां, ते मुंडिया दी भी हेल्प हो जांदी है, पर फिर भी तुसीं अखां बंद करके डिसीजन ना लो। डिसीजन अगर इदां दे लैणे इन्ने वड्डे वड्डे, तां सोच समझ के, बड़ा ज्यादा देखभाल के, फिर तुसीं केसेस सुनते हो इदां दे कि कुड़ी ने छड़ता, मुंडे ने छड़ता, कत्ल हो गया, जे हो गया, वो हो गया, ना किन्ने सारे केसेस सुनते, लै के नहीं गई। हाँ सो ये सारे केसेस ता ही करके
क्या
होंगे
लेके
क्योंकि
नहीं गई
अखां
यार।
बंद करके डिसीजन लाए होंगे। एंड जेड़ा दूजा सवाल सीगा तुहाडा, जेड़े बच्चे बैंस कोर्स नहीं लै पाउंदे कई कई रियाज करन तो बाद, उन्हां दा जिवें कहिंदे ना कंध नूं टक्करां मारनियां, हुण
हाँ
देखो
जी
तुसीं कंध नूं तोड़ना आ, ਕਿਵੇਂ ਤੋੜੋਗੇ? ਟੱਕਰਾਂ ਮਾਰ ਮਾਰ ਕੇ ਉਹਨੂੰ ਸਿਰ ਦੇ ਨਾਲ ਮਾਰੀ ਜਾਓਗੇ, ਉਹਨੂੰ ਸਿਰ ਦੇ ਨਾਲ ਟੱਕਰਾਂ ਮਾਰੀ ਜਾਓਗੇ, ਤੇ ਸੋਚੋਗੇ ਕਿ ਇੱਕ ਦਿਨ ਡਿੱਗ ਜੂਗੀ। ਤੇ ਦੂਜੇ ਬੰਨੇ ਤੁਸੀਂ ਸਹੀ ਹਥਿਆਰ ਚੱਕੋ, ਹਥੌੜਾ ਚੱਕੋ, ਉਹਨੂੰ ਢਾਉਣਾ ਸ਼ੁਰੂ ਕਰੋ, ਤੇ ਥੋੜਾ ਸਮਾਂ ਲੱਗੇਗਾ ਬਟ ਉਹ ਚ ਵੀ ਹਿੰਮਤ ਚਾਹੀਦੀ। ਸੋ ਉਹ ਜਿਹੜਾ
ਹਾਂ
ਸਹੀ ਹਥਿਆਰ ਇੱਥੇ, ਸਹੀ
ਸਹੀ ਗੱਲ
ਜਿਹੜਾ ਤੁਹਾਡੇ ਕੋਲ ਗੈਜੇਟ ਆ, ਉਹ ਹੋਏਗੀ ਲੈਂਗੁਏਜ ਤੁਹਾਡੀ,
ਸਹੀ ਗੱਲ
ਇੰਗਲਿਸ਼। ਜੇ ਬੱਚੇ ਆਪਣੀ ਇੰਗਲਿਸ਼ ਤੇ ਕੰਮ ਕਰ ਲੈਣ, ਅਗਰ ਆਪਣੀ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਨੂੰ ਵਧਾ
ਸਹੀ
ਲੈਣ,
ਗੱਲ
ਵਧੀਆ ਕਰ ਲੈਣ, ਤੇ ਮੇਰੇ ਖਿਆਲ ਨਾਲ ਆਇਲਸ ਕੋਈ ਔਖੀ ਗੱਲ ਨਹੀਂ ਹੈ। ਆਇਲਸ ਤਾਂ ਬੱਚਿਆਂ ਵਾਲੀ ਖੇਲ ਹੋ ਜਾਏਗੀ ਉਹਨਾਂ ਦੇ।
ਭਾਈ ਮੈਂ ਲਿਖਿਆ ਪੜਿਆ ਸੀਗਾ ਵੀ ਕਹਿੰਦਾ ਵੀ ਜੇ ਤੁਸੀਂ ਹਿੰਮਤ ਰੱਖਦੇ ਹੋ ਨਾ ਤੇ ਤੁਸੀਂ ਸੋਚ ਲਿਆ ਤੇ ਪਹਾੜ ਵੀ ਤੋੜ ਸਕਦੇ ਜੀ, ਤੇ ਜੇ ਤੁਹਾਡੇ 'ਚ ਆਲਸ ਆ ਤੇ ਸੋਚ ਲਿਆ ਪਰ ਤੁਹਾਡੇ 'ਚ ਆਲਸ ਬਹੁਤ ਆ, ਫਿਰ ਤੁਸੀਂ ਤੁਹਾਡੇ ਵਾਸਤੇ
ਡੈਫੀਨੇਟਲੀ,
ਖੰਭ ਵੀ ਚੁੱਕਣਾ ਬਹੁਤ ਔਖਾ।
ਬਿਲਕੁਲ ਸਹੀ ਕਿਹਾ। ਮੂਵੀ ਵੀ ਹੈਗੀ ਨਾ ਇੱਕ ਮਾਂਜੀ ਦਾ ਮਾਊਂਟੇਨ ਮੈਨ, ਸੋ ਉਹ ਵੀ ਦੇਖਣੀ ਚਾਹੀਦੀ ਮੇਰੇ ਖਿਆਲ ਨਾਲ ਸਾਰਿਆਂ ਨੂੰ। ਆਪਣੀ ਜ਼ਿੰਦਗੀ ਲਗਾ ਦਿੰਦਾ ਤੇ ਪਹਾੜ ਦੇ ਵਿੱਚ ਦੀ ਰਸਤਾ ਕੱਢ ਦਿੰਦਾ। ਬਹੁਤ
ਹਾਂ
ਸੋਹਣੀ
ਜੀ
ਮੂਵੀ ਹੈ, ਬਹੁਤ ਇੰਸਪੀਰੇਸ਼ਨਲ।
ਸਹੀ ਗੱਲ, ਆਪਣੇ ਮੁੰਡੇ ਇੱਥੇ ਹੁੰਦੀਆਂ ਸੁਰੰਗਾਂ ਕਰਦੇ ਆ ਲੋਕ, ਹੈ ਨਾ, ਅਟਲ ਟਨਲ ਲਾ ਲਓ ਤੁਸੀਂ ਇੰਦਰ ਬਣੇ ਕਿੰਨਾ ਖੁੱਲਿਆ ਨਾ, ਤੇ ਵੇਖ ਲਓ
ਬਿਲਕੁਲ
ਕਿੰਨਾ ਕੁਛ ਕਰ, ਹਾਂ ਸਾਰਾ ਕੁਛ ਹੋ ਜਾਂਦਾ ਵਾ। ਮੈਂ ਕਿਹਾ ਵਿੱਚ ਟੀਮ ਵਰਕ ਪੈਂਦਾ ਵਾ, ਕਈਆਂ ਚੀਜ਼ਾਂ 'ਚ ਕਈਆਂ ਚੀਜ਼ਾਂ ਬੰਦਾ ਖੁਦ ਜ਼ੋਰ ਮਾਰਦਾ ਵਾ, ਆਈਡੀਆ ਇੱਕ ਬੰਦੇ ਨੂੰ ਆਉਂਦਾ ਵਾ, ਫਿਰ ਟੀਮ ਵਰਕ ਕੰਮ ਕਰਦੀ ਆ, ਦੈਨ ਉਹ ਸਾਰਾ ਇੱਕ ਕੰਪਨੀ ਬਣ ਸਕਦੀ ਹੈ ਉਹ ਚੀਜ਼ ਦੇ ਜ਼ਰੀਏ, ਹੈ ਨਾ। ਉਹ ਸਵਾਲ ਆਪਣੇ ਹੁੰਦੇ ਰਹਿਣਗੇ, ਪਰ ਵਿੱਚ ਇੱਕ ਗੱਲ ਕੱਟ ਕੇ ਮੈਂ ਆਹ ਚੀਜ਼ ਕਹੂੰਗਾ ਵੀ ਜਿਸ ਤਰ੍ਹਾਂ ਆਪਾਂ ਸਪੋਜ਼ ਇੱਕ ਚੀਜ਼ ਦੇ ਪਿੱਛੇ ਆਦੀ ਹੋ ਜਾਂਦੇ ਹਾਂ, ਹੁਣ ਆਪਾਂ ਕਹਿੰਦੇ ਹਾਂ ਵੀ ਬਾਹਰ ਜਾਣਾ ਬਾਹਰ ਜਾਣਾ, ਜਦੋਂ ਬਾਹਰਲੇ ਦੇਸ਼ ਤੋਂ ਕੋਈ ਨੈਗੇਟਿਵ ਖਬਰ ਆ ਜਾਂਦੀ ਆਪਾਂ ਨੂੰ, ਆ ਕਿਤੋਂ ਵੀ ਲਾ ਲਓ ਤੁਸੀਂ ਆਸਟ੍ਰੇਲੀਆ, ਕੈਨੇਡਾ, ਯੂਕੇ, ਆਸਟ੍ਰੇਲੀਆ ਜਾਂ ਯੂਐਸਏ ਚੱਲ ਲਓ, ਲਾ ਲਓ, ਹੁਣ ਉਹਨਾਂ ਦੀ ਮਰਜ਼ੀ ਵੀ ਤੁਹਾਨੂੰ ਸੱਦਣਾ ਕਿ ਨਹੀਂ, ਤੁਸੀਂ 20 ਲੱਖ ਲਾ ਕੇ ਵੀ ਜੁੱਤੀ ਤੱਕ ਹੀ ਜੇ, ਹੈ ਨਾ, ਮੈਂ ਗੱਲ ਕਹਿਣਾ ਚਾਹੂੰਗਾ ਵੀ ਤੁਸੀਂ 20 ਲੱਖ ਲਾ ਕੇ ਵੀ ਜੁੱਤੀ ਤੱਕ ਜੇ, ਉਹ ਤੁਹਾਨੂੰ 4 PR ਨਹੀਂ ਕਰ ਸਕਦੇ, ਤੁਹਾਨੂੰ 4 ਡਿਪੋਰਟ ਵੀ ਕਰ ਸਕਦੇ, ਤੁਹਾਨੂੰ 4 ਤੋਂ ਉੱਥੇ ਬਿਠਾ ਵੀ ਨਹੀਂ ਸਕਦੇ, ਉੱਥੇ ਵਾਪਸ ਭੇਜ ਦੇਣ, ਇਹਨਾਂ ਦੀ ਮਰਜ਼ੀ ਹੈ। ਤੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਸਾਡਾ ਲਾਲਚ ਕੀ ਆ, ਹੈ ਨਾ, ਸਿੱਖਣੀ ਚਾਹੀਦੀ ਹਰ ਪਾਸਾ ਸਾਰੀ ਮਗੀ ਵਧੀਆ ਵਾ, ਪਰ ਮੈਂ ਇੱਕ ਉਹਨਾਂ ਦੀ ਗੱਲ ਕਹਿਣਾ ਜਿਹੜੇ ਇਹਨੂੰ ਸਿਰਫ ਯੂਜ਼ ਕਰ ਰਹੇ ਨੇ ਵੀ ਕੈਨੇਡਾ ਜਾਣਾ ਆਪਾਂ ਕੋਈ ਚੱਕਰ ਨਹੀਂ, ਆਪਾਂ ਜਾਣਾ ਉੱਥੇ ਆ ਕਲਾਰੇ ਪੋਣਾ ਪਾਈਏ ਕਰਨਾ ਉਹ ਕਰਨਾ, ਉਹਨਾਂ ਤੇ ਮੈਂ ਕਹਿੰਦਾ ਵੀ ਜੇ ਤੁਸੀਂ ਉਹ ਚੀਜ਼ ਨੂੰ ਯੂਜ਼ ਕਰਨ ਦੇ ਨਾ, ਸਮਝ ਲਓ ਵੀ ਤੁਹਾਨੂੰ PR ਦੇ ਦੂਗੀ ਜਾਂ ਤੁਹਾਨੂੰ ਉੱਥੇ ਰਹਿਣ ਸਹਿਣ ਦਊਗੀ, ਤੁਸੀਂ ਰੈਜ਼ੀਡੈਂਸੀ ਲੈ ਸਕਦੇ, ਸਿਟੀਜ਼ਨਸ਼ਿਪ ਲੈ ਸਕਦੇ, ਜੋ ਉੱਥੇ ਨਹੀਂ ਉਹ ਤੁਹਾਨੂੰ ਨਹੀਂ ਦਊਗੀ ਫਿਰ ਤੋਂ, ਕਿਉਂਕਿ ਹਰ ਕੰਟਰੀ ਕੋਲ ਤੁਹਾਡਾ ਚਿੱਠਾ ਪੱਤਰ ਪਿਆ ਹੁੰਦਾ, ਤੁਸੀਂ ਅੰਗੂਠਾ ਲਾ ਕੇ ਆਏ ਜੇ, ਸਾਈਨ ਕਰਕੇ ਆਏ ਜੇ, ਫੋਟੋ ਖਿਚਾ ਕੇ ਆਏ ਜੀ, ਕਿ ਨਹੀਂ, ਜਦੋਂ ਤੁਸੀਂ PA ਜਦੋਂ ਤੁਸੀਂ ਜਹਾਜ਼ ਉੱਧਰ ਜਾਂਦੇ ਜੇ ਨਾ, ਅੰਬੈਸੀ ਤੁਹਾਡਾ ਰਿਕਾਰਡ ਪਿਆ ਰਹਿੰਦਾ ਵਾ, ਜਦੋਂ ਉਹ ਕਹਿੰਦਾ ਵੀ ਕੋਈ ਨੀ ਕਾਕਾ ਘੁੰਮ ਫਿਰ ਲੈ ਸਾਡੇ ਦੇਸ਼ 'ਚ,
ਬਿਲਕੁਲ
ਹੈ, ਤੇ ਜਦੋਂ PR ਪਾਉਂਦਾ ਵਾ ਹਾਂਜੀ ਕਾਕਾ ਆ ਗਏ, ਹੁਣ ਸਾਡੀ ਮਰਜ਼ੀ ਆ ਤੁਹਾਨੂੰ PR ਦੇਣੀ ਕਿ ਨਹੀਂ ਦੇਣੀ, ਤੋ ਤੈਨੂੰ ਘੇਰੇ ਜਾ ਜਾਂਦੇ ਵੀ ਹਾਂ ਇੱਥੇ ਰਹਿੰਦਾ ਤੂੰ, ਆਹ ਕੀਤਾ ਤੂੰ, ਆਹ ਖਾਧਾ ਤੂੰ, ਆਹ ਪੀਤਾ, ਜੋ ਵੀ ਕੀਤਾ, ਆਪਾਂ ਗੇਟਿੰਗ ਯੂਜ਼ ਵੀ ਕਰਦੇ ਹਾਂ ਵੀ ਟਰੈਕਿੰਗ ਤੇ ਆ ਸਾਡਾ, ਹਾਂ, ਤੇ ਆਪਾਂ ਕੀ ਕਰਨ ਦੇ ਬਾਹਰਲੇ ਦੇਸ਼ ਜਾ ਕੇ ਕੀ ਕਰਨ ਦੇ, ਆਪਾਂ ਫੋਨ ਯੂਜ਼ ਕਰਨ ਦੇ ਵੀ ਸਾਡਾ ਟਰੈਕਿੰਗ 'ਚ ਆ ਸਰਕਾਰਾਂ ਦੀਆਂ ਹਰ ਜਗ੍ਹਾ, ਵੀ ਆਪਾਂ ਕੋਈ ਨੈਗੇਟਿਵ ਗਲਤ ਨਹੀਂ ਕਰਨ ਦੇ, ਆਪਾਂ ਕੋਈ ਇਹ ਕੋਈ ਗਲਤ ਚੀਜ਼ ਨਹੀਂ ਫੈਲਾ ਰਹੇ, ਆਪਾਂ ਕੋਈ ਮਤਲਬ ਗਲਤ ਲੈਂਗੁਏਜ ਤਾਂ ਯੂਜ਼ ਕਰ ਰਹੇ, ਸਾਰਾ ਕੁਝ ਪਤਾ, ਉਹ ਇੰਟਰਨੈਟ ਦੀ ਘੱਟ ਸਪੀਡ ਵੀ ਕਰ ਸਕਦੇ, ਹੁਣ ਮੈਂ 5G ਯੂਜ਼ ਕਰ ਰਿਹਾ, 4G ਯੂਜ਼ ਕਰਦਾ ਨਾਲੇ ਸਪੀਡ ਖਤਮ ਹੋ ਜਾਂਦੀ, ਪਹਿਲਾਂ ਆਪਦੀ ਸਪੀਡ ਨਹੀਂ ਦੇਣੀ, ਤੇ ਪਹਿਲਾਂ 5G ਸਾਡਾ ਇੱਥੇ ਹੋਆ ਸੀ ਹੈ ਨਾ, ਉਤਰਾ ਹੀ ਹੋ। ਸੋ ਉਹਨਾਂ ਦੇ ਹੱਥ ਆ, ਪਰ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਵਰਤੋ ਤੇ ਉਹ ਤੁਹਾਡੇ ਹੱਥ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਨੇ ਆਪਣੇ ਹੱਥ ਤਾਂ ਰੱਖੀ ਹੈ ਵੀ ਤੁਹਾਨੂੰ ਵੀ ਦੇ ਸਕੇ ਹੈ ਨਾ, ਜਿਸ ਤਰ੍ਹਾਂ ਉਹਨੇ PR ਰੱਖੀ ਤੇ ਤੁਹਾਨੂੰ ਦੇਣੀ ਹੈ। ਪਰ ਤੁਸੀਂ ਸਹੀ ਤਰੀਕੇ ਨਾਲ ਲਓ, ਤੁਸੀਂ ਬਾਹਰ ਜਾਣਾ ਵੀਜ਼ਾ ਸਹੀ ਤਰੀਕੇ ਨਾਲ ਲਓ, ਇੰਗਲਿਸ਼ ਪੜ੍ਹਨੀ ਆ ਸਹੀ ਤਰੀਕੇ ਨਾਲ ਪੜ੍ਹੋ, ਪੰਜਾਬੀ ਪੜ੍ਹਨੀ ਆ ਸਹੀ ਤਰੀਕੇ ਨਾਲ ਪੜ੍ਹੋ, ਸਭ ਚੀਜ਼ ਸਹੀ ਤਰੀਕੇ ਨਾਲ ਕਰੀਏ ਤੇ ਫਿਰ ਹੀ ਉਹ ਮੁਕੰਮਲ ਇੱਕ ਮੰਜ਼ਿਲ ਮਿਲਦੀ ਆਪਾਂ ਨੂੰ। ਮੰਜ਼ਿਲ ਨਾ ਵੀ ਮਿਲੇ, ਰਸਤਾ ਵੀ ਏਡਾ ਵਧੀਆ ਹੋ ਜਾਂਦਾ ਵਾ ਕਿ ਲੋਕਾਂ ਨੂੰ ਮੰਜ਼ਿਲ ਦੀ ਭੁੱਖ ਹੀ ਮਰ ਜਾਂਦੀ ਕਈ ਵਾਰੀ। ਤੇ ਉਹਦੇ ਨਾਲ ਹੀ ਆਪਾਂ ਬਾਈ ਇਹ ਤਾਂ ਗੱਲਾਂ ਹੁੰਦੀਆਂ ਰਹਿਣਗੀਆਂ, ਪਰ ਇਹਦੇ ਨਾਲ ਇੱਕ ਹੋਰ ਸਵਾਲ ਤੁਹਾਨੂੰ ਮੈਂ ਨਾਲ ਦੀ ਨਾਲ ਹੀ ਕਰ ਦਿੰਦਾ ਵੀ ਤੁਸੀਂ ਕਿਸ ਤਰ੍ਹਾਂ ਇੰਗਲਿਸ਼ ਸਿੱਖੀ।
ਓਕੇ, ਸੋ ਮੈਂ ਤੁਹਾਨੂੰ ਨਾ ਸ਼ੁਰੂ ਤੋਂ ਸ਼ੁਰੂ ਕਰਦਾ ਤਾਂ ਕਿ ਜਿਹੜੇ ਬੱਚੇ ਸੁਣ ਰਹੇ ਨੇ ਤੇ ਉਹ ਵੀ ਰਿਲੇਟ ਕਰ ਪਾਉਣ, ਕਿਉਂਕਿ ਉਹਨਾਂ ਨੂੰ ਵੀ ਇਹ ਡਿਫਿਕਲਟੀਜ਼ ਆਉਂਦੀਆਂ ਨੇ। ਸੋ ਜਿਸ ਦਿਨ ਮੇਰਾ ਪਹਿਲਾ ਦਿਨ ਸੀਗਾ ਇੰਸਟੀਟਿਊਟ ਦੇ ਵਿੱਚ ਇੰਗਲਿਸ਼ ਸਿੱਖਣ ਦੇ ਲਈ, ਆਪਣਾ ਗ੍ਰੈਮਰ ਦੀਆਂ ਕਲਾਸਿਸ ਸ਼ੁਰੂ ਕਰ ਰਿਹਾ ਸੀਗਾ ਮੈਂ, ਤੇ ਪਹਿਲੇ ਦਿਨ ਹੀ ਨਾ ਉਹਨਾਂ ਨੇ ਇੱਕ ਪਰਚਾ ਦਿੱਤਾ ਮੈਨੂੰ, ਉਹਦੇ ਤੇ ਇੱਕ ਫੋਟੋ ਸੀਗੀ ਤੇ ਫੋਟੋ ਨੂੰ ਕਹਿੰਦੇ ਇੰਗਲਿਸ਼ ਦੇ ਵਿੱਚ ਲਿਖੋ, ਡਿਸਕ੍ਰਾਈਬ ਕਰੋ। ਹੁਣ ਸੇਮ ਗੱਲ, ਮੈਨੂੰ ਇੰਗਲਿਸ਼ ਆਉਂਦੀ ਹੁੰਦੀ, ਮੈਂ ਇੱਥੇ ਆਉਣਾ ਸੀ ਤੁਹਾਡੇ, ਔਰ ਉੱਪਰ ਤੋਂ ਮੈਂ ਨਹੀਂ ਲਿਖ ਪਾ ਰਿਹਾ। ਕੁਝ ਬੱਚੇ ਪ੍ਰਾਈਵੇਟ ਸਕੂਲ ਦੇ ਵਿੱਚ ਆ ਰਹੇ ਨੇ, ਵਧੀਆ ਸਕੂਲਿੰਗ ਹੈ ਉਹਨਾਂ ਦੀ, ਉਹ ਲਿਖ ਪਾ ਰਹੇ ਨੇ, ਕੁਛ ਨਾ ਕੁਛ ਉਹ ਲਿਖ ਰਹੇ ਨੇ, ਕਿਉਂਕਿ ਉਹਨਾਂ ਨੇ ਆਲਰੇਡੀ ਬਹੁਤ ਸਾਰੇ ਐਸੇਸ ਲਿਖੇ ਹੋਏ ਸੀਗੇ ਇੰਗਲਿਸ਼ 'ਚ। ਪਰ ਸਾਡੇ ਵਰਗੇ ਬੱਚੇ ਜਿਹਨਾਂ ਨੂੰ ਕਦੀ, ਜਿਹਨਾਂ ਦਾ ਕਦੀ ਇੰਗਲਿਸ਼ ਨਾਲ ਵਾਹ ਹੀ ਨਹੀਂ ਪਿਆ, ਉਹਨਾਂ ਨੂੰ ਕੀ ਪਤਾ ਕੀ ਲਿਖਣਾ। ਤੇ ਫਿਰ ਜਦੋਂ ਨਹੀਂ ਆਉਂਦੀ ਨਾ ਇੰਗਲਿਸ਼ ਤੁਹਾਨੂੰ, ਤੇ ਉਹ ਲੋਕ ਤੁਹਾਨੂੰ ਇੰਨਾ ਜ਼ਿਆਦਾ ਸ਼ੇਮਫੁਲ, ਤੇ ਉਹ ਲੋਕ ਤੁਹਾਨੂੰ ਇੰਨਾ ਜ਼ਿਆਦਾ ਜ਼ਲੀਲ ਕਰਦੇ ਆ ਨਾ, ਏਦਾਂ ਫੀਲ ਹੁੰਦਾ ਕਿ ਜਿੱਦਾਂ ਤੁਹਾਡੇ ਨਾ ਕੱਪੜੇ ਲਹਾ ਕੇ ਰੱਖਦੇ ਹੋਣ ਸਾਹਮਣੇ, ਜੇ ਤੁਹਾਨੂੰ ਨੰਗਿਆ ਖੜਾ ਕਰਤਾ ਹੋਵੇ ਸਾਰੀ ਕਲਾਸ ਦੇ ਸਾਹਮਣੇ, ਏਦਾਂ ਫੀਲ ਕਰਵਾਉਂਦੇ ਤੁਹਾਨੂੰ ਇੰਸਟੀਟਿਊਟ ਦੇ ਵਿੱਚ। ਉਹ ਸ਼ੁਰੂਆਤੀ ਦੌਰ ਬੜਾ ਜ਼ਿਆਦਾ ਮੇਰੇ ਲਈ ਤੁਸੀਂ ਕਹਿ ਸਕਦੇ ਹੋ ਕਿ ਸਟਰਗਲ ਵਾਲਾ ਸੀਗਾ, ਕਿ ਸ਼ੁਰੂ ਸ਼ੁਰੂ ਦੇ ਵਿੱਚ ਕਹਿੰਦੇ ਹੁੰਦੇ ਯਾਦ ਕਰਕੇ ਆਓ ਇੰਗਲਿਸ਼ ਦੇ ਐਸੇਸ, ਯਾਦ ਕਰਕੇ ਉਹ ਸਾਰੀ ਕਲਾਸ 'ਚ ਬੋਲੋ, ਕਿੱਥੋਂ ਬੋਲ ਸਕੀ, ਸਾਨੂੰ ਆਉਣ ਤਾਂ ਫਿਰ ਹੀ ਹੈ ਨਾ, ਸਾਨੂੰ ਸਮਝਾਉਣਾ ਨਹੀਂ। ਔਰ ਤੁਹਾਨੂੰ ਪਤਾ ਕਿ, ਔਰ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ ਹੈ, ਸ਼ੁਰੂਆਤੀ ਦਿਨਾਂ 'ਚ ਨਾ ਸਾਡੇ ਜਿਹੜੇ ਉੱਥੇ ਮੇਨ ਟੀਚਰ ਸੀਗੇ, ਮੇਨ ਜਿਹੜੇ ਸੀਨੀਅਰ ਟੀਚਰ ਸੀਗੇ ਉੱਥੇ ਦੇ ਇੰਸਟੀਟਿਊਟ ਦੇ, ਉਹ ਸਾਰੀ ਕਲਾਸ ਨੂੰ ਪੁੱਛ ਰਿਹਾ ਕਿ ਤੁਹਾਡਾ ਗੋਲ ਕੀ ਹੈ, ਕਿੰਨੇ ਬੈਂਸ ਕੋਰਸ ਲੈਣਾ ਚਾਹੁੰਦੇ ਹੋ, ਕਿੰਨੇ ਤੁਹਾਨੂੰ ਉਮੀਦ ਕਿੰਨੀ। ਤੇ ਮੈਨੂੰ ਵੀ ਉਹਨਾਂ ਨੇ ਪੁੱਛਿਆ, ਤੇ ਮੈਂ ਕਿਹਾ ਕਿ ਮੈਂ ਘਰਦੇ ਕਹਿੰਦੇ ਕਿ ਸਾਡੇ ਕੁ 7 ਬੈਂਸ ਕੋਰਸ ਆਉਣੇ ਚਾਹੀਦੇ, ਪਰ ਮੈਂ ਆਪਣਾ ਨਾਮ ਨੀ ਲਿਆ ਤਾਂ ਕਿ ਇਹ ਕਹੇ ਕਿ ਤੈਨੂੰ ਆਪਣੇ ਆਪ ਦਾ ਨੀ ਪਤਾ, ਮੈਂ ਘਰਦਿਆਂ ਦਾ ਨਾਮ ਲਿਆ ਕਿ ਘਰਦੇ ਇੰਨੇ ਕੁ ਕਹਿੰਦੇ ਆਉਣੇ ਚਾਹੀਦੇ। ਤੇ ਮੈਨੂੰ ਪਤਾ ਕੀ ਕਹਿੰਦੇ, ਕਹਿੰਦੇ ਕਿ ਤੇਰੇ 6 ਬੈਂਸ ਕੋਰਸ ਆ ਜਾਣ ਨਾ ਬੜੀ ਵੱਡੀ ਗੱਲ ਹੋ, ਤੁਸੀਂ ਸੋਚੋ ਕਿ ਕਹਿੰਦੇ ਹੁੰਦੇ ਨਾ ਕਿ ਪਾਣੀ ਚ ਡੁੱਬਦੇ ਤਿੰਨਕੇ ਦਾ ਸਾਰਾ, ਤੇ ਉਹਨੇ ਉਹ ਤਿੰਨਕਾ ਵੀ ਚੱਕ ਲਿਆ ਕਿ ਤੂੰ ਡੁੱਬਣਾ ਹੀ ਆ, ਤੇਰੇ ਨੀ ਆਨੇ, ਮਤਲਬ ਉਹਨਾਂ ਨੇ ਬਿਲਕੁਲ ਉਮੀਦ ਹੀ ਤੋੜਤੀ ਹੈ, ਏਦਾਂ ਦੇ ਟੀਚਰਸ ਮਿਲਦੇ। ਸੋ ਉਸ ਤੋਂ ਬਾਅਦ ਚਲੋ ਸ਼ੁਕਰ ਹੈ ਕਿ ਮੈਨੂੰ ਮੇਰੇ ਵਧੀਆ ਟੀਚਰ ਮਿਲ ਗਏ ਜਿਨ੍ਹਾਂ ਨੇ ਬਚਪਨ ਚ ਵੀ ਪੜ੍ਹਾਇਆ ਮੈਨੂੰ, ਫਿਰ ਮੇਰੇ ਦੋਸਤ ਬਣ ਗਏ ਚੰਗੇ, ਤੇ ਉਹਨਾਂ ਦਾ ਨਾਮ ਰਮਨ ਸਾਰਾ ਖਾਲੜਾ ਤੋਂ, ਬਹੁਤ ਵਧੀਆ ਟੀਚਰ, ਉਹਨਾਂ ਨੇ ਮੈਨੂੰ ਹੌਲੀ ਹੌਲੀ ਪੜ੍ਹਾਉਣਾ ਸ਼ੁਰੂ ਕੀਤਾ। ਫਿਰ ਜਾ ਕੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੂੰ ਮਿਹਨਤ ਕਰ, ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ, ਇੰਸਪਾਇਰ ਕੀਤਾ, ਖੁਦ ਉਹ ਬਹੁਤ ਸਾਰੇ ਸਟਰਗਲਸ ਦੇ ਵਿੱਚ ਉਹ ਗੋ ਥਰੂ ਹੋਏ, ਤੇ ਮੈਨੂੰ ਜਾ ਕੇ ਉਹਨਾਂ ਨੇ ਇੰਨਾ ਜ਼ਿਆਦਾ ਤਿਆਰ ਕਰਤਾ ਨਾ, ਇੰਨਾ ਜ਼ਿਆਦਾ, ਖੁਦ ਵੀ ਮਿਹਨਤ ਕਰਨੀ ਪੈਂਦੀ ਤੁਹਾਨੂੰ, ਕਿ ਇਹ ਵੀ ਨਹੀਂ ਹੁੰਦਾ ਕਿ ਤੁਹਾਡੇ ਟੀਚਰ ਦੀ ਸਾਰੀ ਜ਼ਿੰਮੇਵਾਰੀ, ਬਟ ਟੀਚਰ ਦੀ ਕੁਝ ਕੁ ਜ਼ਿੰਮੇਵਾਰੀ ਹੁੰਦੀ ਹੈ। ਸੋ ਇੰਨੀ ਜ਼ਿਆਦਾ ਮਿਹਨਤ ਕੀਤੀ, ਇੰਨਾ ਜ਼ਿਆਦਾ ਆਪਣਾ ਇੰਗਲਿਸ਼ ਦਾ ਲੈਵਲ ਵਧੀਆ ਹੋ ਗਿਆ ਕਿ ਉਹੀ ਟੀਚਰ ਜਿਹੜੇ ਕਹਿੰਦੇ ਤੇਰੇ 6 ਬੈਂਸ ਕੋਰਸ ਨਹੀਂ ਆ ਸਕਦੇ, ਉਹਨਾਂ ਦੀ ਹੀ ਕਾਲ ਆਈ, ਕਹਿੰਦੇ ਮੈਨੂੰ ਆਇਲਸ ਕਰਵਾ ਦੇਗਾ, ਮੈਂ ਐਗਜ਼ਾਮ ਦੇਣਾ ਹੈ, ਮੈਨੂੰ ਪੜ੍ਹਾ ਦੇਗਾ। ਸੋ ਤੁਹਾਡੀ ਮਿਹਨਤ ਤੇ ਆ, ਤੁਹਾਡੀ ਹਿੰਮਤ ਤੇ ਆ, ਤੁਸੀਂ ਜ਼ਿੰਦਗੀ 'ਚ ਕੁਝ ਵੀ ਹਾਸਿਲ ਕਰ ਸਕਦੇ ਮੇਰੇ ਖਿਆਲ ਨਾਲ। ਬਟ ਸ਼ੁਰੂਆਤ ਦੇ ਵਿੱਚ ਮੈਂ 2-3 ਵਾਰੀ ਹਿੰਮਤ ਹਾਰ ਕੇ ਛੱਡਤਾ ਸੀਗਾ, ਕਿਉਂਕਿ ਟੀਚਰ ਨਾ ਚੰਗੇ ਮਿਲਣ ਦੇ ਕਾਰਨ। ਪਰ ਫਿਰ ਤੁਹਾਨੂੰ ਅਗਰ ਕੋਈ ਚੰਗਾ ਟੀਚਰ ਮਿਲ ਜਾਂਦਾ ਜਿਹਦਾ ਬਹੁਤ ਹੀ ਜ਼ਿਆਦਾ ਵੱਡਾ ਰੋਲ ਆ ਤੁਹਾਡੀ
ਜ਼ਿੰਦਗੀ,
ਤੇ ਤੁਸੀਂ ਮੇਰੇ ਖਿਆਲ ਨਾਲ ਕੁਝ ਵੀ ਅਚੀਵ ਕਰ ਸਕਦੇ।
ਸੋ ਤੁਸੀਂ ਦੇਖਿਆ ਨਾ, ਕੁਝ ਬੱਚੇ ਜ਼ਿੰਦਗੀ 'ਚ ਬਹੁਤ ਵਧੀਆ ਤੇ ਬਹੁਤ ਕੁਛ ਅਚੀਵ ਕਰ ਜਾਂਦੇ, ਤੇ ਕੁਛ ਬੱਚੇ ਕੁਝ ਵੀ ਨਹੀਂ ਅਚੀਵ ਕਰ ਪਾਉਂਦੇ। ਉਹਨਾਂ 'ਚ ਨਾ ਪੇਰੈਂਟਸ ਦਾ ਵੀ ਬੜਾ ਵੱਡਾ ਰੋਲ ਹੁੰਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਦੱਸਦਾ। ਇੱਕ ਦਿਨ ਅਸੀਂ ਡਾਕਟਰ ਦੀ ਦੁਕਾਨ 'ਤੇ ਬੈਠੇ ਹਾਂ, ਉਹਦਾ ਪੇਸ਼ੈਂਟ ਸੀਗਾ, ਉਹ ਬੰਦਾ ਉਹਦੇ ਕੋਲ ਆਇਆ। ਡਾਕਟਰ ਉਹਨੂੰ ਪੁੱਛਦਾ ਕਿ ਤੂੰ ਆਪਣੇ ਬੱਚਿਆਂ ਨੂੰ ਸਕੂਲ 'ਚ ਕਿਉਂ ਨਹੀਂ ਭੇਜਦਾ, ਅਤੇ ਉਹਦਾ ਜਵਾਬ ਪਤਾ ਕੀ ਸੀ? ਕਹਿੰਦਾ ਕਿ ਇਹਨਾਂ ਨੇ ਵੱਡੇ ਹੋ ਕੇ ਦਿਹਾੜੀਆਂ ਹੀ ਕਰਨੀਆਂ। ਸੋ ਇੱਦਾਂ ਦੀ ਸੋਚ ਰੱਖਣ ਵਾਲੇ ਬੰਦੇ ਨਾ ਤਾਂ ਖੁਦ ਕਾਮਯਾਬ ਹੁੰਦੇ ਅਤੇ ਨਾ ਹੀ ਉਹਨਾਂ ਦੇ ਕਦੀ ਬੱਚੇ ਕਾਮਯਾਬ ਹੋ ਪਾਉਂਦੇ ਆ, ਕਿਉਂਕਿ ਉਹ ਉਹਨਾਂ ਨੂੰ ਕਦੀ ਮੋਟੀਵੇਟ ਹੀ ਨਹੀਂ ਕਰਦੇ, ਉਹਨਾਂ ਨੂੰ ਕਦੀ ਇੰਸਪਾਇਰ ਹੀ ਨਹੀਂ ਕਰਦੇ ਕਾਮਯਾਬੀ 'ਚ। ਸੋ ਇਹ ਚੀਜ਼ ਬਹੁਤ ਜ਼ਰੂਰੀ ਹੈ ਐਜ਼ ਅ ਪੇਰੈਂਟ ਵੀ ਅਤੇ ਐਜ਼ ਅ ਟੀਚਰ ਵੀ, ਕਿ ਤੁਸੀਂ ਬੱਚਿਆਂ ਦੇ ਵਿੱਚ ਉਹ ਪਿਆਸ ਪੈਦਾ ਕਰੋ ਸਿੱਖਣ ਦੀ। ਅਤੇ ਜੇ ਉਹ ਪਿਆਸ ਪੈਦਾ ਹੋ ਜਾਂਦੀ ਨਾ ਬੱਚੇ ਦੀ, ਜਿੱਦਾਂ ਮੇਰੀ ਜ਼ਿੰਦਗੀ 'ਚ 2 ਟੀਚਰ ਸੀਗੇ, ਕਮਲ ਸਰ ਅਤੇ ਰਮਨ ਸਰ, ਅਜੇ ਵੀ ਨੇ ਅਤੇ ਹੁਣ ਵੀ ਉਹ ਐਜ਼ ਅ ਫਰੈਂਡ ਗੱਲ ਕਰਦੇ ਨੇ ਮੇਰੇ ਨਾਲ, ਅਤੇ ਉਹਨਾਂ ਨੇ ਪਿਆਸ ਪੈਦਾ ਕੀਤੀ ਸਿੱਖਣ ਦੀ, ਅਤੇ ਮੇਰੇ ਖਿਆਲ ਨਾਲ ਤਾਂ
ਓਕੇ ਜੀ,
ਭਾਸ਼ਾਵਾਂ ਨਹੀਂ ਫਿਰ ਮੈਟਰ ਕਰਦੀਆਂ ਤੁਹਾਡੇ ਲਈ, ਜੇ ਤੁਹਾਡੇ 'ਚ ਉਹ ਹਿੰਮਤ ਆ, ਉਹ ਪਿਆਸ ਆ ਸਿੱਖਣ ਦੀ।
ਸਹੀ ਗੱਲ ਆ।
ਹਾਂਜੀ,
ਧੁੱਪ ਜਾਣੀ ਤਾਂ ਫਿਰ ਫਿਕਰ ਕਰੂੰਗਾ, ਜਦੋਂ ਚੰਮ ਦੀ ਫਿਕਰ ਹੋਊਗੀ ਬੰਦੇ ਨੂੰ, ਜਦੋਂ ਚੰਮ ਦੀ ਫਿਕਰ ਨਾ ਹੋਵੇ, ਕੰਮ ਦੀ ਫਿਕਰ ਹੋਵੇ, ਤਾਂ ਫਿਰ ਮਿੱਤਰੋ ਤਰੱਕੀ ਤਾਂ ਮਿਲਣੀ
ਬਿਲਕੁਲ,
ਮਿਲਣੀ।
ਜਿਹਨੇ ਸਿੱਖਣਾ ਹੈ,
ਹਾਂ,
ਜਿਹਨੇ ਮਿਹਨਤ ਕਰਨੀ ਹੈ, ਜਿਹਨੇ ਜਿਹਦੇ 'ਚ ਹਿੰਮਤ ਆ, ਫਿਰ ਉਹ ਧੁੱਪੇ ਵੀ ਬੈਠ ਜਾਂਦਾ
ਸਹੀ ਗੱਲ।
ਅਤੇ ਉਹ ਸ਼ਾਮੇ ਵੀ ਬੈਠ
ਹਾਂ ਸਹੀ
ਜਾਂਦਾ।
ਗੱਲ, ਤੂੰ ਕਿਸਾਨ ਇੱਕ ਬੜੀ ਵੱਡੀ ਉਦਾਹਰਨ ਦੇ ਸਕਦੇ ਆਪਾਂ, ਅਤੇ ਮੈਂ ਇੱਕ ਗੱਲ ਵੀ ਕਰਨੀ, ਤਾਂ ਕੁੜੀਆਂ ਮੁੰਡੇ ਅੱਜ ਕੱਲ੍ਹ ਦੇ, ਤੁਸੀਂ ਲਾ ਲਓ ਵੀ ਕੋਈ ਵੀ ਗੱਲ ਕਰ ਲਓ, ਮੈਂ ਗੱਲ ਕਰੂੰਗਾ ਜਿਮ ਦੀ ਅਤੇ ਤੁਹਾਡੀ ਸਟੱਡੀ ਦੀ, ਜਿਹੜੀ ਤੁਸੀਂ ਗੱਲ ਕਹੀ ਆ ਕਿ ਤੁਸੀਂ ਆਈਲੈਟਸ ਸੈਂਟਰ 'ਚ ਗਏ, ਤਾਂ ਉਹਨਾਂ ਨੇ ਤੁਹਾਨੂੰ ਇੱਕ ਫੋਟੋ ਦਿੱਤੀ, ਉਹਨਾਂ ਨੇ ਆਖਿਆ ਮੈਨੂੰ ਡਿਸਕ੍ਰਾਈਬ ਕਰੋ ਜੋ ਇਹਦੇ ਵਿੱਚ ਸਟੋਰੀ ਆ ਜਾਂ ਜੋ ਇਹਦੇ ਵਿੱਚ ਮੈਨਸ਼ਨ ਕੀਤਾ ਗਿਆ ਜਾਂ ਜੋ ਵੀ ਫੋਟੋ ਬੋਲ ਰਹੀ ਹੈ, ਜਾਂ ਤੁਸੀਂ ਜੋ ਸਮਝ ਰਹੇ ਜੀ।
ਹਾਂ,
ਹੁਣ ਜਿੱਦਾਂ ਤੁਸੀਂ ਸ਼ਰਮ ਖਾ ਗਏ ਜੇ ਵੀ ਮੈਨੂੰ ਨਹੀਂ ਹੁੰਦੀ, ਮੈਂ ਕੀ ਲਿਖਾਂ, ਪਹਿਲਾਂ ਤੁਹਾਡੇ ਮਨ 'ਚ ਕੁਸ਼ਚਨ ਹੈ ਵੀ ਵਾਏ ਮੈਨੂੰ ਕਿਉਂ ਦਿੱਤੀ ਗਈ ਹੈ, ਫਿਰ ਤੁਹਾਡੇ ਮਾਇੰਡ 'ਚ ਕੁਸ਼ਚਨ ਹੈ ਵੀ ਮੈਨੂੰ ਤਾਂ ਆਉਂਦੀ ਨਹੀਂ, ਮੈਨੂੰ ਕਿਉਂ ਦਿੱਤੀ ਗਈ ਹੈ, ਬਾਕੀ ਜਿਹੜੇ ਪੜ੍ਹੇ ਲਿਖੇ ਬੰਦੇ ਲਿਖਣ ਡੇ ਸੀ ਉਹ ਤੁਹਾਡੇ ਤੋਂ ਪਹਿਲਾਂ ਆਏ ਹੋਏ ਨੇ, ਸ਼ਾਇਦ ਉਹਨਾਂ ਨੂੰ ਦਿੱਤੀ ਹੁੰਦੀ, ਉਹਨਾਂ ਨੇ ਡਿਸਕ੍ਰਾਈਬ ਕਰ ਦਿੱਤੀ ਹੋਵੇ, ਕਿਉਂਕਿ ਅਫਕੋਰਸ ਉਹ CBSE 'ਚ ਪੜ੍ਹੇ ਨੇ, ਦੇ ਨੋ ਇੰਗਲਿਸ਼ ਲੈਂਗੁਏਜ, ਪਰ ਤੁਸੀਂ ਹਾਲੇ ਨਹੀਂ ਉਹਨੂੰ, ਤੁਸੀਂ ਤਾਂ ਬੇਸਿਕ ਸਿੱਖਣੀ ਹਾਲੀ, ਤੁਹਾਨੂੰ ਤਾਂ ਬੀ ਵੀ ਨਹੀਂ ਪਤਾ ਬੇਸਿਕ ਦਾ, ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਐਪਲ ਦਾ, ਉਸ ਚੀਜ਼ ਤੋਂ ਸ਼ੁਰੂ ਕਰਨੀ ਪਈ ਵੀ ਕਿਸ ਤਰ੍ਹਾਂ ਆਪਾਂ ਅਕਸ਼ਰ ਜੋੜ ਕੇ, ਹਨਾ, ਵਰਡਸ ਜੋੜ ਕੇ ਆਪਾਂ ਇੱਕ ਵਧੀਆ ਸਪੈਸੀਫਿਕ ਵਰਡ ਬਣਾਉਣਾ ਹੈ, ਇੱਕ ਵਧੀਆ ਪੋਜ਼ਿਟਿਵ ਵਰਡ ਬਣਾਉਣਾ, ਆਪਾਂ ਪੋਜ਼ਿਟਿਵ ਲਿਖਣਾ, ਆਪਾਂ ਉਹਨੂੰ ਪੋਜ਼ਿਟਿਵ ਕਿਸ ਤਰ੍ਹਾਂ ਲਿਖਣਾ, ਦੈਨ ਪੋਜ਼ਿਟਿਵ ਨੂੰ ਡਿਸਕ੍ਰਾਈਬ ਕਿਸ ਤਰ੍ਹਾਂ ਕਰਨਾ ਕਿਸੇ ਸਟੋਰੀ ਦੀ ਜਿਹੜੀ ਹੈ, ਉਹ ਨਹੀਂ ਤੁਹਾਨੂੰ ਪਤਾ। ਤੇ ਹੁਣ ਜਿੱਦਾਂ ਕਈ ਲੋਕ ਸ਼ਰਮ ਖਾਣ ਡੇ ਪੈਂਦੇ, ਸਾਨੂੰ ਸ਼ਰਮ ਬੜੀ ਮਾਰਦੀ, ਸਾਨੂੰ ਦਲੇਰੀ ਖਾ ਗਈ, ਹਨਾ, ਵੀ ਦਲੇਰ ਅਸੀਂ ਬਹੁਤ ਆ, ਕੋਈ ਚੱਕਰ ਨਹੀਂ, ਸਾਨੂੰ ਕੰਮ ਵੀ ਇੱਥੇ ਸ਼ਰਮਾ ਨਾ ਸਿਰ ਮਾਰ ਦਾਂਗੇ, ਪਰ ਉਹਨੂੰ ਸ਼ਰਮ ਖਾਏਗੀ ਐਂਡ ਤੇ। ਹੁਣ ਜਿੰਮ ਚੱਲ ਜਾਓ, ਜਿੰਮ, ਹੁਣ ਮੈਂ ਸਪੋਜ਼ ਆਪਣੀ ਮੇਰੀ ਬੋਡੀ ਹੈ ਸਿੰਗਲ ਆ, ਵੀ ਹਨਾ ਕਿ ਕੋਈ ਮਸਲ ਮਸਲ ਨਹੀਂ ਹੈਗੇ, ਮੈਂ ਜਾ ਕੇ ਜਿੰਮ 'ਚ ਕਹੂੰਗਾ ਸਾਰੇ ਬੋਡੀ ਬਿਲਡਰ ਹਾਂ ਵੀ ਮੈਂ ਨਹੀਂ, ਮੈਂ ਤਾਂ ਵੱਡਾ ਡੰਬਲ ਚੁੱਕੂੰਗਾ, ਹਨਾ, ਤੇ ਵੀ ਮੈਂ ਉਹਨਾਂ ਵਾਂਗੂ ਚੁੱਕੂੰਗਾ ਵੀ ਮੈਂ ਉਹ ਚੁੱਕਣ ਡੇ, ਉਹਨੇ ਕਹਿਣਾ ਛੋਟਾ ਚੁੱਕਣ ਡੇ, ਹਨਾ ਵੀ ਹਨਾ ਉਹ ਚੀਜ਼, ਇਹ ਚੀਜ਼ ਆਪਾਂ ਨੂੰ ਪੰਪ ਬਾਜੀ ਬੜੀ ਹੈ ਵੀ ਅਸੀਂ ਦੇਖੋ ਦੇਖੀ ਵਾਲੇ ਸਿਸਟਮ ਬੜਾ ਕਰਦੇ ਹਾਂ, ਹਨਾ ਵੀ ਸਾਨੂੰ ਜਗਲਾ ਦੇ 62-7 ਆ ਗਏ ਤੇ ਮੈਂ 7.5 ਲੈਣੇ, ਜਿਹਦੇ 'ਚ ਪੈ ਜਾਂਦੇ ਆਪਾਂ ਕਈ ਵਾਰੀ, ਤੇ ਜਿਹਦੇ 'ਚ ਪੈ ਗਏ ਤਾਂ ਫਿਰ ਹੁਣ ਕਈ ਵਾਰੀ ਸਪੋਜ਼ ਆਪਾਂ ਬੜੀਆਂ ਗੱਲਾਂ ਨੇ, ਹੁਣ ਤੁਸੀਂ ਸਪੋਜ਼ ਆ ਵੀ ਸਿਆਣੇ ਜਿਹੜੇ ਵੇਖਣ ਵਾਲੇ ਉਹ ਵੀ ਸਿਆਣੇ ਨੇ, ਮੈਂ ਗੱਲ ਕਿੱਥੋਂ ਕਿਹੜੇ ਆਧਾਰ ਤੇ ਗੱਲ ਕਿਹੜੀ ਕਹਿਣ ਡਿਆ ਵੀ ਮਿਸ ਕਿ ਆਪਾਂ ਸ਼ਰਮ ਖਾ ਲੈਂਦੇ ਹਾਂ, ਤੇ ਸਾਨੂੰ ਕਿੰਨਾ ਕੁ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਚਾਹੀਦਾ, ਜ਼ਿਆਦਾ ਪੋਜ਼ਿਟਿਵ ਬੰਦੇ ਨੂੰ ਮਾਰ ਦਿੰਦਾ, ਹਨਾ, ਚੱਲਦੇ ਬੰਦੇ ਨੂੰ ਵੀ ਲੰਘਣਾ ਸਾਬਿਤ ਕਰ ਦਿੰਦਾ ਬੰਦਾ ਕਿ ਇਹੋ ਜਿਹੇ ਪੋਜ਼ਿਟਿਵ ਹੋ ਜਾਂਦੇ ਆਪਾਂ, ਜਿਹਨੂੰ ਓਵਰ ਕਹਿੰਦੇ ਵੀ ਜਿਤਰਾ ਓਵਰ ਐਕਟਿੰਗ ਕਰਦੇ ਨਾ, ਜਿਤਰਾ ਓਵਰ ਪੋਜ਼ਿਟਿਵ ਹੋ ਜਾਂਦਾ ਬੰਦਾ ਵੀ ਹਾਂ ਯਾਰ ਕੋਈ ਚੱਕਰ ਨਹੀਂ, ਇੱਥੇ ਉਹ ਹੀ ਜਾਣਾ ਹੈ ਤੇ ਹੋਣਾ ਹੀ ਆ ਤੇ ਉਹ ਫਿਰ ਹੋਊਗਾ, ਇਹ ਲਿਖਿਆ ਹੀ ਆ ਤੇ ਹੋਣਾ ਹੀ ਆ, ਮੈਂ ਆ ਗਿਆ ਤੇ ਮੇਰੇ ਕਰਕੇ ਹੋਣਾ ਹੈ, ਹਨਾ ਉਹ ਚੀਜ਼ ਹੋ ਜਾਂਦੀ ਕਈ ਵਾਰੀ, ਉਹ ਬੰਦਾ ਨੈਗੇਟਿਵ ਨਹੀਂ ਸੋਚਦਾ, ਫਿਰ ਮੈਂ ਨੈਗੇਟਿਵ ਪਹਿਲਾਂ ਸੋਚ, ਮੈਂ ਜਿਹਦਾ ਦਿਮਾਗ ਦੇ ਸਿਆਣ ਕਰ ਲੈ ਕੇ ਤੁਰਦਾ ਨਾ ਵੀ ਦਿਮਾਗ ਦੇ ਹਿੱਸੇ ਕਰ ਲਓ, ਹੁਣ ਮੈਂ ਅਫਕੋਰਸ ਦਿਨ 'ਚ ਕਈ ਕੰਮ ਕਰਦਾ ਹਾਂ ਤੇ ਮੈਨੂੰ ਨਹੀਂ ਪਤਾ ਮੈਂ ਪੋਡਕਾਸਟ ਕਰਨ ਤੋਂ ਬਾਅਦ ਕੀ ਕੰਮ ਕਰਨਾ, ਮੈਨੂੰ ਵਾਲੀ ਪਲੈਨ ਨਹੀਂ ਹੈ ਮੇਰਾ, ਤੇ ਜੇ ਮੈਂ ਪਲੈਨ ਕਰਨਾ ਅਫਕੋਰਸ ਮੈਂ ਵਧੀਆ ਤਰੀਕੇ ਨਾਲ ਚੱਲਣ ਡਿਆ, ਮੇਰੇ ਕੋਲ ਪਲੈਨ ਨਹੀਂ ਹੁੰਦਾ ਕਿਉਂਕਿ ਮੈਂ ਹਮੇਸ਼ਾ ਹੀ ਉਲਝਿਆ ਰਹਿੰਦਾ, ਹੁਣ ਇਹ ਵੀ ਬਾਏ ਚਾਂਸ ਆਪਣਾ ਤੁਹਾਨੂੰ ਪਤਾ ਵੀ ਸਵੇਰੇ ਆਪਣਾ ਕੈਂਸਲ ਸੀਗਾ, ਹੁਣ ਬਣਿਆ ਪੋਡਕਾਸਟ ਆਪਾਂ ਹੁਣ ਸ਼ੁਰੂ ਕਰਨ ਹਨਾ ਕਰ ਰਹੇ ਹਾਂ, ਤੇ ਇੱਦਾਂ ਹੀ ਮੈਂ ਕਿ ਸਿਸਟਮ ਜਿਹਾ ਤਾਣਾ ਰਹਿੰਦਾ ਵਾ, ਹੁਣ ਮੈਨੂੰ ਜਿਵੇਂ ਮਿਥਲਾ ਵੀ ਅੱਜ ਚੀਜ਼ ਕਰਨੀ ਹੀ ਕਰਨੀ, ਭਾਵੇਂ ਗਰਮੀ ਕੋਣ ਭਾਵੇਂ ਸਰਦੀ, ਤੇ ਉਹ ਆਪਾਂ ਚੀਜ਼ ਕਰਨੀ ਹੀ ਕਰਨੀ, ਹੁਣ ਤੁਹਾਨੂੰ ਪਤਾ ਵੀ ਸਵੇਰੇ ਮੈਨੂੰ ਆਖਿਆ ਵੀ ਮੇਰੀ ਮਤਲਬ ਕਿ ਬੰਦਾ ਮੇਰੇ ਨਾਲ ਦਾ ਜੋ ਵੀ ਟੀਮ ਮੇਰੀ ਇਹਦੀ ਉੱਠੀ ਨਹੀਂ ਚੰਗੀ ਤਰ੍ਹਾਂ, ਤੇ ਮੈਂ ਸ਼ਾਮੀ ਕਰੂੰਗਾ, ਹੁਣ ਸ਼ਾਮੀ ਆਪਾਂ ਬੈਠੇ ਹਾਂ ਭਾਵੇਂ ਸਾਰੀ ਰਾਤ ਮੈਂ ਤੁਹਾਡੇ ਕਰਕੇ ਜਾਗਦਾ ਰਿਹਾ ਵੀ ਹਨਾ ਉਹ ਸਿਸਟਮ ਬਣਦਾ ਰਿਹਾ, ਉਹ ਚੀਜ਼ ਸੋਚੀ ਵੀ ਕਰਨੀ ਆ, ਪਰ ਸਵੇਰੇ ਨਹੀਂ ਐਡਦਾ ਬਣੀ ਗੱਲ, ਹਨਾ ਵੀ ਮੈਂ ਇੰਨਾ ਨਹੀਂ ਪੋਜ਼ਿਟਿਵ ਹੋ ਗਿਆ ਵੀ ਸਵੇਰੇ ਕਰਨੀ ਹੀ ਕਰਨੀ, ਸਵੇਰੇ ਕੁਝ ਵੀ ਲਾਤ ਹੋ ਸਕਦੇ ਨੇ, ਹੁਣ ਕਈ ਲੋਕ ਸਿਰਫ ਦਲੇਰੀ ਨੂੰ ਲੈ ਕੇ ਤੁਰੇ ਫਿਰਦੇ, ਦਲੇਰੀ ਨੂੰ ਲੈ ਕੇ ਸਾਈਡ ਤੇ ਰੱਖਣਾ ਪੈਣਾ, ਮੈਨੂੰ ਮੰਨਦੇ ਆ ਵੀ ਪੰਜਾਬੀ ਕੌਮ ਦਲੇਰਾਂ ਦੀ ਕੌਮ, ਪਰ ਆਪਾਂ ਨੂੰ ਇੰਨੇ ਵੀ ਦਲੇਰ ਹੋਣਾ ਚਾਹੀਦਾ ਵੀ ਕਿਤੇ ਸਾਡੀ ਬੁੱਧੀ ਵੀ ਪਿੱਛੇ ਚੱਲ ਜਾਣਾ ਵੀ ਸਾਡੀ ਜ਼ਬਾਨ ਹੀ ਸਿਰਫ ਤੁਹਾਡੇ ਹੱਥ ਹੀ ਚੱਲਣ, ਦਲੇਰੀ ਵਾਲੇ ਸਾਡੀ ਜ਼ਬਾਨ ਕੁਛ ਕਹਿ ਨਾ ਸਕੇ, ਉੱਥੇ ਬਿਆਨ ਨਾ ਕਰ ਸਕੇ, ਹਨਾ ਵੀ ਵਾਹ ਆਹ ਚੀਜ਼ ਕਿਉਂ ਕੀਤੀ ਆਪਾਂ। ਤੇ ਬਾਈ ਜੀ ਇਸੇ ਨਾਲ ਆਪਣਾ ਸਵਾਲ ਹੈ ਹੋਰ ਜੁੜਦਾ ਵੀ ਇੱਕ ਬੰਦਾ ਸ਼ੁਰੂ ਤੋਂ ਇੰਗਲਿਸ਼ ਕਿਵੇਂ ਸਿੱਖ ਸਕਦਾ ਵੀ ਕੀ ਬੇਸਿਕ ਪੁਆਇੰਟ ਨੂੰ ਫੋਲੋ ਕਰਨੇ ਪੈਣਗੇ, ਤੇ ਆਪਾਂ ਨੂੰ ਬੁੱਕਸ ਮੈਟਰ ਕਰਦੀਆਂ ਇੰਗਲਿਸ਼ ਸਿੱਖਣ ਦੇ ਵਿੱਚ, ਆਪਣੀ ਠੇਠ ਪੰਜਾਬੀ ਦੇ ਵਿੱਚ ਆਪਾਂ ਨੂੰ ਕੀ ਕੀ ਚੀਜ਼ਾਂ ਫੋਲੋ ਕਰਨੀਆਂ ਚਾਹੀਦੀਆਂ, ਲਾਈਕ ਅੱਜ ਦੇ ਜ਼ਮਾਨੇ ਦੇ ਵਿੱਚ ਜਿਸ ਤਰ੍ਹਾਂ ਆਪਾਂ ਰੀਲਸ ਸਕਰੋਲ ਕਰਦੇ ਹਾਂ ਕੁਛ ਵੀ ਆ ਗਿਆ, ਆਪਾਂ ਮੇਰੇ ਕੋਲ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਮੇਲਸ ਚੈੱਕ ਕਰਦੇ ਹੋਣਗੇ ਵੀ ਸਾਨੂੰ ਮੇਲਸ 'ਚ ਕੀ ਆਉਂਦਾ ਵਾ, ਸਿੱਧਾ ਜਾਂਦਾ ਆਪਾਂ ਉੱਠਦੇ ਸਰ ਇੰਸਟਾਗ੍ਰਾਮ 'ਤੇ, ਟਿਕਟੋਕ 'ਤੇ ਕੁਛ ਵੀ ਚੱਲਦਾ ਤੁਹਾਡੇ ਹਨਾ ਵਧੀਆ ਖੇਤਰ 'ਚ ਜਿਹੜਾ ਵੀ ਵਧੀਆ ਚੀਜ਼ ਚੱਲਦੀ ਹੋਊਗੀ, ਜਿਹੜਾ ਸੋਫਟਵੇਅਰ ਚੱਲਦਾ ਟੈਲੀਗ੍ਰਾਮ ਲਾਈਕ ਕੁਛ ਵੀ ਲਾ ਲਓ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਕੁਛ ਵੀ ਵਾਇਰਲ ਹੋ ਜਾਂਦਾ ਮਿੰਟਾਂ 'ਚ, ਹਨਾ ਆ ਤੇ ਆਲਵੇਜ਼ ਚੰਗੀ ਖਬਰ ਤਰਲੇ ਮਾਰ ਕੇ ਸ਼ੇਅਰ ਹੁੰਦੀ।
ਅਤੇ ਤੁਹਾਡੇ 'ਚ ਥੋੜ੍ਹੀ ਜਿਹੀ ਸਮਝ ਹੋਣੀ ਚਾਹੀਦੀ ਹੈ। ਐਂਡ ਸੈਕਿੰਡਲੀ ਤੁਹਾਡੇ ਤੋਂ ਨਾ ਇੱਕ ਚੰਗਾ ਟੀਚਰ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਸਿਖਾ ਸਕੇ ਵਧੀਆ ਤਰੀਕੇ ਨਾਲ, ਅਤੇ ਤੁਹਾਡਾ ਟੀਚਰ ਹੀ ਦੱਸ ਸਕਦਾ ਹੈ ਕਿ ਤੁਹਾਨੂੰ ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਹੈ। ਅਤੇ ਹੁਣ ਮੈਂ ਸਾਰਿਆਂ ਦਾ ਅਗਰ ਓਵਰਆਲ ਦੇਖਾਂ ਤਾਂ ਇਹ ਮੰਨ ਕੇ ਚੱਲਾਂ ਕਿ ਤੁਸੀਂ ਸ਼ੁਰੂ ਤੋਂ ਸ਼ੁਰੂ ਕਰਨਾ ਹੈ,
ਓਕੇ
ਤਾਂ ਫਿਰ ਉਹਦੇ ਲਈ ਆਪਾਂ ਇੱਕ ਨਵੀਂ
ਓਕੇ
ਪਲੇਲਿਸਟ ਵੀ ਬਣਾ ਰਹੇ ਹਾਂ ਯੂਟਿਊਬ 'ਤੇ। ਪਹਿਲਾਂ ਮੈਂ ਸੋਚਿਆ ਸੀਗਾ ਕਿ ਇਹਨੂੰ ਸੇਲ ਕਰਾਂਗਾ, ਫਿਰ ਪਤਾ ਨਹੀਂ ਕਿਉਂ ਮੈਨੂੰ ਇਹ ਫੀਲ ਹੋਇਆ ਕਿ ਨਹੀਂ ਇਹਨੂੰ ਆਪਾਂ ਫ੍ਰੀ ਦੇ ਵਿੱਚ ਹੀ ਪ੍ਰੋਵਾਈਡ ਕਰਦੇ।
ਓਕੇ
ਮੇਰੇ ਖਿਆਲ ਦੇ ਨਾਲ ਉਹਦਾ 10,000 ਮੁੱਲ ਵੀ ਘੱਟ
ਓਕੇ
ਹੋਏਗਾ ਕੋਰਸ ਦਾ, ਬਟ ਉਹਨੂੰ ਆਪਾਂ ਯੂਟਿਊਬ 'ਤੇ ਅਪਲੋਡ ਕਰਨਾ ਸ਼ੁਰੂ ਕਰ ਰਹੇ ਹਾਂ ਥੋੜ੍ਹੇ ਟਾਈਮ ਦੇ ਵਿੱਚ ਹੀ, ਅਤੇ ਜਿਨ੍ਹਾਂ ਬੱਚਿਆਂ ਨੇ ਸ਼ੁਰੂ ਤੋਂ ਸ਼ੁਰੂ ਕਰਨਾ ਹੈ ਅਤੇ ਉਹਨਾਂ ਦੀ ਬਹੁਤ ਜ਼ਿਆਦਾ ਹੈਲਪ ਹੋਏਗੀ ਇਸ ਕੋਰਸ ਦੇ ਨਾਲ, ਅਤੇ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਇੰਸਟੀਟਿਊਟਸ ਦੇ ਵਿੱਚ ਜਾਣ ਦੀ ਲੋੜ ਵੀ ਨਹੀਂ ਪਏਗੀ, ਅਤੇ ਜਿੰਨਾ ਚਿਰ ਤੱਕ ਤੁਹਾਡੇ ਕੋਲ ਅਵੇਲੇਬਲ ਹੁੰਦਾ ਹੈ ਕੋਰਸ, ਉਹਨਾਂ ਦੇ ਵਿੱਚ ਐਕਸਰਸਾਈਜ਼ ਵਗੈਰਾ ਵੀ ਤੁਹਾਨੂੰ ਮਿਲਣਗੀਆਂ, ਉਹ ਕਰਦੇ ਰਹੋ ਅਤੇ ਜੋ ਜੋ ਸਟੈਪਸ ਤੁਹਾਨੂੰ ਦੱਸੇ ਹੋਣਗੇ ਉਹਨਾਂ ਨੂੰ ਫੋਲੋ ਕਰਿਓ ਅਤੇ ਸ਼ਿੱਦਤ ਦੇ ਨਾਲ ਮਿਹਨਤ ਕਰਿਓ। ਮੇਰੇ ਖਿਆਲ ਤੁਹਾਨੂੰ ਇੰਗਲਿਸ਼ ਸਿੱਖਣ ਤੋਂ ਕੋਈ ਨਹੀਂ ਰੋਕ ਸਕਦਾ।
ਸਹੀ ਗੱਲ। ਅੱਛਾ ਤੁਹਾਡੀ ਸੀਰੀਜ਼ ਜਿਹੜੀ ਮਤਲਬ ਕਿ ਤੁਸੀਂ ਬਣਾਉਣੀ ਹੈ ਯੂਟਿਊਬ ਦੇ ਉੱਤੇ, ਜਿਹੜਾ ਪਲੇਲਿਸਟ ਤੁਸੀਂ ਅਪਲੋਡ ਕਰਨੀ, ਅਤੇ ਬਾਈ ਉਹਨਾਂ ਦਾ ਚੈਨਲ ਮੈਂ ਥੱਲੇ ਵੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਮੈਨਸ਼ਨ ਕਰ ਦੂੰਗਾ, ਅਤੇ ਚੈਨਲ ਦਾ ਮੈਂ ਟਾਈਟਲ ਤੋਂ ਵੀ ਮੈਨਸ਼ਨ ਕਰ ਦੂੰਗਾ, ਵੀ ਜਾ ਕੇ ਉੱਥੇ ਫੋਲੋ ਕਰ ਲਓ ਚੈਨਲ ਨੂੰ। ਅਤੇ ਅਗਰ ਕੋਈ ਵੀ ਮੇਰੇ ਸਬਸਕ੍ਰਾਈਬਰ ਦੇ ਵਿੱਚ ਕੋਈ ਆਪਣਾ ਇੰਗਲਿਸ਼ ਸਿੱਖਣਾ ਚਾਹੁੰਦਾ ਜਾਂ ਆਈਲੈਟਸ ਕਰਨਾ ਚਾਹੁੰਦਾ ਵਾ, ਤਾਂ ਤੁਸੀਂ ਉੱਥੇ ਜਾ ਕੇ ਚੈਨਲ ਦੇ ਉੱਤੇ ਪਲੇਲਿਸਟ ਪਾਈ ਹੋਊਗੀ ਜਾਂ ਆ ਗਈ ਹੋਊਗੀ, ਤਾਂ ਤੁਸੀਂ ਦੇਖ ਲਿਓ, ਨਹੀਂ ਤਾਂ ਵੇਟ ਕਰ ਲਿਓ, ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਅਤੇ ਤੁਹਾਨੂੰ ਜ਼ਰੂਰ ਉੱਥੇ ਦੇਖਣ ਨੂੰ ਮਿਲੂਗੀ। ਕਿੰਨੇ ਕੁ ਪਾਰਟ ਹੋਣਗੇ ਦੇ ਵੀਡੀਓ ਦੇ?
ਵੀਡੀਓ ਮੇਰੇ ਖਿਆਲ ਦੇ ਨਾਲ 200 ਤੋਂ 300 ਵੀਡੀਓਜ਼ ਬਣ ਜਾਣਗੀਆਂ ਪੂਰੇ
ਓਕੇ।
ਕੋਰਸ ਨੂੰ
ਮਗੀ ਇਹਨੂੰ
ਕੰਪਲੀਟ ਕਰ।
ਮੈਨੂੰ ਲੱਗਦਾ ਵੀ ਤੁਸੀਂ ਕਾਫੀ ਸਮੇਂ ਤੋਂ ਮੈਂ ਬਣਾ ਰਹੇ ਜੇ, ਤੇ ਤੁਸੀਂ ਕਾਫੀ ਮਿਹਨਤ ਲਾਈ ਜੇ, ਮੈਨੂੰ ਲੱਗਦਾ ਵੀ ਇੱਕ ਸਟੂਡੈਂਟ ਹੋ ਤੇ ਨੌਲੇਜ ਫ੍ਰੀ ਦੇ ਰਹੇ ਜੇ ਤੁਸੀਂ। ਇਹ ਉਹ ਨੌਲੇਜ ਜਿਹੜੀ ਮੈਨੂੰ ਲੱਗਦਾ ਵੀ ਹਰ ਅੰਮ੍ਰਿਤਸਰ ਤੋਂ ਸ਼ੁਰੂ ਕਰ ਲਿੱਤਾ ਜਾਵੇ, ਆਪਾਂ ਅਟਾਰੀ ਤੋਂ ਸ਼ੁਰੂ ਕਰ ਲੈਂਦੇ ਹਾਂ, ਅਟਾਰੀ ਤੋਂ ਲੈ ਕੇ ਤਾਂ ਕਮ ਸੇ ਕਮ ਰਾਜਸਥਾਨ ਜਿਸ ਟੱਚ ਕਰਦਾ ਵਾ ਉੱਥੇ ਤੱਕ, ਮੈਨੂੰ ਲੱਗਦਾ ਵੀ ਐਜੂਕੇਸ਼ਨ ਇਹ ਜਿਹੜੀ ਪੇਡ ਦਿੱਤੀ ਜਾਂਦੀ ਆਈਲੈਟਸ ਵਾਲੀ, ਤਾਂ ਤੁਸੀਂ ਇਹਨੂੰ ਫ੍ਰੀ ਅਪਲੋਡ ਕਰ ਰਹੇ ਜੇ ਪਲੇਲਿਸਟ ਦੇ ਜ਼ਰੀਏ ਆਪਣਾ ਯੂਟਿਊਬ ਚੈਨਲ 'ਤੇ, ਤਾਂ ਬਹੁਤ ਹੀ ਵਧੀਆ ਗੱਲ ਹੈ।
ਦੇਖੋ ਫਿਰ ਅਗੇਨ ਟੀਚਰ ਦੀ ਗੱਲ ਆਉਂਦੀ ਹੈ, ਜਿੱਦਾਂ ਆਪਾਂ ਨੌਲੇਜ ਦੀ ਗੱਲ ਕਰਦੇ ਪਏ ਸੀ, ਫ੍ਰੀ ਕਿਉਂ ਆ? ਜਦੋਂ ਮੈਂ ਸਿੱਖਣਾ ਸੀ, ਮੈਂ ਇੰਗਲਿਸ਼ ਸਿੱਖਣੀ ਸੀ, ਆਪਣਾ ਆਇਲਸ ਕਰਨੀ ਸੀਗੀ, ਅਤੇ ਮੇਰੇ ਫਾਈਨੈਂਸ਼ੀਅਲ ਕੰਸਟਰੇਨਸ ਬਹੁਤ ਜ਼ਿਆਦਾ ਸੀ, ਅਤੇ ਟੀਚਰਸ ਨੇ ਬਹੁਤ ਹੈਲਪ ਕੀਤੀ, ਜਿਹੜੇ ਟੀਚਰ ਦੀ ਮੈਂ ਪਹਿਲਾਂ ਗੱਲ ਕੀਤੀ ਉਹਨਾਂ ਨੇ ਵੀ ਹੈਲਪ ਕੀਤੀ, ਉਲਟਾ ਮੈਨੂੰ ਪੈਸੇ ਦਿੰਦੇ ਹੁੰਦੇ ਸੀ ਸਿੱਖਣ ਦੇ ਲਈ, ਨਾ ਕਿ ਮੇਰੇ ਤੋਂ ਲੈਂਦੇ ਸੀ, ਅਤੇ ਮੇਰੇ ਖਿਆਲ ਦੇ ਨਾਲ ਨੌਲੇਜ ਜਿਹੜੀ ਹੈ ਉਹਨਾਂ ਨੇ ਮੈਨੂੰ ਸ਼ੇਅਰ ਕੀਤੀ ਫ੍ਰੀ ਦੇ ਵਿੱਚ, ਉਹੀ ਨੌਲੇਜ ਮੈਂ ਚਾਹੁੰਦਾ ਹਾਂ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵਿੱਚ ਸ਼ੇਅਰ ਕਰ ਸਕੀਏ, ਜ਼ਿਆਦਾ ਤੋਂ ਜ਼ਿਆਦਾ ਲੋਕ ਸਿੱਖ ਪਾਉਣ। ਹਾਲਾਂਕਿ ਇਹ ਵੀ ਮੈਨੂੰ ਪਤਾ ਆ ਕਿ ਬੜੇ ਸਾਰੇ ਬੱਚਿਆਂ ਨੇ, ਬੜੇ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਇਗਨੋਰ ਕਰ ਦੇਣਾ, ਕਿਉਂਕਿ ਆਪਾਂ ਫ੍ਰੀ 'ਚ ਪ੍ਰੋਵਾਈਡ ਕਰ ਰਹੇ ਹਾਂ ਅਤੇ ਇਹਦੀ ਵੈਲਿਊ ਕੋਈ ਜਨਰੇਟ ਨਹੀਂ ਹੋ ਰਹੀ।
ਹਾਂ, ਕਿਉਂਕਿ ਲੋਕਾਂ ਨੂੰ ਜਿਹੜੀ ਚੀਜ਼ ਫ੍ਰੀ ਲੱਗਦੀ ਹੈ ਨਾ, ਉਹ ਚੀਜ਼ ਆਲਵੇਸ ਹੀ ਲੋਕਾਂ ਨੂੰ ਇੱਕ ਬਹੁਤ ਹੀ ਛੋਟੀ ਜਿਹੀ ਲੱਗਦੀ ਹੈ ਵੀ ਹਾਂ ਯਾਰ ਫ੍ਰੀ ਦੇ ਰਹੇ ਹਾਂ।
ਹਾਂ ਬਿਲਕੁਲ,
ਵਧੀਆ ਨਹੀਂ ਹੋਣੀ ਫਿਰ, ਕਿਉਂਕਿ ਆਪਾਂ ਮਾਰਕੀਟਿੰਗ ਵਿੱਚ ਕਈ ਚੀਜ਼ਾਂ ਫ੍ਰੀ ਦੇਖ ਲੈਂਦੇ ਵੀ ਆਹ ਚੀਜ਼ ਲੈ ਲਓ ਤੇ ਆਹ ਚੀਜ਼ ਫ੍ਰੀ ਮਿਲ ਜੂ, ਤਾਂ ਫ੍ਰੀ ਵਾਲੀ ਚੀਜ਼ ਵਾਕਈ ਮਾੜੀ ਹੁੰਦੀ ਹੈ, ਉਸ ਤਰੀਕੇ ਨਾਲ ਲੋਕਾਂ ਦਾ ਨਜ਼ਰੀਆ ਬਣ ਚੁੱਕਿਆ ਵੀ
ਉਹੀ ਨਾ, ਜਿੰਨੀ ਜ਼ਿਆਦਾ ਐਕਸਪੈਂਸਿਵ
ਉਹੀ
ਜਿਹੜੀ ਚੀਜ਼ ਜਿੰਨੀ ਜ਼ਿਆਦਾ ਐਕਸਪੈਂਸਿਵ ਹੁੰਦੀ ਉਨੀ ਹੀ ਜ਼ਿਆਦਾ ਉਹਨੂੰ ਆਪਾਂ ਵੈਲਿਊ ਵੱਧ ਦਿੰਦੇ ਹਾਂ। ਤੇ ਅਗੇਨ ਜਿਨ੍ਹਾਂ ਦੇ ਵਿੱਚ ਹਿੰਮਤ ਆ, ਜਿਹੜੇ ਸਿੱਖਣਾ ਚਾਹੁੰਦੇ, ਮੇਰੇ ਖਿਆਲ ਦੇ ਨਾਲ ਚਾਹੇ ਉਹ ਥੋੜ੍ਹੇ ਕੁ ਲੋਕ ਹੋਣਗੇ, ਉਹ ਡੈਫੀਨੇਟਲੀ ਸਿੱਖ ਪਾਉਣਗੇ, ਉਹਨਾਂ ਦੀ ਡੈਫੀਨੇਟਲੀ ਹੈਲਪ ਹੋਏਗੀ ਇਸ ਕੋਰਸ ਦੇ ਨਾਲ।
ਓਕੇ ਜੀ, ਨਹੀਂ ਬਹੁਤ ਵਧੀਆ ਗੱਲ ਹੈ, ਮੈਨੂੰ ਲੱਗਦਾ ਵੀ ਜਿਹੜੇ ਸਟੂਡੈਂਟ ਤੁਹਾਡੇ ਕੋਲ ਸਿੱਖਣ ਤੁਹਾਡੇ ਜ਼ਰੀਏ ਪਲੇਲਿਸਟ ਦੇ ਜ਼ਰੀਏ ਜਿਹੜਾ ਵੀ ਤੁਸੀਂ ਸੀਰੀਜ਼ ਕੱਢਣੀ ਹੈ ਹਨਾ ਆਈਲੈਟਸ ਦੀ, ਤਾਂ ਸਿੱਖਣ ਤਾਂ ਮੈਂ ਕਹਿੰਦਾ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਅਗਾਂਹ ਆਪਣਾ ਜ਼ਿੰਦਗੀ ਬਣਾਉਣ ਅਤੇ ਵਧੀਆ ਬੈਲੈਂਸ ਸਕੋਰ ਅਚੀਵ ਕਰਨ, ਵਧੀਆ ਆਪਣੀ ਸਕਸੈਸਫੁਲ ਲਾਈਫ ਕਰਨ, ਅਤੇ ਵਧੀਆ ਹੀ ਤਰੀਕੇ ਨਾਲ ਆਪਣਾ ਜਿਹੜਾ ਮਤਲਬ ਸਕੋਰ ਹਨਾ ਅਚੀਵ ਕਰ ਲੈਣਾ, ਬੈਲੈਂਸ ਸਕੋਰ ਜਿਹੜਾ ਆਈਲੈਟਸ ਦਾ ਕੁਛ ਵੀ ਕਰਨ, ਪੜ੍ਹਨਾ ਹਨਾ ਕਿਸੇ ਵੀ ਜ਼ਰੀਏ, ਅਤੇ ਤੁਸੀਂ ਕੱਲ੍ਹ ਆਈਲੈਟਸ ਦਾ ਹੀ ਪਾਉਣਾ, ਆਈਲੈਟਸ ਦਾ ਹੀ ਇਕੱਲੀ ਹਨਾ ਸੀਰੀਜ਼ ਅਪਲੋਡ ਕਰੋਗੇ, ਜਿਸ ਤਰ੍ਹਾਂ ਪੀਟੀ ਦੀ ਹੁੰਦੀ ਆ ਉਹ ਵੱਖਰੀ ਹੋਊਗੀ ਹਨਾ। ਅੱਛਾ, ਉਹ ਵੀ ਮੈਨੂੰ ਲੱਗਦਾ ਤੁਸੀਂ ਇਨ ਫਿਊਚਰ ਕਰੋਗੇ ਜਾਂ ਕੱਲੀ ਆਈਲੈਟਸ ਦੀ ਤੁਸੀਂ ਸੀਰੀਜ਼ ਫਿਲਹਾਲ ਸੋਚ ਰਹੇ ਜੇ ਅਪਲੋਡ ਕਰਨ ਦੀ?
ਦੇਖੋ ਇਸ ਪਲੇਲਿਸਟ ਦੇ ਵਿੱਚ ਮੇਰਾ ਮੇਨ ਫੋਕਸ ਆ ਉਹਨਾਂ ਬੱਚਿਆਂ 'ਤੇ ਜਾਂ ਉਹਨਾਂ ਲੋਕਾਂ 'ਤੇ ਕਹਿ ਲਓ, ਚਾਹੇ ਉਹ ਬੁੱਢੇ ਨੇ, ਬਜ਼ੁਰਗ ਨੇ, ਚਾਹੇ ਉਹ ਬੱਚੇ ਨੇ, ਠੀਕ ਠਾਕ ਲੈਵਲ ਦੀ ਸਮਝ ਆ ਉਹਨਾਂ 'ਚ, ਮੇਰਾ ਉਹਨਾਂ 'ਤੇ ਫੋਕਸ ਆ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਫਿਲਹਾਲ, ਕਿ ਉਹ ਇੰਗਲਿਸ਼ ਨੂੰ ਇੰਪਰੂਵ ਕਿੱਦਾਂ ਕਰਨ ਆਪਣੀ। ਅਤੇ ਉਹਦੇ ਨਾਲ ਦੇ ਨਾਲ ਚੈਨਲ 'ਤੇ ਆਇਲਸ ਨੂੰ ਲੈ ਕੇ ਵੀ ਕਾਫੀ ਸਾਰੀਆਂ ਵੀਡੀਓਜ਼ ਮੈਂ ਅਪਲੋਡ ਕਰਦਾ ਰਹਿੰਦਾ, ਬਟ ਇਸ ਪਲੇਲਿਸਟ ਦਾ ਮੇਨ ਫੋਕਸ ਰਹੇਗਾ ਉਹਨਾਂ ਬੱਚਿਆਂ 'ਤੇ ਜਿਨ੍ਹਾਂ ਨੇ ਇੰਗਲਿਸ਼ ਸਿੱਖਣੀ ਹੈ, ਜਿਨ੍ਹਾਂ ਨੇ ਆਪਣੀ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ, ਇੰਗਲਿਸ਼ ਦੀ ਨੌਲੇਜ ਗੇਨ ਕਰਨੀ ਹੈ, ਅਤੇ ਇੰਗਲਿਸ਼ ਦੀਆਂ ਜਿਹੜੀਆਂ ਬੇੜੀਆਂ ਪਈਆਂ ਪੈਰਾਂ ਦੇ ਵਿੱਚ ਜਿਹੜੀਆਂ ਅੱਗੇ ਨਹੀਂ ਵਧਣ ਦਿੰਦੀਆਂ, ਉਹਨਾਂ ਨੂੰ ਤੋੜਨਾ ਹੈ, ਉਹਨਾਂ ਬੱਚਿਆਂ ਦੇ ਲਈ ਇਹ ਪਲੇਲਿਸਟ।
ਆਖਰੀ ਸਵਾਲ,
ਦੇਖੋ ਜਦੋਂ ਆਪਣੀ ਗੱਲ ਹੋਈ ਨਾ, ਜਦੋਂ ਤੁਸੀਂ ਗੱਲ ਕਰਦੇ ਪਏ ਸੀ ਓਵਰ ਕੌਨਫੀਡੈਂਟ ਦੀ, ਤੇ ਮੈਨੂੰ ਉਦੋਂ ਇਹ ਚੀਜ਼ ਯਾਦ ਆ ਗਈ ਕਿ ਮੇਰੇ ਨਾ ਪਹਿਲੀ ਵਾਰੀ ਜਿਹੜੇ ਬੈਂਚ ਸਕੋਰਸ ਆਏ ਸੀ ਨਾ, ਉਹਦੇ ਨਾਲ ਸਾਰੇ ਹੈਰਾਨ ਹੋ ਗਏ, ਤੇ ਮੈਂ ਵੀ ਹੋ ਗਿਆ। 4.5 ਬੈਂਚ ਸਕੋਰਸ ਆਏ ਸੀ ਪਹਿਲੀ ਵਾਰੀ।
ਠੀਕ ਹੈ ਜੀ।
ਉਦੋਂ ਕੀ ਸੀਗਾ, ਪਹਿਲਾ ਓਵਰ ਕੌਨਫੀਡੈਂਟ, ਦੂਜਾ ਦੋਸਤਾਂ ਦੇ ਮਗਰ ਲੱਗ ਕੇ ਐਗਜ਼ਾਮ ਦਿੱਤਾ, ਤੀਜਾ ਮਿਹਨਤ ਬਿਲਕੁਲ ਨਹੀਂ, ਉਸ ਲੈਵਲ ਦੀ ਮਿਹਨਤ ਨਹੀਂ ਹੈਗੀ ਕਿ ਚੰਗੇ ਬੈਂਚ ਸਕੋਰਸ ਆ ਜਾਣ। ਤੇ ਜਦੋਂ ਦੂਜੀ ਵਾਰੀ ਐਗਜ਼ਾਮ ਆਇਆ ਨਾ, ਉਦੋਂ ਵੀ ਹੈਰਾਨ ਕਰ ਦੇਣ ਵਾਲੇ ਹੀ ਸੀ,
ਓਕੇ
ਮੈਨੂੰ ਵੀ ਤੇ ਦੂਜਿਆਂ ਨੂੰ ਵੀ ਹੈਰਾਨ ਕੀਤਾ ਉਹਨਾਂ।
ਠੀਕ ਹੈ ਜੀ।
ਉਦੋਂ ਤਾਂ ਮੇਰੇ ਟੀਚਰ ਦੀ ਕਾਲ ਆਈ ਸੀਗੀ ਸਪੈਸ਼ਲ ਕਿ ਤੇਰੇ ਬੈਂਚ ਸਕੋਰਸ ਇੰਨੇ ਕਿੱਦਾਂ ਆ ਗਏ, ਕਿਹੜੀ ਚੀਜ਼ ਸੀਗੀ ਇਦਾਂ ਦੀ ਜਿਹੜੀ ਮੈਂ ਨਹੀਂ ਤੈਨੂੰ ਪੜ੍ਹਾ ਸਕੀ, ਤੇ ਤੂੰ ਖੁਦ ਪੜ੍ਹੀ ਹੈ, ਤੇਰੇ ਮੇਰੇ ਨਾਲੋਂ ਵੀ ਜ਼ਿਆਦਾ ਬੈਂਚ ਸਕੋਰਸ ਆ ਰਹੇ।
ਕਿੰਨੇ ਆਏ ਜੀ
ਤੇ
ਤੁਹਾਡੇ ਉਹ?
ਮੇਰੇ ਕਿਹਾ ਸੋ ਉਦੋਂ ਰੀਡਿੰਗ ਦੇ ਵਿੱਚੋਂ 8.5 ਸੀਗੇ
ਓਕੇ,
ਐਂਡ ਰਾਈਟਿੰਗ ਦੇ ਵਿੱਚੋਂ 7.5 ਸੀਗੇ। ਹੁਣ ਮੈਂ ਟੈਸਟ ਦਿੱਤਾ ਸੀ ਥੋੜ੍ਹੇ ਟਾਈਮ ਪਹਿਲਾਂ, ਰਾਈਟਿੰਗ ਦੇ ਵਿੱਚੋਂ 8 ਆਏ ਉਦੋਂ, ਅਤੇ ਸਪੀਕਿੰਗ 'ਚੋਂ 7.5 ਐਂਡ ਲਿਸਨਿੰਗ 'ਚੋਂ 8 ਸੀਗੇ। ਮੇਰੇ ਖਿਆਲ ਨਾਲ ਤੁਹਾਡੇ ਬੈਂਸ ਕੋਰਸ ਵੀ ਉਨੇ ਜ਼ਿਆਦਾ ਮੈਟਰ ਨਹੀਂ ਕਰਦੇ, ਮੈਟਰ ਕਰਦਾ ਤੁਹਾਡੀ ਲੈਂਗੁਏਜ ਦੀ ਪ੍ਰੋਫੀਸ਼ੀਐਂਸੀ। ਜਦੋਂ ਤੁਸੀਂ ਵਧੀਆ ਹੋ ਜਾਂਦੇ ਹੋ ਨਾ ਲੈਂਗੁਏਜ, ਜਦੋਂ ਤੁਹਾਡੀ ਜਿਹੜੀ ਨੌਲੇਜ ਹੈ ਲੈਂਗੁਏਜ ਨੂੰ ਲੈ ਕੇ, ਚਾਹੇ ਪੰਜਾਬੀ ਭਾਸ਼ਾ ਦਾ ਹੀ ਟੈਸਟ ਹੈ, ਮੇਰੇ ਖਿਆਲ ਨਾਲ ਪੰਜਾਬੀ ਦੀ ਵੀ ਆਇਲਸ ਰੱਖੀ ਹੋਵੇ ਨਾ ਅਕੈਡਮਿਕ ਦੀ, ਅਤੇ ਅਸੀਂ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਉਹ ਵੀ ਨਹੀਂ ਉੱਚ ਵਧੀਆ ਸਕੋਰ ਕਰ ਪਾਉਣਗੇ, ਕਿਉਂਕਿ ਸਾਨੂੰ ਉਨੀ ਵਧੀਆ ਨੌਲੇਜ ਨਹੀਂ ਹੈਗੀ ਪੰਜਾਬੀ ਲੈਂਗੁਏਜ ਦੀ ਵੀ। ਅਤੇ
ਸਹੀ ਗੱਲ।
ਪੰਜਾਬੀ ਦੀ ਚਾਹੇ, ਅਤੇ ਪੰਜਾਬੀ ਦਾ ਚਾਹੇ ਇੰਗਲਿਸ਼ ਦਾ ਕਿਸੇ ਵੀ ਭਾਸ਼ਾ ਦਾ ਟੈਸਟ ਆ, ਉਹ ਭਾਸ਼ਾ ਦੀ ਸਮਝ ਹੋਏਗੀ ਤਾਂ ਫਿਰ ਹੀ ਹੈ ਨਾ। ਅਤੇ ਜਿਹੜੇ ਬੱਚੇ ਬਾਰ ਬਾਰ ਰਿਪੀਟ ਕਰਦੇ ਨਾ, ਮੇਰੇ ਖਿਆਲ ਦੇ ਨਾਲ ਉਹ ਬਾਅਦ ਵਿੱਚ ਕਿਤੇ ਜਾ ਕੇ 6-7 ਅਟੈਂਪਟਸ ਤੋਂ ਬਾਅਦ ਬੈਂਸ ਕੋਰਸ ਲੈ ਪਾਉਂਦੇ ਆ, ਤੁੱਕਾ ਲੱਗ ਜਾਂਦਾ ਹੋਊਗਾ, ਜਾਂ ਉਹਨਾਂ ਦੀ ਰਿਹਰਸਲ ਹੀ ਇੰਨੀ ਹੋ ਜਾਂਦੀ ਕਿ ਉਹ ਕੈਪੇਬਲ ਹੋ ਜਾਂਦੇ ਉਹਨੇ ਕਿ ਬੈਂਸ ਕੋਰਸ ਲੈਣ ਦੇ ਜਿੰਨੇ ਕੁ ਉਹਨਾਂ ਨੂੰ ਚਾਹੀਦੇ। ਬਟ ਵਧੀਆ ਬੈਂਸ ਕੋਰਸ ਲੈਣ ਲਈ ਤੁਹਾਡੇ ਕੋਲ,
ਤੁਸੀਂ ਫਿਰ ਹੁਣ ਜਦੋਂ ਕੀਤਾ ਹੈ ਪੇਪਰ ਤੇ ਕਿੰਨੇ ਤੁਸੀਂ ਅਚੀਵ ਕੀਤੇ ਸਕੋਰ ਓਵਰਆਲ ਪੂਰੇ?
ਹੁਣ ਜਦੋਂ ਲਾਸਟ ਵਾਲਾ ਸੀ,
ਹਾਂਜੀ
ਲਾਸਟ ਵਾਲੇ ਦੇ ਵਿੱਚ 8 ਸੀਗੇ।
ਓਕੇ, ਮਤਲਬ ਓਵਰਆਲ 8,
ਓਵਰਆਲ 8 ਸੀਗੇ। ਅੱਛੇ ਬੈਂਸ ਕੋਰਸ ਆ ਮੇਰੇ ਖਿਆਲ ਨਾਲ,
ਕਾਫੀ ਪੜ੍ਹੇ ਲਿਖੇ ਬੰਦੇ ਨਾਲ ਗੱਲਬਾਤ ਹੋ ਮੈਂ ਨਹੀਂ ਕਦੀ ਐਲਰ ਦਾ ਟਾਈਮ ਦਿੱਤਾ। ਤੇ ਬਾਕੀ ਇੱਕ ਗੱਲ ਮੈਂ ਵੀ ਕਹਿਣਾ ਚਾਹੂੰਗਾ ਵੀ ਤੁਸੀਂ ਕਿਹਾ ਵੀ ਜਿਸ ਤਰ੍ਹਾਂ ਆਪਾਂ ਕਈ ਕਹਿੰਦੇ ਵੀ ਗੁੜਤੀ ਦੇ ਦਿੱਤੀ ਆਪਾਂ ਬੰਦੇ ਨੂੰ ਨਾ, ਸਪੋਜ਼ ਮੈਂ ਬੈਠਾ ਵਾ ਤੇ ਕੋਈ ਇੱਥੇ ਨਿਆਣਾ ਹੋਇਆ ਵਾ, ਮੈਨੂੰ ਗੁੜਤੀ ਦੇ ਦਿੱਤੀ ਆਪਣੀ, ਹੁਣ ਜੋ ਮੇਰੇ 'ਚ ਸੋਚਣ ਬੁੱਧੀ ਹੋਊਗੀ ਅਫਕੋਰਸ ਉਹ ਟਰਾਂਸਫਰ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ, ਇਹਦਾ ਤੇ ਵੱਡਾ ਹੋ ਕੇ ਬੰਦਾ ਕਹਿ ਦੇਣਾ, ਹੋ ਸਕਦਾ ਉਹ ਮੇਰੇ ਤੋਂ ਵੀ ਜ਼ਿਆਦਾ ਇੰਟੈਲੀਜੈਂਟ ਨਿਕਲ ਆਵੇ ਤੇ ਫਿਰ ਮੈਂ ਆਪਣੇ ਆਪ ਨੂੰ ਫਿਰ ਮੂਰਖ ਸਮਝੂੰਗਾ ਨਾ, ਇਹ ਚੀਜ਼ਾਂ ਕਦੇ ਨਹੀਂ ਹੁੰਦੀਆਂ। ਹੋ ਵੀ ਸਕਦੀਆਂ ਨੇ, ਕਹਿ ਸਕਦੇ ਹਾਂ ਆਪਣੇ ਸਿਆਣੇ ਕਹਿ ਗਏ ਜਿਹਨੂੰ ਕਹਿੰਦੇ ਆਪਾਂ, ਪਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਗੱਲ ਕਰਾਂ ਤੇ ਇਹ ਚੀਜ਼ਾਂ ਜੇਕਰ ਤੁਸੀਂ ਉਹ ਚੀਜ਼ ਹੋਊਗੀ ਫਿਰ ਹੋਊਗੀ, ਅਗਰ ਤੁਹਾਡੀ ਸੋਚ ਹੋ, ਮਾਸਟਰ ਦਾ ਬੰਦਾ ਵਾ, ਮਾਸਟਰ ਦਾ ਬੱਚਾ ਵਾ ਇੱਕ, ਮਾਸਟਰ ਦਾ ਬੱਚਾ ਜੇ ਪੜ੍ਹੂਗਾ ਹੀ ਨਹੀਂ ਤੇ ਫਿਰ ਉਹ ਲੈ ਕੇ ਪੜ੍ਹੂਗਾ, ਉਹ ਫਿਰ ਥੋੜ੍ਹੀ ਮਾਸਟਰ ਦੀ ਗੁੜਤੀ ਮਿਲ ਗਈ ਉਹਨੂੰ ਆਪਣੇ ਮਾਂ ਪਿਓ ਦੀ, ਹਨਾ, ਤੇ ਉਹ ਪੜ੍ਹਦਾ ਪੋਣੇ ਕੋਈ ਨਹੀਂ, ਉਹਨੇ ਸਕੇ ਕਰ ਹੀ ਲੈਣਾ। ਹੁਣ ਸਪੋਜ਼ ਤੁਹਾਡੇ 8 ਬੈਂਡ ਆਏ, ਤੁਸੀਂ ਕਿਸੇ ਨਿਆਣੇ ਨੂੰ ਗੁੜਤੀ ਦੇ ਦਿਓ ਜਾਂ ਕਈ ਕਿਸੇ ਨਿਆਣੇ ਨੂੰ ਪੜ੍ਹਾ ਦਿਓ ਤੇ ਉਹਨੇ ਪੜ੍ਹਿਆ ਨਹੀਂ ਚੰਗੀ ਤਰ੍ਹਾਂ, ਸੋ ਆਫ ਕੋਰਸ ਸਾਨੂੰ 8 ਬੈਂਡ ਤੋਂ ਤੇ ਫਿਰ ਹੋਣੇ ਰਹੇ, 9 ਵੀ ਹੋਣੇ ਰਹੇ, 2 ਵੀ ਹੋਣੇ ਰਹੇ, ਉਹ ਚੀਜ਼ ਹੈ। ਸੋ ਸਾਨੂੰ ਮਿਹਨਤ ਮਾਰਨੀ ਪੈਂਦੀ, ਹੰਬਲਾ ਸਾਨੂੰ ਹੱਲਾਸ਼ੇਰੀ ਕਰਨੀ ਪੈਣੀ ਆਪਣੇ ਆਪ ਨੂੰ, ਫਿਰ ਹੀ ਗੱਲ ਬਣਦੀ ਆ। ਹੁਣ ਕਿਸੇ ਵੀ ਚੀਜ਼ ਨੂੰ ਲਾ ਲਓ, ਉਹ ਕਹਿੰਦਾ ਜਿੰਨੇ ਪੜ੍ਹਨਾ ਵਾ, ਮੰਮੀ ਬਾਈ ਕਹਿੰਦੀ ਹੈ ਵੀ ਜਿੰਨੇ ਪੜ੍ਹਨਾ ਤਾਂ ਉਹਨੇ ਬੋਰੀਆਂ 'ਤੇ ਬਹਿ ਕੇ ਪੜ੍ਹਨਾ, ਜਿੰਨੇ ਪੜ੍ਹਨਾ ਨਹੀਂ ਉਹਨੂੰ ਭਾਵੇਂ ਸ਼ੀਸ਼ੇ ਦੇ ਮਹਿਲ 'ਚ ਬਿਠਾ ਕੇ ਪੜ੍ਹਾ ਦਿਉ ਨਾ, ਏਸੀ ਵੀ ਲਾ ਕੇ ਪੜ੍ਹਾ ਦਿਉ, ਬਿਠਾ ਦਿਉ ਵੀ ਉਹਨੇ ਨਹੀਂ ਪੜ੍ਹਨਾ, ਬਿਲਕੁਲ
ਉਸ ਜਗ੍ਹਾ ਇੱਕ ਤਾਂ ਜਿਹੜੀ ਹੁੰਦੀਆਂ ਗਈਆਂ ਜਿਹੜਾ ਅੱਡਾ ਮੀ ਪੈਂਦੀ ਗਈ ਹੈ। ਹੁਣ ਜਿੱਦਾਂ ਪੁਲਿਸ ਵਾਲਾ ਵਾ ਕੋਈ, ਸਪੋਜ਼ ਪੁਲਿਸ ਵਾਲਾ ਕੋਈ, ਹੁਣ ਇਹ ਨਹੀਂ ਵੀ ਉਹਦਾ ਮੁੰਡਾ ਪੁਲਿਸ ਵਾਲਾ ਬਣੂਗਾ, ਉਹ ਕਿਰਤਾ ਆਪਣਾ ਨੇਵੀ ਤੋਂ ਅਸੀਂ ਮਾਰਾ ਰੱਖਦਾ ਲੈ ਵੀ ਮੈਂ ਨੇਵੀ 'ਚ ਜਾਣਾ ਚਾਹੁੰਦਾ ਜਾਂ ਮੈਂ ਫੌਜ 'ਚ ਜਾਣਾ ਚਾਹੁੰਦਾ, ਹਨਾ, ਜਾਂ ਮੈਂ ਨੈਗੇਟਿਵ ਬਣਨਾ ਚਾਹੁੰਦਾ, ਜਾਂ ਮੈਂ ਕਈ ਵਾਰੀ ਬਹੁਤ ਮਾੜੇ ਵੀ ਚਿਹਰੇ ਨਿਕਲ ਆਉਂਦੇ ਪਰ, ਹਨਾ, ਕਈ ਕਈ ਵਾਰੀ ਕਹਿ ਦਿੰਦੇ ਕਈ ਬੰਦੇ ਨਿਕਲ ਆਉਂਦੇ, ਕਹਿ ਨਹੀਂ ਕੱਲੇ ਪੁਲਿਸ ਵਾਲਿਆਂ ਨੂੰ ਗੱਲ, ਇੱਕ ਇਗਜ਼ਾਮਪਲ ਦੇ ਜਾਵਾਂ ਵੀ ਅਗਰ ਆਪਾਂ ਹਿੰਮਤ ਨਹੀਂ ਕਰਾਂਗੇ ਤਾਂ ਫਿਰ ਆਪਾਂ ਕਿੱਧਰ ਚੱਲ ਜਾਵਾਂਗੇ। ਤੇ ਕਈ ਲੋਕ ਤੇ ਬੜੇ ਮੰਗ, ਕਈ ਚੀਜ਼ਾਂ ਬਹੁਤ ਹੀ ਗਲਤ ਵੇਖਣਾ ਵੀ ਬਾਹਰ ਜਾਂਦੇ ਨੇ, ਕਈ ਚੀਜ਼ਾਂ ਵੀ ਕਰਦੇ ਨੇ, ਪਰ ਉਹ ਕੁਛ ਕਿ 2-4 ਮਹੀਨੇ ਦਾ ਹੀ, ਮਤਲਬ ਕਿ 2-4 ਸਾਲ ਦੀ ਗੱਲ ਹੋ, ਜਾਂ ਵੱਧ ਤੋਂ ਵੱਧ 10-15 ਸਾਲ ਲਾ ਲਓ, PR ਵਾਲਾ ਤਾਂ ਉਹ ਕੰਮ ਮੁਸ਼ਕਿਲ ਹੀ ਪਹੁੰਚਦਾ ਵਾ। ਅਸੀਂ ਤੁੱਕਿਆਂ ਨੂੰ ਪਹਿਲਾਂ ਪ੍ਰੈਫਰ ਕਰ ਦਿੰਦੇ ਹਾਂ, ਹਨਾ, ਅਸੀਂ ਜਗਾੜ ਨਹੀਂ ਲਾਉਂਦੇ, ਉਹਨੂੰ ਕਹਿੰਦੇ ਆਈਡੀਆ ਇੰਗਲਿਸ਼ 'ਚ, ਹਨਾ, ਜਿਹਨੂੰ ਕਹਿੰਦੇ ਵੀ ਆਪਾਂ ਆਈਡੀਆ ਨਹੀਂ ਲਾਉਂਦੇ, ਵੀ ਆਪਾਂ ਆਈਡੀਆ ਲਾਈਏ ਦਿਮਾਗ ਤੋਂ, ਤੁਰਨ ਲੱਗਿਆ ਆਪਾਂ ਆਈਡੀਆ ਲਈ ਕਿੰਨੇ ਸਟੈਪਸ ਆਉਣਗੇ, ਤੁਰਨ ਲੱਗਿਆ ਵਾ ਕਿਲੋਮੀਟਰ ਵੇਖੀਏ ਕਿੰਨਾ ਕੁ ਸਫ਼ਰ ਹੋਊਗਾ ਤੇ ਕਿੰਨੇ ਚਿਰ ਨੂੰ ਵਾਪਸ ਆ ਜਾਵਾਂਗੇ, ਕੋਈ ਨਹੀਂ ਜਾਣਾ ਵਾ ਚੱਲ ਜਾਂਦੇ, ਉਹ ਚਲੋ ਤੁੱਕੇ ਨਾਲ ਚੱਲਦੇ ਆਪਾਂ, ਅੱਗੇ ਹਾਦਸਾ ਵੀ ਹੋ ਸਕਦਾ ਵਾ। ਹੁਣ ਮੈਂ ਕੱਲ੍ਹ ਬੁਕਿੰਗ ਕਰਾਈ ਸੀ ਕਿਸੇ ਚੀਜ਼ ਦੀ ਤਾਂ ਮੈਂ ਚੱਲ ਗਿਆ, ਉਹ ਅਗਲੇ ਮੈਨੇ ਕੰਮ ਹੋਣ ਡਿਆ ਸੀ, ਮੈਂ ਫੋਨ ਨਹੀਂ ਕਰਕੇ ਗਿਆ, ਮੇਰੇ ਕੋਲ ਗਲਤੀ ਹੋ ਗਈ। ਹੁਣ ਆਪਣੇ ਨਾਲ ਤਾਂ ਸਹੀ ਹਾਂ, ਟੈਕਨੋਲੋਜੀ ਨੂੰ ਫੋਲੋ
ਬਿਲਕੁਲ
ਕਰਕੇ ਗਿਆ ਮੈਂ, ਪਰ ਮੈਂ ਉੱਥੇ ਉੱਥੇ ਫਿਜ਼ੀਕਲ ਵੀ ਫੋਨ ਕਰਕੇ ਨਹੀਂ ਚੈੱਕ ਕੀਤਾ, ਜਿਹੜੇ ਫਿਜ਼ੀਕਲ ਉੱਥੇ ਬੰਦੇ ਅਵੇਲੇਬਲ ਹੈਗੇ ਨੇ ਉਹ ਹੈਗੇ ਨੇ ਅਵੇਲੇਬਲ ਜਿਨ੍ਹਾਂ ਨੇ ਕੰਮ ਕਰਨਾ ਹੈ।
ਬਿਲਕੁਲ,
ਆ ਚੀਜ਼ਾਂ ਕਰੀ ਗਲਤ, ਆਪਾਂ ਉਹਨੂੰ
ਸਭ ਤੋਂ ਪਹਿਲਾਂ ਮਾਂ ਬੋਲੀ ਨੂੰ ਪਿਆਰ ਕਰੋ, ਉਸ ਤੋਂ ਬਾਅਦ ਕਿ ਹੋਰ ਭਾਸ਼ਾ ਨੂੰ ਪਿਆਰ ਕਰੋ, ਅਤੇ ਕਿਤਾਬਾਂ ਜ਼ਰੂਰ ਪੜ੍ਹੋ, ਭਾਵੇਂ ਪੰਜਾਬੀ ਪੜ੍ਹੋ ਭਾਵੇਂ ਹਿੰਦੀ ਪੜ੍ਹੋ। ਮੈਂ ਜਦੋਂ ਦੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ ਮੈਨੂੰ ਲੱਗਦਾ ਵੀ ਮੈਂ ਕਈ ਵਾਰੀ ਦੱਸਿਆ ਵੀ ਮੈਂ ਸਾਈਕਲ ਚਲਾਉਣਾ ਤਾਂ ਟੈਨਸ਼ਨ ਫ੍ਰੀ ਹੋ ਜਾਂਦਾ, ਬੁੱਕਾਂ ਪੜ੍ਹਦਾ ਤਾਂ ਮੈਨੂੰ ਅਕਸ਼ਰ ਸਮਝ ਆਉਂਦੇ ਨੇ, ਮੈਂ ਕਿ ਮੈਂ ਕਈ ਬੜੇ ਮਾੜਾ ਸੋਚਣਾ ਬੰਦ ਕਰ ਦਿੱਤਾ ਵਾ ਜਦੋਂ ਦੀਆਂ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਨੇ। ਅਤੇ ਬਾਕੀ ਲੋਕ ਕਈ ਮੈਂ ਚਿਹਰੇ ਜਦੋਂ ਮੇਰੇ ਲਾਗ ਕੋਈ ਘੂਰ ਕੇ ਵੀ ਲੰਘਦਾ ਅਤੇ ਮੈਂ ਉਹਨਾਂ ਨਾਲ ਹੱਸਣਾ ਵੇਖ ਕੇ ਹੱਸਣ, ਮੈਂ ਗਾਂਹ ਜਾ ਕੇ ਹੱਸਣਾ ਸ਼ੁਰੂ ਕਰਦਾ ਵੀ ਕਿਉਂ ਨਹੀਂ ਹੱਸਦੇ, ਚੱਲ ਉਹਦੇ ਵੰਡੇ ਦਾ ਮੈਂ ਹੱਸ ਲੈਂਦਾ। ਅਤੇ ਮੈਂ ਉਹ ਵੀ ਚੀਜ਼ਾਂ ਕਰ, ਇਹ ਚੀਜ਼ਾਂ ਮੈਨੂੰ ਬੁੱਕਾਂ ਪੜ੍ਹ ਕੇ ਸ਼ੁਰੂ ਆਉਣਾ ਮੇਰੇ ਅੰਦਰ ਆਉਣ ਡਿਆ ਪਈਆਂ ਵੀ ਕੋਈ ਚੱਕਰ ਨਹੀਂ, ਉਹਨਾਂ ਨੂੰ ਨੈਗੇਟਿਵਿਟੀ ਖਤਮ ਹੋ ਗਈ। ਹੁਣ ਜਦੋਂ ਕੋਈ ਮੇਰੇ ਵੱਲ ਘੂਰ ਕੇ ਵਹਿੰਦਾ ਅਤੇ ਮੈਂ ਉਹਦੇ ਵੱਲ ਘੂਰ ਕੇ ਨਹੀਂ ਵਹਿੰਦਾ, ਮੈਨੂੰ ਪਤਾ ਵਾ ਵੀ ਮੈਂ ਕੀ ਹਾਂ ਅਤੇ ਮੈਂ ਕਿੰਨੇ ਕੁ ਪੰਨੇ ਪੜ੍ਹ ਲੈ ਚੁੱਕਿਆ ਵਾਂ ਅਤੇ ਮੈਂ ਕਿੱਥੋਂ ਤੱਕ ਵੱਧ ਚੁੱਕਿਆ ਹਾਂ। ਸ਼ਾਇਦ ਉਹਦੇ ਪੱਲੇ ਘੂਰ ਹੀ ਹੋਵੇ, ਉਹ ਘੂਰ ਹੀ ਚੁੱਕਦਾ, ਘੂਰ ਹੀ ਚਾਹੁੰਦਾ ਹੋਵੇ ਤੁਹਾਨੂੰ ਦੇਖਣਾ ਹੈ ਨਾ। ਸੋ ਆਪਣੇ ਪੰਜਾਬ 'ਚ ਆਹ ਚੀਜ਼ਾਂ ਬੜੀਆਂ, ਕਿਸੇ ਨੂੰ ਨੈਗੇਟਿਵ
ਇੱਕ ਚੀਜ਼ ਨੂੰ ਮੈਂ ਹੋਰ ਕਹਿਣਾ ਚਾਹਾਂਗਾ,
ਜਿਹਨੂੰ ਕਹਿ ਦਿੰਦੇ ਆਪਾਂ ਵੀ ਉਂਗਲੀ ਕਰੀ ਜਾਂਦੀ,
ਜਿਵੇਂ ਤੁਸੀਂ ਕਿਹਾ ਸੀ ਨਾ ਕਿ ਸਿਆਣੇ ਨੇ ਕਿਹਾ ਗੁੜਤੀ ਦੇਣਾ, ਕਈ ਸਿਆਣੇ ਵੀ ਬੜੀਆਂ ਮੂਰਖ ਗੱਲਾਂ ਕਰਕੇ ਗਏ ਨੇ, ਤੇ ਜ਼ਰੂਰੀ ਨਹੀਂ ਕਿ ਅੱਖਾਂ ਬੰਦ ਕਰਕੇ ਅਸੀਂ ਮੰਨ ਲਈਏ। ਹੁਣ ਦੇਖੋ ਗੁੜਤੀ ਦੇ ਦਿੰਦੇ ਬੱਚੇ ਨੂੰ, ਤੁਸੀਂ ਬੀਜ ਨੂੰ ਦੇਖ ਕੇ ਕਹਿ ਸਕਦੇ ਹੋ ਵੱਡਾ ਹੋ ਕੇ ਰੁੱਖ ਬਣੇਗਾ ਕਿ ਨਹੀਂ,
ਉਹ ਟੁੱਟ ਵੀ ਸਕਦਾ, ਹਨੇਰੀ ਚ ਖੜਾ ਹੋ
ਸਕਦਾ। ਬਿਲਕੁਲ। ਸੋ ਬੀਜ ਦਾ ਇਨਵਾਇਰਮੈਂਟ ਕੀ ਹੈ, ਉਹਨੂੰ ਤੁਸੀਂ ਕਿੱਦਾਂ ਦੀ ਪਰਵਰਿਸ਼ ਕਰਦੇ ਹੋ ਪਏ ਹੋ, ਬੀਜ ਤੁਸੀਂ ਜ਼ਮੀਨ ਚ ਲਾਇਆ ਉਹਦੇ ਖਿਆਲ ਰੱਖਦੇ ਪਏ ਹੋ ਕਿ ਨਹੀਂ, ਉਹ ਬੀਜ ਹੋ ਸਕਦਾ ਪੌਦਾ ਬਣਦੇ ਟੁੱਟ ਜੇ,
ਸਹੀ ਗੱਲ,
ਹੋ ਸਕਦਾ ਉਹ ਵਿੰਗਾ ਟੇਢਾ ਉੱਗੇ, ਉਹ ਮਿਹਨਤ ਤੁਸੀਂ ਉੱਥੇ ਕਿੰਨੀ ਕੁ ਕਰਦੇ ਪਏ ਹੋ, ਤੇ ਫਿਰ ਉਹ ਉਹਦੀ ਆਪਣੀ ਕਿੰਨੀ ਕੁ ਮਿਹਨਤ ਆ, ਉਹ ਕੋਸ਼ਿਸ਼ ਵੀ ਕਰੇਗਾ ਫਿਰ ਜਾ ਕੇ ਉਹ ਵੱਡਾ ਰੁੱਖ ਬਣੇਗਾ ਜਾ ਕੇ ਜ਼ਿੰਦਗੀ 'ਚ, ਨਹੀਂ ਤਾਂ ਨਹੀਂ। ਤੇ ਕਈ ਵਾਰੀ ਸਿਆਣਿਆਂ ਨੇ ਨਾ, ਮੈਨੂੰ ਬੜੇ ਦੋਸਤ ਕਈ ਵਾਰੀ ਕਹਿੰਦੇ ਹੁੰਦੇ ਯਾਰ ਸਿਆਣਿਆਂ ਨੇ ਕਿਹਾ ਠੀਕ ਹੀ ਹੋਊਗਾ, ਮਤਲਬ ਸਿਆਣਿਆਂ ਨੇ ਕਿੰਨਾ ਨੇ ਕਿਹਾ ਹੈ, ਕਿਹੜੇ ਸਿਆਣੇ ਸੀ ਉਹ, ਉਹ ਤਾਂ ਚੱਲਦੀਆਂ ਆ ਰਹੀਆਂ ਗੱਲਾਂ ਪਤਾ ਨਹੀਂ ਕਦੋਂ
ਦੀਆਂ,
ਤੇ ਉਹ ਉਦਾਂ ਹੀ ਚੱਲਦੀਆਂ ਜਾ ਰਹੀਆਂ। ਸੋ ਕੁਐਸਚਨ ਕਰਨਾ ਵੀ ਸਾਨੂੰ ਆਉਣਾ ਚਾਹੀਦਾ,
ਆਪ ਹੀ ਗੱਲਾਂ ਕਰਕੇ ਕੋਈ ਅਫਵਾਹ ਬਣਾ ਦਿੰਦੇ ਕਈ ਵਾਰੀ ਲੋਕ, ਹੋਣਗੀਆਂ ਵੀ ਗੱਲਾਂ ਹੁੰਦੀਆਂ ਵੀ ਨੇ ਸੱਚੀਆਂ ਵੀ ਹੁੰਦੀਆਂ,
ਕੁਝ ਗੱਲਾਂ ਪਹਿਲਾਂ ਕਹਿ ਸਕਦੇ ਹਾਂ, ਕੁਝ ਗੱਲਾਂ ਕਹਿ ਸਕਦੇ ਹਾਂ, ਪਰ ਹਰ ਇੱਕ ਗੱਲ ਨਹੀਂ। ਹੁਣ ਕੁਝ ਗੱਲਾਂ ਹੁੰਦੀਆਂ ਜਿਹੜੀਆਂ
ਯਾਰ ਕਾਲੀਮ ਚੱਲਣ ਡਿਆ,
ਬਿਲਕੁਲ
ਕਾਲੀਮ ਚ ਕਈ ਫਾਹ ਵੀ ਚੱਲਣ ਡਿਆ।
ਹੁਣ ਕੁਝ ਗੱਲਾਂ ਹੁੰਦੀਆਂ ਜਿੱਦਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਸ਼ਬਦ ਆ, ਉਹਨਾਂ ਨੇ ਆਪਣੇ ਐਕਸਪੀਰੀਅੰਸ ਤੋਂ ਕਹੇ ਹੋਣਗੇ ਉਹ ਸ਼ਬਦ, ਉਹਨਾਂ ਨੇ ਹਵਾ ਦੇ ਵਿੱਚ ਤੀਰ ਨਹੀਂ ਮਾਰੇ ਹੋਣਗੇ। ਬਟ ਕਈ ਲੋਕ ਤੁਸੀਂ ਦੇਖਿਆ ਇੱਦਾਂ ਕਹਿ ਦਿੰਦੇ ਸਾਡੇ ਧੁੱਪੇ ਥੋੜੀ ਵਾਲ ਚਿੱਟੇ ਹੋਏ ਆ, ਸਾਨੂੰ ਪਤਾ ਹੈ, ਮੇਰੇ ਖਿਆਲ ਨਾਲ ਉਹਨਾਂ ਦੇ ਵਾਲ ਹੀ ਧੁੱਪੇ ਚਿੱਟੇ ਹੋਏ ਹੁੰਦੇ। ਸੋ
ਸੋਚੀਏ ਧੁੱਪੇ ਵਾਲ ਚਿੱਟੇ ਹੁੰਦੇ ਆ, ਖੁਰਾਕ ਨਾਲ ਜੇ ਖੁਰਾਕ ਲੋ ਪੱਕਾ ਸੋਚੀਏ, ਹੁਣ ਕਈ ਕਾਲੇ ਛੋਲੇ ਖਾਓ, ਗਰੀਆਂ ਖਾਓ, ਤੁਹਾਡੇ
ਵਾਲ ਚਿੱਟੇ ਕਿੱਦਾਂ ਵੀ ਹੋਏ,
ਟੈਨਸ਼ਨ ਨਾ,
ਤੁਹਾਨੂੰ ਸਮਝ ਹੈਗੀ ਕਿ ਨਹੀਂ, ਤੁਹਾਨੂੰ ਅਗਲ ਹੈਗੀ ਕਿ ਨਹੀਂ, ਉਹ ਬੜਾ ਮੈਟਰ ਕਰਦਾ ਹੈ। ਤੁਸੀਂ ਬੱਚੇ ਨੂੰ ਡੀਮੋਟੀਵੇਟ ਕਰ ਰਹੇ ਹੋ, ਤੁਸੀਂ ਬੱਚੇ ਨੂੰ ਅੱਗੇ ਵਧਣ ਤੋਂ ਰੋਕ ਰਹੇ ਹੋ, ਤੁਸੀਂ ਆਪਣੀਆਂ ਬੇਤੁਕੀਆਂ ਜਿਹੀਆਂ ਗੱਲਾਂ ਕਰ ਰਹੇ ਹੋ, ਤੇ ਤੁਹਾਡੇ ਵਾਲ ਚਿੱਟੇ ਹੋਣ ਚਾਹੇ ਕਾਲੇ ਹੋਣ, ਉਹ ਮੈਟਰ ਹੀ ਨਹੀਂ ਕਰਦਾ, ਤੁਸੀਂ ਗੱਲ ਕੀ ਕਰ ਰਹੇ ਹੋ, ਜੇ ਉਹ ਗੱਲ ਦਾ ਕੋਈ ਵਜੂਦ ਹੀ ਨਹੀਂ ਹੈਗਾ, ਜੇ ਗੱਲ ਕੋਈ ਉਹ ਆਪਣੇ ਆਪ 'ਚ ਮਾਇਨੇ ਨਹੀਂ ਰੱਖਦੀ, ਤੇ ਫਿਰ ਤੁਹਾਡੇ ਵਾਲ ਕਿੱਦਾਂ ਦੇ ਵੀ ਹੋਣ, ਤੁਹਾਡੀ ਏਜ ਕਿੰਨੀ ਵੀ ਹੋਵੇ, ਉਹ ਮੈਟਰ ਨਹੀਂ ਕਰਦਾ।
ਹਾਂਜੀ, ਇੱਕ ਬਾਈ ਲਾਸਟ ਇਹ ਵੀ ਗੱਲ ਕਹੂੰਗਾ ਵੀ ਕਈ ਲੋਕ ਭੱਜਦੇ ਸਰਟੀਫਿਕੇਟ 'ਚ ਵੀ ਅਸੀਂ ਐਂ ਪੜ੍ਹ ਕੇ ਫੋਟੋ ਖਿਚਾ ਤੇ ਮੈਡਲ ਗੱਲ 'ਚ ਪਾ ਗਈ, ਤਾਂ ਮੇਰੇ ਨਾਲ ਪਿੱਛੇ ਵੀ ਟੰਗਿਆ, ਮੈਂ ਗੱਲ ਕਰਦਾ ਮੇਰਾ ਅੱਜ ਤੱਕ ਕਦੀ ਸਰਟੀਫਿਕੇਟ ਮੇਰੇ ਕੰਮ ਆਇਆ ਨਹੀਂ, ਕਿਉਂਕਿ ਮੈਂ ਭੱਜਿਆ ਚੀਜ਼ ਪਿੱਛੇ, ਤੇ ਸਰਟੀਫਿਕੇਟ ਫੜ ਕੇ ਫੋਟੋ ਖਿਚਾਉਣੀ ਹੁੰਦੀ ਤੇ ਵਾਧੂ ਮਿਲ ਜਾਂਦੇ, ਜਿੰਨੇ ਮਰਜ਼ੀ ਤਕੜਾ ਮੈਂ ਗੱਲ 'ਚ ਪਾ ਕੇ ਫੋਟੋ ਖਿਚਾਉਣਾ, ਜੋ ਮਰਜ਼ੀ ਲਿਖਾ ਕੇ ਪਾਉਣਾ, ਸਭ ਕੁਛ ਹੋ ਜਾਂਦਾ, ਇਹ ਕਾਲੀ ਨਹੀਂ ਚੱਲਣ ਡਿਆ। ਪਰ ਮੈਂ ਮੁੱਕ ਦੀ ਗੱਲ ਇਹਦੇ ਪਿੱਛੇ ਜਾਣਾ ਵੀ ਮੈਨੂੰ ਅਕਲ ਆ ਜੀ, ਉਹ ਚੀਜ਼ ਦੀ ਅਕਲ ਆ ਜੀ, ਉਹ ਬਣਾਉਣੀ ਬਣਨੀ ਕਿਸ ਤਰ੍ਹਾਂ, ਬਣਾਉਣੀ ਕਿਸ ਤਰ੍ਹਾਂ ਜਾਂ ਬਹਿਣਾ ਕਿਸ ਤਰ੍ਹਾਂ। ਹੁਣ ਕੋਈ ਵੀ ਚੀਜ਼ ਆਪਾਂ ਕਰਨ ਜਾਂਦੇ ਕਿਹਨੂੰ ਨੀਵਾਂ ਕਰਕੇ ਸ਼ੋਅ ਕਰਦੇ ਵੀ ਕੋਈ ਨਹੀਂ ਤੈਨੂੰ ਕੰਮ ਕਰਨਾ, ਅਸੀਂ ਪੈਸੇ ਦੇਣੇ, ਅਸੀਂ ਉੱਚੇ ਹੋ ਗਏ ਨਾ, ਮੈਂ ਨਹੀਂ ਚੀਜ਼ ਸੋਚਦਾ, ਮੈਂ ਪੈਸੇ ਦੇਣੇ ਤੁਹਾਡਾ ਕੋਈ ਗੁਣ ਹੀ ਲੈ ਲਈਏ ਮਾੜਾ ਮੋਟਾ, ਬਹਿ ਗੱਲਬਾਤ ਹੀ ਕਰ ਲਈਏ, ਨਹੀਂ ਗੁਣ ਦੇਣਾ ਗੱਲਬਾਤ ਹੀ ਕਰ ਲਈਏ, ਇਹੋ ਜਿਹਾ ਸਿਸਟਮ ਹੋ ਗਿਆ ਵੀ ਕਿਤਾਬਾਂ ਪੜ੍ਹਨ ਤੋਂ ਬਾਅਦ ਮੇਰਾ। ਹੁਣ ਆਪਣੇ ਲੋਕ ਜਿੱਦਾਂ ਪੰਜਾਬ ਦੀ ਸੋਚਣ ਬੁੱਧੀ ਲੋਕਾਂ ਦੀ ਇਹੋ ਦਿਖਾਈ ਜਾਂਦੀ ਆ ਵੀ ਕੈਨੇਡਾ ਜਾਣਾ ਜਾਂ ਮੇਰਾ ਭਰਾ ਗਿਆ, ਮੇਰੀ ਭੈਣ ਗਈ ਆ, ਫਲਾਣ ਗਿਆ, ਟੀਮ ਗਈ ਆ, ਕੋਈ ਚੱਕਰ ਨਹੀਂ, ਪੈਸਾ ਆਉਣ ਡਿਆ, ਡਾਲਰ ਡਾਊਨ ਡਿਆ, ਮੈਂ ਨਜ਼ਾਰੇ ਲੈਣ ਡਿਆ, ਜੇ ਉਹ ਚੀਜ਼ਾਂ ਇੱਕ ਵੱਖਰੀ ਗੱਲ ਆ, ਪਰ ਤੁਸੀਂ ਕੀ ਕਰਨ ਡੇ ਜੀ, ਜਾਂ ਭੈਣੇ ਹੋ ਗਿਆ ਹੀ ਜਾਣੀ, ਭਰਾ ਵੀ ਉਹ ਵੀ ਰਹਿ ਜਾਣਾ, ਭਾਬੀ ਆਏ ਨਹੀਂ ਤੁਹਾਡੀ ਤੇ ਭਾਬੀ ਨੇ ਫਿਰ ਤੁਹਾਨੂੰ ਥੋੜ੍ਹੀ ਪੈਸੇ ਦੇਣੇ, ਉਹ ਚੀਜ਼ਾਂ ਤੁਸੀਂ ਸੋਚ ਕੇ ਤੁਰੋ, ਉਹ ਸਵੇਰ ਤੱਕ ਸੋਚੋ ਤੇ ਵੀ ਆਹ ਚੀਜ਼ ਹੈ ਨਾ ਹੁੰਦੀ ਆ। ਸੋ ਇੱਕ ਬੰਦੇ ਨੂੰ ਇਕੱਲਾ ਕਿਸੇ ਹੱਦ ਤੱਕ ਬੰਦੇ ਨੂੰ ਇਕੱਲਾ ਰਹਿਣਾ ਪੈਂਦਾ, ਇੱਕ ਬੰਦੇ ਨੂੰ ਹਮੇਸ਼ਾ ਇਕੱਲਾ, ਇੱਕ ਸਮਾਂ ਹੋ ਜਾਂਦਾ ਵੀ ਬੰਦੇ ਨੂੰ ਇਕੱਲਾ ਰਹਿਣਾ ਪੈਂਦਾ, ਮਾਂ ਪਿਓ ਤੋਂ ਵੀ ਇਕੱਲਾ ਰਹਿਣਾ ਪੈਂਦਾ, ਉਸ ਚੀਜ਼ ਲਈ ਤਿਆਰ ਹੋਇਆ ਕਰੋ, ਨਾ ਕਿ ਸਵੇਰੇ ਉੱਠ ਕੇ ਕਾਲਜ ਦੀ ਤਿਆਰ ਹੋਇਆ ਕਰੋ, ਉੱਥੇ ਤੁਸੀਂ ਸਿਰਫ ਪੜ੍ਹਨ ਜਾਣਾ, ਐਜੂਕੇਸ਼ਨ ਲੈਣ ਜਾਣੀ, ਤਿਆਰ ਹੋਣ ਦੀ ਤੁਹਾਨੂੰ ਕੋਈ ਲੋੜ ਨਹੀਂ, ਜੇਕਰ ਤੁਸੀਂ ਕੁੜੀਆਂ ਪਿੱਛੇ ਜਾਣਾ ਫਿਰ ਤਾਂ ਤੁਹਾਨੂੰ ਤਿਆਰ ਹੋਣ ਦੀ ਲੋੜ ਹੈ, ਫਿਰ ਤਾਂ ਮੈਂ ਵੀ ਮੁੱਛਾਂ ਕੁੰਡੀਆਂ ਕਰਕੇ ਤਾਂ ਦਾੜੀ ਦੂੜੀ ਵਾਹ ਚੱਲ ਜਾਂਦਾ, ਮੈਂ ਕਈ ਉਹ ਚੱਲ ਜਾਣਾ, ਮੈਂ ਜੋ ਕਰਨ ਚਾਹਾਂ ਉਹ ਕਰਨ ਜਾਵਾਂ, ਨਾ ਕਿ ਉਹ ਕਰਨ ਜਾਵਾਂ ਵੀ ਜਿਹੜਾ ਮੈਂ ਸੋਚਣ ਡਿਆ ਵੀ ਉਹ ਚੀਜ਼ ਹੋ ਸਕਦੀ ਉੱਥੇ ਸ਼ਾਇਦ ਆਵੇ ਨਾ, ਕਿ ਉੱਥੇ ਪਹੁੰਚੇ ਜਾਵੇ ਨਾ, ਜਾਂ ਰੋਡ 'ਚ ਕੰਮ ਚੱਲਦਾ ਹੋਵੇ, ਬੜੀਆਂ ਚੀਜ਼ਾਂ ਹੋ ਸਕਦੀਆਂ। ਆਪਣੇ ਲੋਕ ਸਿਰਫ ਪੁੱਠੇ ਹੀ ਚੀਜ਼ਾਂ ਸੋਚਦੇ ਆ ਵੀ ਆਹ ਚੀਜ਼, ਸਿਰਫ ਅਸੀਂ ਪਹਿਲਾਂ ਅਚੀਵਮੈਂਟ ਲੈ ਲੈਣੇ ਦਿਮਾਗ 'ਚ ਵੀ ਆਪਾਂ ਅਚੀਵਮੈਂਟ ਲੈ ਹੀ ਲੈਣੀ, ਸਾਨੂੰ ਇਹ ਨਹੀਂ ਪਤਾ ਵੀ ਰਾਸਤੇ ਕਿੱਦਾਂ ਦੇ ਨੇ। ਸਾਡੇ ਡੈਡੀ ਨੂੰ ਫੋਨ ਕਰਤਾ, ਸਾਡਾ ਦਾਖਲਾ ਹੋ ਹੀ ਜਾਣਾ, ਸਾਡੇ ਡੈਡੀ ਨੇ ਫੋਨ ਕਰਤਾ ਵਾ, ਆਪ ਡੈਡੀ ਨੇ ਪੈਸੇ ਦੇ ਹੀ ਦੇਣੇ, ਜਾਂ ਕੁਛ ਹੋ ਹੀ ਜਾਣਾ, ਜਾਂ ਮੈਂ ਚੱਲਾਂ ਜਿੱਥੇ ਉਹ ਚੀਜ਼ ਹੋ ਹੀ ਜਾਣੀ। ਉਹ ਚੀਜ਼ ਆਪਾਂ ਪਹਿਲਾਂ ਨਾ ਕਰਿਆ ਕਰੀਏ, ਅਤੇ ਬਾਕੀ ਗੱਲਾਂ ਵਾਧੂ ਹੀ ਨੇ, ਆਪਾਂ ਗੱਲਾਂ ਖਤਮ ਤਾਂ ਨਹੀਂ ਹੋਣ ਆਉਣੀਆਂ। ਅਤੇ ਆਪਾਂ ਜਿਹੜੀ ਐਜੂਕੇਸ਼ਨ ਦੀ ਗੱਲ ਕੀਤੀ ਹੈ ਵੀ ਜੇ ਤੁਸੀਂ ਜੋ ਵੀ ਪੜ੍ਹਨਾ ਵਾ ਸਰਟੀਫਿਕੇਟ ਪਿੱਛੇ ਭੱਜੋਗੇ ਤਾਂ ਉਹ ਤੁਹਾਨੂੰ ਕਦੇ ਨਹੀਂ ਮਿਲਣਾ, ਤੁਸੀਂ ਬੈਂਡ ਸਕੋਰ ਪਿੱਛੇ ਵੀ ਐਂ ਭੱਜਣਾ ਨਹੀਂ, ਭੱਜਣਾ ਨਹੀਂ ਚਾਹੀਦਾ ਨਾ, ਤੁਹਾਨੂੰ ਇੱਕ ਵਾਰੀ ਐਜੂਕੇਸ਼ਨ ਤਾਂ ਲੈਣੀ ਚਾਹੀਦੀ ਆ। ਐਜੂਕੇਸ਼ਨ ਤੁਹਾਡੇ ਸਾਰੀ ਉਮਰ ਕੰਮ ਹੋਣੀ, ਅਗਰ ਤੁਸੀਂ 10,000 ਰੁਪਇਆ ਲਾ ਕੇ ਚੀਜ਼ ਨੂੰ ਸਿੱਖਣ ਦੇ, ਜੇ ਤੁਸੀਂ ਰੀਲ ਨਾ ਸਿੱਖੋ, ਤੁਸੀਂ ਇੰਨਾ ਛੱਡ 1 ਸਾਲ ਲਾ ਕੇ ਸਿੱਖੋ, ਪਰ ਉਹ ਚੀਜ਼ ਨੂੰ ਤੁਹਾਡੇ ਕੱਲ੍ਹ ਤੋਂ ਨਿਆਣੇ ਤੋਂ ਨਿਆਣੇ ਕਿੰਨੀ ਪੀੜ੍ਹੀ ਚੱਲਦੀ ਜਾ ਸਕਦੀ ਹੈ, ਘਰੇ ਬੈਠੇ ਐਜੂਕੇਸ਼ਨ ਮਿਲ ਸਕਦੀ ਉਸ ਚੀਜ਼ ਦੀ। ਸਪੋਜ਼ ਮੈਂ ਇੱਕ ਇੰਜਣ ਖੋਲ੍ਹਣਾ ਵਾ ਗੱਡੀ ਦਾ, ਅਗਰ ਮੈਂ ਸਿੱਖ ਲਿਆ ਤਾਂ ਆਪਣੇ ਮੁੰਡੇ ਨੂੰ ਸਿਖਾ ਦੂੰ, ਕੁੜੀ ਨੂੰ ਸਿਖਾ ਦੂੰ, ਕਿ ਆਂਢੀ ਗੁਆਂਢੀ ਨੂੰ ਸਿਖਾ ਦੋ, ਰਿਸ਼ਤੇਦਾਰਾਂ 'ਚ ਕਿਹਨੂੰ ਸਿਖਾ ਦੂੰਗਾ, ਤੇ ਉਹ ਮੇਰੀ ਰੋਟੀ ਪੱਕਦੀ ਬਣੂਗੀ, ਉਹ ਚੀਜ਼ ਹੈ। ਤੇ ਜੇ ਮੈਂ ਆਖਾਂ ਵੀ ਨਹੀਂ ਯਾਰ, ਹੁਣ ਅੱਜ ਕੱਲ੍ਹ ਲੋਕਾਂ ਦਾ ਵੀ ਇਸ ਸੁਭਾਅ ਹੋ ਚੁੱਕਿਆ ਵੀ ਕਿਸੇ ਨੂੰ ਉਹ ਜਿੱਤਾ ਤੁਸੀਂ ਆਖਿਆ ਫ੍ਰੀ ਗਿਆਨ ਦੇਣਾ, ਫ੍ਰੀ ਗਿਆਨ ਦੇਣਾ ਤੇ ਅਗਲਾ ਫ੍ਰੀ ਗਿਆਨ ਹੀ ਲੈਂਦਾ ਹੋਣੀ ਆ, ਅਗਲਾ ਕਹਿੰਦਾ ਵੀ ਨਹੀਂ ਮੈਨੂੰ ਗੋਦ ਲਓ ਪਹਿਲਾਂ, ਪਹਿਲਾਂ ਮੈਨੂੰ ਗੋਦ ਲਓ ਫਿਰ ਫ੍ਰੀ ਗਿਆਨ ਦਿਓ, ਉਹ ਚੀਜ਼ ਹੈ ਵੀ ਤੂੰ ਫ੍ਰੀ ਮੰਡਾ ਤੇ ਫਿਰ ਤੇਰੇ ਕੋਲ ਵਾਧੂ ਪੈਸਾ ਪਿਆ ਹੋਣਾ, ਫਿਰ ਤੂੰ ਆਹ ਵੀ ਚੀਜ਼ ਨਹੀਂ ਦਿੰਦੇ, ਆਹ ਵੀ ਚੀਜ਼ ਦੇ ਦੇ। ਸੋ ਆਹ ਚੀਜ਼ ਹੋ ਗਈ, ਲੋਕਾਂ ਨੂੰ ਲੋਕ ਚੁੰਡੀਆਂ ਭੋਰਨਾ ਆਉਂਦੇ, ਫਿਰ ਇਹ ਚੀਜ਼ਾਂ ਥੋੜ੍ਹੀ ਨੈਗੇਟਿਵ ਇਹਨਾਂ ਲੈ ਜਾਂਦੇ ਆ। ਤੇ ਬਹੁਤੀਆਂ ਗੱਲਾਂ ਲੰਬੀਆਂ ਨਾਲ ਕਰਦੇ, ਫਿਰ ਇੱਥੇ ਆਪਾਂ ਕਰਾਂਗੇ ਸਮਾਪਤ। ਤੁਹਾਡੀ ਸੀਰੀਜ਼ ਬਹੁਤ, ਬੱਚੇ ਪੜ੍ਹਨ ਅਤੇ ਅੱਗੇ ਵਧਣ, ਖੁਸ਼ਹਾਲ ਰਹਿਣ ਅਤੇ ਵਧੀਆ ਬੈਂਡ ਸਕੋਰ ਅਚੀਵ ਕਰਨ ਅਤੇ ਆਪਣੀ ਜ਼ਿੰਦਗੀ ਸਕਸੈਸਫੁਲ ਬਣਾਉਣ, ਅਤੇ ਮੈਂ ਇਹ ਦੁਆ ਕਰਦਾ। ਅਤੇ ਜਦੋਂ ਅਪਲੋਡ ਹੁੰਦੀ ਹੈ ਤਾਂ ਮੈਂ ਵੀ ਜ਼ਰੂਰ ਸ਼ੇਅਰ ਕਰੂੰਗਾ, ਅਤੇ ਜਿਹੜੇ ਮੇਰੇ ਵੀਰ ਵੀਡੀਓ ਦੇਖ ਰਹੇ ਨੇ, ਭੈਣ ਭਰਾ ਸੱਜਣ ਮਿੱਤਰ ਅਤੇ ਬਜ਼ੁਰਗ ਕੋਈ ਸਿਆਣਾ ਬਿਆਣਾ ਆਪਣੀ ਵੀਡੀਓ ਦੇਖ ਰਿਹਾ, ਅਤੇ ਜ਼ਰੂਰ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜਾ ਕੇ ਉੱਥੇ ਵੀਡੀਓ ਚੈੱਕ ਕਰਿਓ, ਆਉਣਗੀਆਂ ਸ਼ੁਰੂ ਹੋਣਗੀਆਂ। ਅਤੇ ਬਹੁਤ ਹੀ ਵੀਡੀਓ ਵਧੀਆ ਅਪਲੋਡ ਹੋ ਚੁੱਕੀਆਂ ਨੇ, ਅਤੇ ਕਹਿੰਦੇ ਨੇ ਵੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਅਤੇ ਹਮੇਸ਼ਾ ਸਿੱਖਦੇ ਰਹੋ। ਅਤੇ ਬਾਈ ਜੀ ਫਿਰ ਇੱਥੇ ਨਾਲ ਸਮਾਪਤੀ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ, ਅਤੇ ਚੰਗਾ ਜੀ ਫਿਰ, ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ।